ਸੁਣੋ ਵੀ ਦੋਸਤੋ, ਭਾਵੇਂ ਬੈਠੇ ਹੋਏ ਹੋ ਜਾਂ ਖੜੇ ਹੋਏ ਹੋ, ਘਰ ਵਾਲੀ ਨਾਲ ਰੁੱਸੇ ਹੋਏ ਹੋ, ਜਾਂ ਫਿਰ ਬਾਪੂ ਨਾਲ ਲੜੇ ਹੋਏ ਹੋ, ਕੰਮ ਤੇ ਜਾ ਰਹੇ ਹੋ, ਜਾਂ ਫਿਰ ਕੰਮ ਤੋਂ ਘਰ ਵਾਪਸ ਆ ਰਹੇ ਹੋ, ਉਹ ਬਈ ਨਹਾ ਰਹੇ ਹੋ ਕਿ ਕੁਝ ਖਾ ਰਹੇ ਹੋ, ਜਾਂ ਫਿਰ ਘਰ ਵਿਚ ਰੌਲਾ ਰੱਪਾ ਪਾ ਰਹੇ ਨੇ ਨਿਆਣੇ, ਉਹ ਬਈ ਦੁਖੀ ਨਾ ਹੋਵੋ, ਸਭ ਗੱਲਾਂ ਛੱਡੋ, ਆ ਸੁਣੋ ਹਰਮਨ ਰੇਡੀਓ ਤੋਂ ਗਾਣੇ। ਤੁਸੀਂ ਦੋਸਤੋ ਚਾਹੇ ਪਿੰਡਾਂ ਵਿਚ ਵਸਦੇ ਹੋ ਜਾਂ ਫਿਰ ਵਸਦੇ ਹੋ ਵਿਚ ਸ਼ਹਿਰਾਂ, ਹਰਮਨ ਰੇਡੀਓ ਸਦਾ ਮੰਗਦਾ ਤੁਹਾਡੀਆਂ ਖੈਰਾਂ। ਤੇ ਲਓ ਜੀ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ, ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ।
ਦੇਸ਼ਾਂ ਵਿਦੇਸ਼ਾਂ ਤੋਂ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਮੈਂ ਗੁਰਸੇਵਕ ਸਿੰਘ ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਆਪ ਸਭ ਦਾ ਸਵਾਗਤ ਕਰਦਾ ਤੇ ਆਪ ਕਰਦਾ ਹਾਂ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਤੇ ਆਪ ਦਾ ਸੋਹਣਾ ਸਮਾਂ ਬਤੀਤ ਹੋ ਰਿਹਾ ਹੋਵੇਗਾ। ਤੇ ਅੱਜ 20 ਜੁਲਾਈ ਦਿਨ ਵੀਰਵਾਰ, ਨਾਨਕ ਸ਼ਾਹੀ, 5 ਸੌਣ, ਸੰਮਤ 549 ਹੋ ਗਈ ਹੈ ਤੇ ਸਮਾਂ ਹੋ ਗਿਆ ਜੀ ਬ੍ਰਿਸਬੇਨ ਦੇ ਵਿਚ 8:01। ਤੇ ਇਸ ਪ੍ਰੋਗਰਾਮ ਦੇ ਮਾਧਿਅਮ ਦੇ ਨਾਲ ਆਪਣੀ ਸਾਂਝ ਰਹੇਗੀ 2 ਘੰਟਿਆਂ ਦੀ, ਤੇ ਜਿਸ ਵਿਚ ਅਸੀਂ ਮੌਸਮ ਦੀ ਜਾਣਕਾਰੀ, ਦੇਸ਼ ਵਿਚ ਦੇਸ਼ ਦੀਆਂ ਖ਼ਬਰਾਂ ਤੇ ਝਾਤ ਮਾਰਾਂਗੇ ਤੇ ਤੁਹਾਡੇ ਭੇਜੇ ਹੋਏ ਸੁਨੇਹੇ ਵੀ ਸਾਂਝੇ ਕਰਾਂਗੇ। ਤੇ ਮੈਸੇਜ ਕਰਨ ਲਈ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਜੀ request@harmanradio.com ਦੇ ਉੱਤੇ, ਤੇ ਟੈਲੀਗ੍ਰਾਮ ਐਪ ਦੀ ਵੀ ਵਰਤੋਂ ਕਰ ਸਕਦੇ ਹੋ। ਸੋ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਇਸ ਵਿਚਾਰ ਦੇ ਨਾਲ, ਤੇ ਸਿਊਸ ਦਾ ਵਿਚਾਰ ਆ ਤੇ ਕਿਤਾਬ ਆਈ ਸੰਸਾਰ ਪ੍ਰਸਿੱਧ ਕਥਨ ਪਰਮਿੰਦਰ ਸਿੰਘ ਸੋਢੀ ਦੀ। ਤੇ ਉਹ ਕਹਿੰਦੇ ਨੇ ਕਿ ਤੁਹਾਡੇ ਸਿਰ ਅੰਦਰ ਤੁਹਾਡਾ ਦਿਮਾਗ ਪਿਆ ਹੈ, ਤੁਹਾਡੇ ਬੂਟਾਂ ਅੰਦਰ ਤੁਹਾਡੇ ਪੈਰ ਪਏ ਹਨ, ਤੁਸੀਂ ਆਪਣੇ ਆਪ ਨੂੰ ਜਿਸ ਦਿਸ਼ਾ ਵੱਲ ਚਾਹੋ ਉਸੇ ਦਿਸ਼ਾ ਵੱਲ ਤੋਰ ਸਕਦੇ ਹੋ, ਤੁਸੀਂ ਆਪਣੇ ਆਪ ਵਿਚ ਪੂਰੇ ਹੋ ਅਤੇ ਜੋ ਤੁਹਾਨੂੰ ਪਤਾ ਹੈ ਉਹ ਤੁਹਾਨੂੰ ਹੀ ਪਤਾ ਹੈ ਅਤੇ ਇਹ ਸਿਰਫ ਤੁਸੀਂ ਹੀ ਹੋ ਜਿਸ ਨੇ ਇਹ ਫੈਸਲਾ ਕਰਨਾ ਹੈ ਕਿ ਅੱਗੇ ਕਿੱਧਰ ਨੂੰ ਜਾਣਾ ਹੈ। ਸੋ ਦੋਸਤੋ ਇਹ ਸੀ ਅੱਜ ਦਾ ਵਿਚਾਰ, ਤੇ ਇਸ ਵਿਚਾਰ ਤੇ ਅਸੀਂ ਜਦੋਂ ਸਾਡੇ ਨਾਲ ਜੁਆਇਨ ਕਰਨਗੇ ਅਮਨਦੀਪ ਸਿੰਘ ਸਿੱਧੂ ਭਾਜੀ, ਅਸੀਂ ਵਿਚਾਰ ਕਰਾਂਗੇ ਕਿ ਗੁਰਬਾਣੀ ਸਾਨੂੰ ਕੀ ਸੇਧ ਦਿੰਦੀ ਹੈ ਇਸ ਵਿਚਾਰ ਦੇ ਸਬੰਧਤ। ਸੋ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰਦੇ ਹਾਂ ਇੱਕ ਗੀਤ ਤੋਂ, ਦੂਰਾਂ ਉਸ ਰੱਬ ਤੇ। ਦੋਸਤੋ ਸੁਣੋ ਇਹ ਗੀਤ, ਤੇ ਗੀਤ ਤੋਂ ਉਸ ਪਾਰ ਸਾਨੂੰ ਜੁਆਇਨ ਕਰਨਗੇ ਅਮਨਦੀਪ ਸਿੰਘ ਜੀ ਸਿੱਧੂ ਭਾਜੀ। ਸੋ ਤੁਸੀਂ ਮਾਣੋ ਇਸ ਗੀਤ ਦਾ ਆਨੰਦ।
ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ, ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ। ਹੌਸਲਾ ਮੈਨੂੰ ਨਾ ਛੱਡੇ ਮੇਰੇ ਆਰਾਹਵਾ ਦਾ, ਹੌਸਲਾ ਮੈਨੂੰ ਨਾ ਛੱਡੇ ਮੇਰੇ ਆਰਾਹਵਾ ਦਾ। ਗੈਰੀ ਦੇਖੀ ਛੱਡ ਮਦਾਨ ਮੈਂ ਭੱਜਦੇ, ਡੋਰਾਂ ਉਸ ਰੱਬ ਤੇ ਚੂਸਨੀ। ਗੱਲਾਂ ਖਰੀਆਂ ਸਵਾ ਦੇ ਥੋੜੇ ਕੌੜੇ ਮਿੱਤਰਾ, ਗੱਲਾਂ ਖਰੀਆਂ ਸਵਾ ਦੇ ਥੋੜੇ ਕੌੜੇ ਮਿੱਤਰਾ, ਮਿੱਠੇ ਬਣ ਕੇ ਸੱਜਣ ਨਹੀਂ ਉਹ ਠੱਗਦੇ। ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ, ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ। ਖਾਂਦੇ ਸਦਾ ਹੱਕ ਦੇ ਚਾਰ ਛਿੱਲੜਾਂ ਨੂੰ ਦੇਖ ਕੇ ਜੋ ਯਾਰ ਬਣਦੇ, ਲੋੜ ਪੈਣ ਤੇ ਤੇ ਫੋਨ ਵੀ ਨੀ ਚੱਕਦੇ। ਚੰਗੇ ਦਿਨਾਂ ਨੂੰ ਨਾ ਦੇਖ ਦਿਨ ਮਾੜੇ ਭੁੱਲੀਏ, ਚੰਗੇ ਦਿਨਾਂ ਨੂੰ ਨਾ ਦੇਖ ਦਿਨ ਮਾੜੇ ਭੁੱਲੀਏ, ਯਾਰ ਯਾਰਾਂ ਨਾਲ ਬੈਠੇ ਸਦਾ ਸੱਭਦੇ। ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ, ਡੋਰਾਂ ਉਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ। ਹੌਸਲਾ ਮੈਨੂੰ ਨਾ ਛੱਡੇ ਮੇਰੇ ਆਰਾਹਵਾ ਦਾ, ਹੌਸਲਾ ਮੈਨੂੰ ਖਿਚਾੜੂਗਾ ਰਾਤਾਂ ਜਾਗ ਜਾਗ ਮਿਹਨਤਾਂ ਨੇ ਕਰੀਆਂ ਹੋ ਰੰਗ ਪਿੰਡ ਵਾਲੇ ਆਵੇ ਨਹੀਂ ਰੁਕਦੇ ਛੱਲਾ ਸਾਗਰ ਦੀ ਕੀਨੇ ਕਾਬੂ ਕਰੀਆਂ ਹੋ ਰੈਵ ਹੰਜਰਾਂ ਨਾ ਉੱਚੀਆਂ ਹਵਾ ਚ ਉੱਡੀਏ ਰੈਵ ਹੰਜਰਾਂ ਨਾ ਉੱਚੀਆਂ ਹਵਾ ਚ ਉੱਡੀਏ ਫਲ ਨੀਵੇਂ ਆ ਰੁੱਖਾਂ ਨੂੰ ਸਦਾ ਲੱਗਦੇ ਜੋਰਾ ਇਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ ਜੋਰਾ ਇਸ ਰੱਬ ਤੇ ਨਹੀਂ ਹੁਣੇ ਆਪਾਂ ਦੱਬਦੇ ਹੌਸਲਾ ਮੈਨੂੰ ਨਾ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸੁਣ ਰਹੇ ਸੀ ਇਹ ਗੀਤ AK ਦੀ ਆਵਾਜ਼ ਦੇ ਵਿੱਚ ਤੇ ਗੀਤ ਦੇ ਬੋਲ ਸਨ ਡੋਰਾਂ ਉਸ ਰੱਬ ਤੇ ਸੋ ਦੋਸਤੋ ਹੁਣ ਸਮਾਂ ਹੋ ਗਿਆ ਕਿ ਅਸੀਂ ਥੋੜੀ ਮੌਸਮ ਦੀ ਜਾਣਕਾਰੀ ਸਾਂਝੀ ਕਰੀਏ ਤੇ ਉਸ ਤੋਂ ਬਾਅਦ ਸਾਨੂੰ ਜੁਆਇਨ ਕਰਨਗੇ ਅਮਨਦੀਪ ਸਿੰਘ ਜੀ ਸਿੱਧੂ ਜੀ ਸੋ ਗੱਲ ਕਰਦੇ ਹਾਂ ਜੀ ਬ੍ਰਿਸਬਨ ਸ਼ਹਿਰ ਤੋਂ ਤੇ ਇੱਥੇ ਦਾ ਤਾਪਮਾਨ ਅੱਜ ਵੱਧ ਤੋਂ ਵੱਧ ਰਹੇਗਾ 21 ਡਿਗਰੀ ਤੇ ਘੱਟ ਤੋਂ ਘੱਟ 6 ਡਿਗਰੀ ਤੇ ਮੌਸਮ ਸਾਫ਼ ਹੈ ਜੀ ਸਨੀ ਦੱਸਿਆ ਗਿਆ ਹੈ ਤੇ ਸਿਡਨੀ ਦੇ ਵਿੱਚ ਤਾਪਮਾਨ ਅੱਜ ਵੱਧ ਤੋਂ ਵੱਧ 16 ਡਿਗਰੀ ਰਹਿਣ ਦੇ ਸਾਰ ਨੇ ਤੇ ਘੱਟ ਤੋਂ ਘੱਟ 8 ਡਿਗਰੀ ਤੇ ਉੱਥੇ ਵੀ ਮੌਸਮ ਸਾਫ਼ ਦੱਸਿਆ ਗਿਆ ਤੇ ਰਾਜਧਾਨੀ ਕੈਨਬਰਾ ਦੇ ਵਿੱਚ ਤਾਪਮਾਨ ਅੱਜ ਘੱਟ ਤੋਂ ਘੱਟ 4 ਡਿਗਰੀ ਰਹੇਗਾ ਤੇ ਵੱਧ ਤੋਂ ਵੱਧ 8 ਡਿਗਰੀ ਤੇ ਉੱਥੇ ਕਿਤੇ ਕਿਤੇ ਬੱਦਲਬਾਰੀ ਦੱਸੀ ਗਈ ਹੈ ਮੈਲਬਰਨ ਦੇ ਵਿੱਚ ਤਾਪਮਾਨ ਵੱਧ ਤੋਂ ਵੱਧ 11 ਡਿਗਰੀ ਤੇ ਘੱਟ ਤੋਂ ਘੱਟ 1 ਡਿਗਰੀ ਤੇ ਉੱਥੇ ਵੀ ਬੱਦਲਬਾਰੀ ਦੱਸੀ ਗਈ ਹੈ ਐਡੀਲੇਡ ਦੀ ਗੱਲ ਕਰੀਏ ਤਾਂ ਜੀ ਤਾਪਮਾਨ ਉੱਥੇ 14 ਡਿਗਰੀ ਵੱਧ ਤੋਂ ਵੱਧ ਰਹੇਗਾ ਤੇ ਘੱਟ ਤੋਂ ਘੱਟ ਰਹੇਗਾ 5 ਡਿਗਰੀ ਤੇ ਉੱਥੇ ਵੀ ਬੱਦਲਬਾਰੀ ਬਣੀ ਹੋਈ ਹੈ ਪਰਥ ਦੇ ਵਿੱਚ ਵੀ ਬੱਦਲਬਾਰੀ ਬਣੀ ਹੋਈ ਹੈ ਤੇ ਤਾਪਮਾਨ ਰਹੇਗਾ 17 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 13 ਡਿਗਰੀ ਉਸਮਾਨੀਆ ਸ਼ਹਿਰ ਹੋਬਰਟ ਦੇ ਵਿੱਚ 11 ਡਿਗਰੀ ਤਾਪਮਾਨ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ ਰਹੇਗਾ 2 ਡਿਗਰੀ ਤੇ ਉੱਥੇ ਮੀਂਹ ਪੈ ਰਿਹਾ ਜੀ ਤੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਤਾਪਮਾਨ ਉੱਥੇ ਰਹੇਗਾ 33 ਡਿਗਰੀ ਵੱਧ ਤੋਂ ਵੱਧ ਤੇ 26 ਡਿਗਰੀ ਘੱਟ ਤੋਂ ਘੱਟ ਤੇ ਉੱਥੇ ਕਿਤੇ ਕਿਤੇ ਬੱਦਲਬਾਰੀ ਬਣੀ ਹੋਈ ਹੈ ਸੋ ਇਹ ਸੀ ਕੁਛ ਸ਼ਹਿਰਾਂ ਦੇ ਤਾਪਮਾਨ ਤੇ ਹੁਣ ਮੈਂ ਬੇਨਤੀ ਕਰੂੰਗਾ ਅਮਨਦੀਪ ਸਿੰਘ ਭਾਜੀ ਨੂੰ ਜੁਆਇਨ ਕਰਨ ਸਾਨੂੰ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਭਾਜੀ
ਹਾਂਜੀ ਸਤਿ ਸ੍ਰੀ ਅਕਾਲ ਗੁਰਸੇਵਕ ਤੇ ਸਾਰੇ ਹੀ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਉਹਨਾਂ ਦਾ ਵੀ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੇ ਤੁਹਾਡਾ ਵੀ ਸਵਾਗਤ ਹੈ ਜੀ ਵਾਪਸ ਬ੍ਰਿਸਬਨ ਕੁਈਨਜ਼ਲੈਂਡ ਦੀ ਧਰਤੀ ਤੇ ਆ ਗਏ ਮੇਰਾ ਖਿਆਲ ਠੰਡ ਤੁਸੀਂ ਬ੍ਰਿਸਬਨ ਦੀ ਮਿਸ ਕਰ ਗਏ ਤੇ ਵਿਕਟੋਰੀਆ ਦੀ ਕੱਟ ਕੇ ਆਏ ਹੋ
ਜੀ ਬਿਲਕੁਲ ਵਿਕਟੋਰੀਆ ਦੀ ਠੰਡ ਮਾਣ ਕੇ ਆਇਆ ਕਿਉਂਕਿ ਇੱਥੇ ਤਾਂ ਮੁੜ ਕੇ ਗਰਮੀ ਲੱਗ ਰਹੀ ਸੀ ਹੁਣ ਤਾਂ ਪਰ ਬਹੁਤ ਸੋਹਣਾ ਮੌਸਮ ਹੈ ਅਸੀਂ ਕਹਿ ਸਕਦੇ ਕਿ ਬਹੁਤ ਖੂਬਸੂਰਤ ਮੌਸਮ ਸਾਡੇ ਸ਼ਹਿਰ ਦਾ ਕੋਈ ਰਿਗਰੈਟ ਨਹੀਂ ਵਧੀਆ ਹੈ ਬ੍ਰਿਸਬਨ ਦਾ
ਹਾਂਜੀ ਇਸੇ ਸਬੰਧ ਵਿਚ ਖਬਰਾਂ ਆਈਆਂ ਸੀਗੀਆਂ ਭੀ ਕੁਈਨਜ਼ਲੈਂਡ ਦਾ ਜਿਹੜਾ ਕੱਲ ਦਾ ਵੈਦਰ ਰਿਹਾ ਆ ਜਾਂ ਅੱਜ ਵੀ ਤੇ ਉਹ ਪਿਛਲੇ 20 ਸਾਲਾਂ ਦੇ ਵਿਚ ਇਹ ਜਿਹੜਾ ਜੁਲਾਈ ਦਾ ਮਹੀਨਾ ਆ ਇਹ ਸਭ ਨਾਲੋਂ ਨਿੱਘਾ ਤਾਪਮਾਨ ਰਿਹਾ ਗਰਮ ਰਿਹਾ ਤੇ ਵੈਸੇ ਪਰਸੋਂ ਸ਼ਾਮੀ ਤਾਂ ਇਧਰ ਕੌਫ ਸਰਵਰ ਦੇ ਵਿਚ ਵੀ 2-3 ਕੁ ਵਜੇ ਕਹਿ ਲੋ ਜੈਕਟਾਂ ਖੁੱਲ ਗਈਆਂ ਸੀਗੀਆਂ ਟੀ ਸ਼ਰਟਾਂ ਤੇ ਆ ਗਿਆ ਸੀ ਕੰਮ ਤੇ ਰਾਤੀ ਪਰ ਫਿਰ ਦੁਬਾਰਾ ਠੰਡ ਹੋਈ ਆ ਤੇ ਅੱਜ ਇਸ ਵੇਲੇ ਜੋ ਅੱਜ ਦਾ ਤਾਪਮਾਨ ਦੱਸਿਆ ਜਾ ਰਿਹਾ ਉਹ ਤਕਰੀਬਨ 20 ਡਿਗਰੀ ਵੱਧ ਤੋਂ ਵੱਧ 7 ਤੋਂ ਲੈ ਕੇ 20 ਸੋ ਬਹੁਤ ਸੋਹਣਾ ਦਿਨ ਚੜਿਆ ਟਿਕਿਆ ਹੋਇਆ ਤੇ ਰਾਤੀ ਥੋੜੀ ਹਵਾ ਚੱਲਣ ਕਰਕੇ ਤਰੇਲ ਬਿਲਕੁਲ ਵੀ ਨਹੀਂ ਹੈਗੀ ਅੱਜ ਸਵੇਰੇ ਤੇ ਕੰਮ ਮੇਰਾ ਖਿਆਲ 7 ਕੁ ਵਜੇ ਸ਼ੁਰੂ ਹੋ ਗਿਆ ਹੋਣਾ ਕਿਉਂਕਿ ਇਸ ਇਲਾਕੇ ਦੇ ਵਿਚ ਤਰੇਲ ਦੇ ਉੱਤੇ ਬਹੁਤ ਨਿਰਭਰ ਕਰਦਾ ਗਿੱਲਾ ਫਰੂਟ ਤੋੜ ਨਹੀਂ ਸਕਦੇ ਸੋ ਤਰੇਲ ਉੱਤਰੀ ਦੇ ਉੱਤੋਂ ਕੰਮ ਚੱਲਦਾ ਪਰ ਅੱਜ ਸਵੇਰ ਦਾ ਹੀ ਕੰਮ ਚੱਲਦਾ ਹੋਣਾ ਸੋ ਸਾਰੇ ਜਿੰਨੇ ਵੀ ਕੌਫ ਸਰਵਰ ਇਸ ਇਲਾਕੇ ਦੇ ਵਿਚ ਹੈਗੇ ਨੇ ਸੁਣ ਰਹੇ ਨੇ ਤੇ ਉਮੀਦ ਰੱਖਦੇ ਆ ਉਹ ਕੰਮ ਦੇ ਨਾਲ ਨਾਲ ਹਰਮਨ ਰੇਡੀਓ ਦਾ ਵੀ ਆਨੰਦ ਮਾਣ ਰਹੇ ਹੋਣਗੇ
ਜੀ ਤੇ ਜਿਹੜੇ ਘਰੇ ਬੈਠੇ ਹੋਣਗੇ ਕਿ ਤਰੇਲ ਪਈ ਆ ਜਿੱਦਾਂ ਪੰਜਾਬ ਦੇ ਵਿਚ ਹੁੰਦਾ ਕਿ ਨਹੀਂ ਹਜੇ ਤਰੇਲ ਪਈ ਆ ਪੱਠੇ ਨੀ ਵੱਢਣੇ ਤੇ ਹੁਣ ਕੰਮਾਂ ਨੂੰ ਚਲੇ ਜਾਓਗੇ ਤਰੇਲ ਹੈ ਨੀ ਕਿ ਮੌਸਮ ਬਹੁਤ ਸੋਹਣਾ ਆ ਦੇਖੋ ਭਾਈ ਆਪਣੇ ਨਾਲ ਸਾਡੇ ਸੋਤੇ ਵੀ ਜੁੜਨ ਲੱਗ ਗਏ ਨੇ ਮੈਸੇਜ ਆ ਚੁੱਕੇ ਸਾਡੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸੱਤੀ ਸਿੰਘ ਜੀ ਰਾਜਮਹਿੰਦਰ ਜੀ ਤੇ ਹਰਿੰਦਰ ਸਿੰਘ ਜੀ ਸਾਨੂੰ ਜੁਆਇਨ ਕਰ ਚੁੱਕੇ ਨੇ ਇਨ੍ਹਾਂ ਦੇ ਸੁਨੇਹੇ ਲੈਣ ਤੋਂ ਪਹਿਲਾਂ ਬਾਈ ਆਪਾਂ ਜਿਹਦਾ ਵਿਚਾਰ ਜੋ ਸਾਂਝਾ ਕੀਤਾ ਸੀਗਾ ਤੇ ਉਸ ਤੇ ਥੋੜੀ ਤੇ ਵਿਚਾਰ ਕਰ ਲਈਏ। ਮੈਂ ਇੱਕ ਵਾਰ ਦੁਬਾਰਾ ਤੋਂ ਦੁਹਰਾਉਂਗਾ ਜੀ, ਗੌਰ ਕਰਿਓ ਭਾਜੀ। ਹਾਂਜੀ, ਤਾਂ ਵਿਚਾਰ ਏਦਾਂ ਸੀ, ਕਹਿੰਦੇ ਜੀ ਤੁਹਾਡੇ ਸਿਰ ਅੰਦਰ ਤੁਹਾਡਾ ਦਿਮਾਗ ਪਿਆ ਹੈ, ਤੁਹਾਡੇ ਬੂਟਾਂ ਅੰਦਰ ਤੁਹਾਡੇ ਪੈਰ ਪਏ ਹਨ, ਤੁਸੀਂ ਆਪਣੇ ਆਪ ਨੂੰ ਜਿਸ ਦਿਸ਼ਾ ਵੱਲ ਚਾਹੋ ਉਸੇ ਦਿਸ਼ਾ ਵੱਲ ਤੋਰ ਸਕਦੇ ਹੋ, ਤੁਸੀਂ ਆਪਣੇ ਆਪ ਵਿਚ ਪੂਰੇ ਹੋ ਅਤੇ ਜੋ ਤੁਹਾਨੂੰ ਪਤਾ ਹੈ ਉਹ ਤੁਹਾਨੂੰ ਹੀ ਪਤਾ ਹੈ ਅਤੇ ਇਹ ਸਿਰਫ ਤੁਸੀਂ ਹੀ ਹੋ ਜਿਸਨੇ ਇਹ ਫੈਸਲਾ ਕਰਨਾ ਹੈ ਕਿ ਅੱਗੇ ਕਿੱਧਰ ਨੂੰ ਜਾਣਾ ਹੈ।
ਬਿਲਕੁਲ, ਬਹੁਤ ਵਧੀਆ ਵਿਚਾਰ ਹੈ ਤੇ ਪਰ ਇਹ ਜਿਹੜੇ ਵਿਚਾਰ ਨੇ ਲੋਕ ਸਚਾਈਆਂ ਨੇ, ਇਹ ਸਮੇਂ ਸਮੇਂ ਸਿਰ ਸਾਡੇ ਗੁਰਪੀਰ ਦਾਰਸ਼ਨਿਕ ਸਾਨੂੰ ਦੱਸਦੇ ਰਹਿੰਦੇ ਨੇ, ਰਿਮਾਇੰਡ ਕਰਾਉਂਦੇ ਰਹਿੰਦੇ ਨੇ। ਇਹ ਬੜੀਆਂ ਪੁਰਾਤਨ ਗੱਲਾਂ ਨੇ ਜਿਹੜੀਆਂ ਨਵੇਂ ਸਿਰਿਓਂ ਨਵੇਂ ਤਰੀਕੇ ਨਾਲ ਪੇਸ਼ ਕੀਤੀਆਂ ਜਾਂਦੀਆਂ ਨੇ, ਕਰਨੀਆਂ ਚਾਹੀਦੀਆਂ ਵੀ ਨੇ, ਕਿਉਂਕਿ ਜਿੱਦਾਂ ਜਿੱਦਾਂ ਐਜੂਕੇਸ਼ਨ ਬਦਲਦੀ ਆ, ਸਾਧਨ ਬਦਲਦੇ ਨੇ, ਪੜ੍ਹਾਈ ਬਦਲਦੀ ਆ, ਸੋ ਭਾਵ ਉਹੀ ਆ, ਭਾਵ ਉਹੀ ਆ। ਹੁਣ ਮੈਨੂੰ ਇਹ ਵਿਚਾਰ ਸੁਣ ਕੇ ਨਾ ਇਕਦਮ ਜਦੋਂ ਤੂੰ ਮੇਰੇ ਨਾਲ ਸ਼ੇਅਰ ਕੀਤਾ ਸੀ ਤੇ ਮੈਨੂੰ ਨਾ ਗੁਰੂ ਗ੍ਰੰਥ ਸਾਹਿਬ ਦੇ ਵਿਚੋਂ ਗੁਰੂ ਅਮਰਦਾਸ ਜੀ ਦਾ ਇਕ ਸ਼ਬਦ ਯਾਦ ਆ ਗਿਆ, ਚੇਤੇ ਆ ਗਿਆ ਤੇ ਮੈਂ ਸੋਚਿਆ ਕਿ ਆਪਣੇ ਸਰੋਤਿਆਂ ਨਾਲ ਵੀ ਸ਼ੇਅਰ ਕਰ ਦਈਏ। 797 ਅੰਗ ਤੇ ਆ ਜੀ, ਉਹ ਸ਼ੁਰੂ ਇਸ ਤਰ੍ਹਾਂ ਹੁੰਦਾ ਕਿ ਮੇਰੇ ਸ਼ਬਦ ਨਾ ਬੜੇ ਦਿਲ ਦੇ ਕਰੀਬ ਆ ਤੇ ਉਹ ਸ਼ੁਰੂ ਇਦਾਂ ਹੁੰਦਾ ਕਿ ਜਦੋਂ ਮੈਂ ਨਾ ਆਨੰਦ ਚ ਹੁੰਦਾ, ਆਨੰਦਮਈ ਸਟੇਟ ਚ ਹੁੰਦਾ, ਮੈਨੂੰ ਆਨੰਦ ਹੁੰਦਾ ਤੇ ਮੈਂ ਦੇਖਦਾ ਕਾਇਨਾਤ ਨੂੰ, ਤਾਂ ਸਾਰਿਆਂ ਨੂੰ ਮੈਂ ਦੇਖਦਾ ਤੇ ਮੈਨੂੰ ਇਹ ਸ਼ਬਦ ਨਾ ਇਕਦਮ ਯਾਦ ਆ ਜਾਂਦਾ ਕਿ ਪੂਰਾ ਥਾਟ ਬਣਾਇਆ ਪੂਰੇ ਵੇਖੋ ਇਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗਮਾਨਾ। ਜਿਸ ਤਰ੍ਹਾਂ ਇਸ ਵਿਚਾਰ ਦੇ ਵਿਚ ਗਿਆ ਸੀ ਨਾ ਕਿ ਰੱਬ ਨੇ ਸਾਰਿਆਂ ਨੂੰ ਪੂਰੇ ਬਣਾਇਆ ਆ, ਤੁਸੀਂ ਪੂਰੇ ਹੋ, ਤੁਹਾਡੇ ਸਿਰ ਦੇ ਵਿਚ, ਤੁਹਾਡੀ ਖੋਪੜੀ ਦੇ ਵਿਚ ਤੁਹਾਡਾ ਦਿਮਾਗ ਹੈ ਤੇ ਤੁਹਾਡੇ ਜੁੱਤੀਆਂ ਚ ਤੁਹਾਡੇ ਪੈਰ ਨੇ, ਜਿੱਧਰ ਨੂੰ ਤੁਸੀਂ ਮਰਜ਼ੀ ਇਨ੍ਹਾਂ ਨੂੰ ਲੈ ਕੇ ਜਾ ਸਕਦੇ ਆ। ਇਸੇ ਤਰ੍ਹਾਂ ਗੁਰੂ ਸਾਹਿਬ ਵੀ ਕਹਿ ਰਹੇ ਨੇ ਕਿ ਜਿਹੜਾ ਥਾਟ ਹੈ, ਇਹ ਜਗ੍ਹਾ ਆ, ਇਹ ਪੂਰੀ ਬਣਾਈ ਹੋਈ ਆ, ਪੂਰੇ ਨੇ ਇਕੋ ਜਿਹੀ ਬਣਾਈ ਹੋਈ ਸਾਰਿਆਂ ਦੇ ਅੰਦਰ ਨਾ, ਪੂਰਾ ਹੀ ਸਾਰਿਆਂ ਨੂੰ ਬਣਾਇਆ ਹੋਇਆ ਤੇ ਇਹ ਜਿਹੜੇ ਪ੍ਰਪੰਚ ਨੇ, ਪੰਜ ਤੱਤਾਂ ਦੀ ਬਾਡੀ ਬਣੀ ਹੋਈ ਆ, ਇਹਦੇ ਵਿਚ ਨਾ ਇਕ ਜੋਤ ਧਰੀ ਹੋਈ ਆ, ਉਹ ਹੈਗੀ ਆ ਨਾਮ ਦੀ, ਤੇ ਇਸ ਕਰਕੇ ਸਾਰੇ ਇਕੋ ਜਿਹੀ ਆ, ਕੋਈ ਗੁਮਾਨ ਨੀ ਕਰਨਾ ਚਾਹੀਦਾ। ਹੁਣ ਉਸ ਤੋਂ ਬਾਅਦ ਇਹ ਤਾਂ ਸਾਰਿਆਂ ਨੂੰ ਪਤਾ ਆ, ਪਰ ਕਹਿੰਦੇ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ, ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰਨਾਮਾ। ਸੋ ਜਾਣਾ ਕਰਨਾ ਕੀ ਹੈ ਇਸ, ਜਾਂ ਤਾਂ ਅਸੀਂ ਮਨਮੁਖੀ ਵੱਲ ਨੂੰ ਚੱਲ ਜਾਂਦੇ ਹਾਂ ਜਾਂ ਫਿਰ ਅਸੀਂ ਗੁਰਮੁਖ ਬਣ ਕੇ ਸਤਿਗੁਰ ਦੇ ਵਿਚ ਹੀ ਸਮਾ ਜਾਂਦੇ ਹਾਂ ਜਿੱਥੋਂ ਅਸੀਂ ਪ੍ਰਗਟ ਹੋਏ ਹਾਂ। ਸੋ ਫਿਰ ਗੁਰਸੇਵਕ ਕਈ ਹੋਰ ਕੁਐਸਚਨ ਆਉਂਦੇ ਨੇ ਕਿ ਜੇ ਪਰਮਾਤਮਾ ਹੀ ਆਪ ਕਰਾ ਰਿਹਾ ਸਾਰਾ ਕੁਛ, ਫਿਰ ਅਸੀਂ ਬਿਸ਼ੱਕ ਪਾਪ ਕਰੀ ਜਾਈਏ ਫਿਰ, ਹਨਾ ਇਹ ਵੀ ਕੁਐਸਚਨ ਹੁੰਦਾ ਨਾ, ਉਲਾ ਫਿਰ ਕੀ ਲੋੜ ਆ ਜੇ ਉਹਨੇ ਕਰਾਉਣਾ ਆ, ਹਨਾ ਇਹ ਆਮ ਕੁਐਸਚਨ ਆਉਂਦਾ ਆ। ਹੁਣ ਵੀ ਉਹ ਕਹਿੰਦੇ ਜਦੋਂ ਪਰਮਾਤਮਾ ਕਰਾ ਰਿਹਾ ਉਹਦੇ ਹੱਥ ਡੋਰਾਂ ਆ ਸਾਰੀਆਂ, ਤੇ ਫਿਰ ਜੇ ਮੈਂ ਨਹੀਂ ਪਰਮਾਤਮਾ ਦਾ ਨਾਂ ਜਪਦਾ ਜਾਂ ਮਾੜੇ ਕੰਮ ਕਰਦਾ ਤਾਂ ਇਹ ਵੀ ਉਹਦੀ ਰਜਾ ਹੀ ਆ। ਤੇ ਵੈਸੇ ਗੱਲ ਤਾਂ ਸੋਚਣੀ ਬਣਦੀ ਆ ਨਾ ਵੀ ਇਹ ਕੀ ਚੱਕਰ ਆ, ਪਰ ਜਦ ਆਪਾਂ ਗੁਰਬਾਣੀ ਨੂੰ ਘੋਕੀਏ, ਗੁਰਬਾਣੀ ਨੂੰ ਪੜ੍ਹੀਏ, ਸਿਧਾਂਤਾਂ ਨੂੰ ਪੜ੍ਹੀਏ, ਤਾਂ ਉਹ ਗੁਰਬਾਣੀ ਦੇ ਵਿਚ ਵੀ ਮਹਾਰਾਜ ਕਹਿੰਦੇ ਨੇ, ਸਿਧਾਂਤ ਇਹ ਕਹਿੰਦਾ ਕਿ ਅਸੀਂ ਅਸਲ ਦੇ ਵਿਚ ਇਕ ਇਸ ਤਰ੍ਹਾਂ ਭਲਵਾਨਾ ਮੰਗਰ ਹੈ, ਜਿਸ ਤਰ੍ਹਾਂ ਕਿ ਭਲਵਾਨਾਂ ਦੇ ਲਈ ਇਕ ਅਖਾੜਾ ਬਣਾ ਦਿੱਤਾ ਜਾਂਦਾ ਤੇ ਉਹਦੇ ਵਿਚ ਦੋ ਭਲਵਾਨਾਂ ਨੂੰ ਛੱਡ ਦਿੱਤਾ ਜਾਂਦਾ। ਹੁਣ ਉਨ੍ਹਾਂ ਨੇ ਕਿਹੜੇ ਦਾਅ ਪੇਚ ਖੇਡਣੇ ਨੇ, ਕਿੱਦਾਂ ਖੇਡਣੇ ਨੇ, ਉਹ ਉਨ੍ਹਾਂ ਦੀ ਮਰਜ਼ੀ ਆ, ਪਰ ਕਹਿੰਦੇ ਜਿਹਨੇ ਅਖਾੜਾ ਬਣਾਇਆ ਆ ਉਹ ਬਾਹਰ ਬੈਠਾ, ਜਿਸ ਤਰ੍ਹਾਂ ਮੰਨ ਲਓ ਰੈਫਰੀ ਆ, ਹੁਣ ਦੋ ਪਲੇਅਰ ਆਪਸ ਦੇ ਵਿਚ ਘੁਲ ਰਹੇ ਨੇ, ਉਹ ਕਿਹਨੂੰ ਇੰਪ੍ਰੈਸ ਕਰ ਰਹੇ ਨੇ, ਉਹ ਕਿਉਂ ਘੁਲ ਰਹੇ ਨੇ, ਹਨਾ ਉਹਨਾਂ ਨੂੰ ਉਹ ਕਹਿੰਦੇ ਸਾਨੂੰ ਤਾਂ ਘੁਲਣ ਦੀ ਲੋੜ ਨਹੀਂ ਹੈਗੀ, ਉਹ ਘੁਲ ਕੇ ਕਿਹਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ, ਉਹ ਰੈਫਰੀ ਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ, ਜੋ ਬਾਹਰ ਬੈਠਾ ਉਹ ਅਖਾੜੇ ਨੂੰ ਹੁਣ ਬਣਾਇਆ ਆ ਉਹਦੇ ਵਿਚ ਉਹਨਾਂ ਨੂੰ ਦੇਖ ਰਿਹਾ ਹੈ, ਸੋ ਜਿਹੜਾ ਉਹਨਾਂ ਚ ਜਿੱਤੂਗਾ ਉਹ ਬਾਹਰ ਆ ਜਾਏਗਾ, ਜਿੱਤ ਜਾਏਗਾ। ਇਸੇ ਤਰ੍ਹਾਂ ਜਿਹੜੀ ਧਰਤੀ ਆ ਇਹ ਸਾਰਾ ਨਾ ਇੱਕ ਅਖਾੜੇ ਦੀ ਤਰ੍ਹਾਂ ਆ, ਇਹਦੇ ਵਿਚ ਸਾਰਿਆਂ ਨੂੰ ਇਕੋ ਜਿਹੇ ਬਣਾ ਕੇ ਪਾ ਦਿੱਤਾ, ਇਹਦੇ ਵਿਚੋਂ ਜਿਹੜਾ ਵਧੀਆ ਜਿੱਤ ਕੇ ਬਾਹਰ ਆ ਜਾਊਗਾ ਉਹ ਛੁੱਟ ਜਾਊਗਾ, ਬਾਕੀ ਇੱਥੇ ਮਿੱਟੀ ਦੇ ਰੁਲੇ ਜਾਣਗੇ। ਸੋ ਇਹ ਸਿਧਾਂਤ ਦੀ ਐਗਜ਼ਾਮਪਲ ਗੁਰਬਾਣੀ ਦੇ ਵਿਚ ਬਹੁਤ ਆਉਂਦੀ ਆ। ਸੋ ਮੈਨੂੰ ਲੱਗਦਾ ਸੀ ਕਿ ਇਸ ਵਿਚਾਰ ਦੇ ਨਾਲ ਇਹ ਮਿਲਦੇ ਹੋਣਗੇ, ਪਰ ਫਿਰ ਵੀ ਇਹ ਚੋਇਸ ਸਾਡੀ ਆ ਕਿ ਅਸੀਂ ਕਿੱਧਰ ਨੂੰ ਤੁਰਨਾ ਆ, ਕਿੱਧਰ ਨੂੰ ਨਹੀਂ ਤੁਰਨਾ। ਇੰਨੀ ਕੁ ਆਜ਼ਾਦੀ ਰੱਬ ਨੇ ਸਾਨੂੰ ਦਿੱਤੀ ਹੋਈ ਆ, ਪਰ ਇੱਦਾਂ ਨਹੀਂ ਹੈਗਾ ਵੀ ਅਸੀਂ ਧਰਤੀ ਦਾ ਸੌਰ ਮੰਡਲ ਛੱਡ ਕੇ ਬਾਹਰ ਨਿਕਲ ਜਾਂਗੇ, ਕੋਈ ਅਲੱਗ ਕੰਮ ਕਰ ਰਹੇ, ਅਸੀਂ ਅਖਾੜੇ ਤੋਂ ਬਾਹਰ ਨਹੀਂ ਨਿਕਲ ਸਕਦੇ, ਅਖਾੜੇ ਦੀਆਂ ਡੋਰਾਂ ਉਹਦੇ ਕੋਲ ਹੀ ਆ। ਸੋ ਸਾਡੀਆਂ ਜਿਹੜੀਆਂ ਡੋਰਾਂ ਨੇ ਉਹਦੇ ਕੋਲ ਹੀ ਆ, ਸਾਨੂੰ ਹੀ ਉਹਨੇ ਬਣਾਇਆ, ਸਾਨੂੰ ਇੱਥੇ ਪਾਇਆ, ਅਸੀਂ ਉਹ ਖੇਡ ਦੇ ਵਿੱਚੋਂ ਬਾਹਰ ਨਿਕਲ ਕੇ ਉਹਦੇ ਵਿੱਚ ਹੀ ਸਮਾ ਜਾਣਾ, ਰੱਬ ਰੂਪ ਹੀ ਬਣ ਜਾਣਾ, ਇਹ ਇਹ ਸਾਡਾ ਮੇਨ ਇਹ ਮੋਟਿਵ ਹੋਣਾ ਚਾਹੀਦਾ, ਜਿਸ ਤਰ੍ਹਾਂ ਬਾਣੀ ਕਹਿੰਦੀ ਆ। ਖੈਰ ਆਪਾਂ ਸੁਨੇਹੇ ਵੀ ਲਈਏ ਵਿਚਾਰਾਂ ਤੋਂ ਬਾਅਦ, ਸੁਨੇਹੇ ਵੀ ਦਲਜੀਤ ਸਿੰਘ ਮਹਿਤਾ ਚੌਂਕ ਉਹਨਾਂ ਨੇ ਵੀ ਬਹੁਤ ਖੂਬਸੂਰਤ ਸੁਨੇਹਾ ਭੇਜਿਆ ਜੀ।
ਹਾਂਜੀ ਹਾਂਜੀ, ਤੇ ਉਨੀ ਵੀ ਪਹਿਲਾਂ ਤਾਂ ਆਪਦਾ ਬਹੁਤ ਧੰਨਵਾਦ, ਬਹੁਤ ਖੂਬਸੂਰਤ ਤਰੀਕੇ ਦੇ ਨਾਲ ਤੁਸੀਂ ਐਕਸਪਲੇਨ ਕੀਤਾ ਵਿਚਾਰ ਨੂੰ, ਮੈਨੂੰ ਆਸ ਕਰਦਾ ਕਿ ਸਾਡੇ ਸਰੋਤਿਆਂ ਨੂੰ ਵੀ ਸਮਝ ਪੈ ਗਈ ਹੋਵੇਗੀ ਤੇ ਉਨੀ ਵੀ ਕੁਛ ਨਾ ਕੁਛ ਹਾਸਲ ਕੀਤਾ ਹੋਊਗਾ ਇਸ ਵਿਚਾਰ ਤੋਂ। ਤੋ ਇਸ ਤੋਂ ਅੱਗੇ ਜੀ ਦਲਜੀਤ ਸਿੰਘ ਮਹਿਤਾ ਚੌਂਕ ਜੀ ਆਪਣੇ ਨਾਲ ਜੁਆਇਨ ਕਰ ਗਏ ਨੇ, ਤੇ ਸਾਰੇ ਲਿਸਨਰਸ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਨੀ ਵੀ ਗੁਰਬਾਣੀ ਜੋ ਸਾਡੇ ਨਾਲ ਸਾਂਝੀ ਕੀਤੀ ਹੈ ਜੀ ਇੱਕ, ਤਾਂ ਕਹਿੰਦੇ ਨੇ ਜਪ ਮਨ ਹਰ ਹਰ ਨਾਮ ਨਿਤ ਧਿਆਈ ਹੈ, ਧਿਆਇਆ ਜੋ ਇੱਛਾ ਸੋਈ ਫਲ ਪਾਵੇ, ਫਿਰ ਦੁੱਖ ਨਾ ਲਾਗੇ ਆਇਆ।
ਬਹੁਤ ਬਹੁਤ ਖੂਬਸੂਰਤ ਹਾਂਜੀ ਗੁਰਬਾਣੀ ਦੀ ਤੁਕ ਸਾਂਝੀ ਕੀਤੀ ਹੈ ਉਹਨਾਂ ਨੇ ਕਿ
ਇਸ ਦੇ ਨਾਲ ਐਕਸਪਲੇਨੇਸ਼ਨ ਹੈ ਜੀ ਸਾਂਝੀ।
ਹਾਂਜੀ ਹਾਂਜੀ ਭਾਈ, ਬਿਲਕੁਲ, ਜਪਣ ਦੇ ਨਾਲ, ਨਾਮ ਧਿਆਨ ਦੇ ਨਾਲ, ਨਾਮ ਨੂੰ ਚੇਤੇ ਰੱਖਣ ਦੇ ਨਾਲ, ਇਹ ਨਾਮ ਜੀ ਇਹ ਨਾਮ ਦਾ ਵੀ ਕਈ ਵਾਰੀ ਬਖੇੜਾ ਪੈ ਜਾਂਦਾ ਕਿ ਬਹੁਤ ਸਾਰੀਆਂ ਸੰਪਰਦਾਵਾਂ ਡੇਰੇਦਾਰ ਇਹ ਨਾਮ ਨੂੰ ਫੂਕਾਂ ਮਾਰਦੇ ਨੇ ਕੰਨ ਦੇ ਵਿਚ, ਇਹ ਅਸਲ ਚ ਉਸ ਨਾਮ ਦੀ ਗੱਲ ਨੀ ਕੀਤੀ ਗਈ, ਉਹਨਾਂ ਨਾਵਾਂ ਦੀ ਗੱਲ ਨੀ ਕੀਤੀ, ਇਹ ਨਾਮ ਉਸ ਨਾਮ ਦੀ ਗੱਲ ਕੀਤੀ ਗਈ ਹੈ ਜਿਸ ਤੋਂ ਸਾਰੀ ਸ੍ਰਿਸ਼ਟੀ ਬਣ ਰਹੀ ਹੈ, ਸੱਤ ਹੈ ਜਿਹੜਾ ਨਾਮ ਏਕ ਓਂਕਾਰ ਦਾ, ਉਸ ਨਾਮ ਦੀ ਗੱਲ ਕੀਤੀ, ਉਸ ਧੁਨੀ ਦੀ ਗੱਲ ਕੀਤੀ ਗਈ ਹੈ ਕਿ ਜਿਹੜੇ ਉਸ ਨੂੰ ਚੇਤੇ ਕਰਦੇ ਨੇ ਨਾ ਉਸ ਨਾਮ ਤੋਂ ਜਿਸ ਤੋਂ ਅਸੀਂ ਬਣ ਰਹੇ ਹਾਂ ਉਸ ਸਾਊਂਡ ਨੂੰ, ਇਹ ਫਿਰ ਕਿਤੇ ਗੱਲ ਕਰਾਂਗੇ ਇਹਦੇ ਬਾਰੇ ਡਿਟੇਲ ਦੇ ਵਿਚ। ਤੇ ਕਹਿੰਦੇ ਵੀ ਉਹ ਜਿਹੜੇ ਉਸ ਨੂੰ ਚੇਤੇ ਰੱਖਦੇ ਨੇ, ਜਪਦੇ ਨੇ, ਉਹਨਾਂ ਦੇ ਕਹਿੰਦੇ ਜੋ ਉਹ ਇੱਛਾ ਕਰਦੇ ਨੇ ਉਹ ਉਹਨਾਂ ਨੂੰ ਫਲ ਮਿਲਦਾ ਫਿਰ, ਤੇ ਉਹਨਾਂ ਨੂੰ ਫਿਰ ਕੋਈ ਦੁੱਖ ਨੀ ਲੱਗਦਾ, ਦੁੱਖ ਤਾਂ ਉਹਨਾਂ ਤੋਂ ਦੂਰ ਹੋ ਜਾਂਦਾ ਨਾ। ਸੋ ਇਸ ਕਰਕੇ ਮਤਲਬ ਉਸ ਨਾਮ ਦੀ ਇਹ ਮਹਾਨਤਾ ਆ, ਉਹਨਾਂ ਨੂੰ ਸੈਟਿਸਫੈਕਸ਼ਨ ਆ ਜਾਂਦੀ ਆ, ਇਹ 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 ਵਿਚਾਰ ਹਾਂਜੀ ਮੈਂ ਸ਼ੇਅਰ ਕਰ ਰਿਹਾ ਆਪਣੇ ਬਲੌਗ ਤੇ ਵੀ
ਜੀ। ਬਹੁਤ ਬਹੁਤ ਧੰਨਵਾਦ। ਤੋ ਇਸ ਤੋਂ ਅੱਗੇ ਸਾਡੇ ਨਾਲ ਜੀ ਸੱਤੀ ਸਿੰਘ ਜੀ ਤੇ ਹਰਿੰਦਰ ਸਿੰਘ ਨਨੂਆ ਜੀ ਬਲੈਕ ਟਾਊਨ ਤੋਂ ਫਤਿਹ ਸਾਂਝੀ ਕਰਦੇ ਨੇ, ਤੇ ਦੋਨਾਂ ਵੀਰਾਂ ਦਾ ਸਵਾਗਤ ਆ ਪ੍ਰੋਗਰਾਮ ਦੇ ਵਿਚ, ਤੇ ਬਹੁਤ ਬਹੁਤ ਧੰਨਵਾਦ। ਤੋ ਇਸ ਤੋਂ ਈਮੇਲ ਦੇ ਜ਼ਰੀਏ ਜੀ ਸਾਡੇ ਨਾਲ ਜੱਸੀ ਗਰੇਵਾਲ ਜੀ ਜੁੜੇ ਨੇ, ਤੇ ਉਨੀ ਵੀ ਆਪਣੀ ਅੱਜ ਕਵਿਤਾ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਾਂਝੀ ਕੀਤੀ ਆ। ਸੋ ਉਹ ਵੀ ਆਪਾਂ ਸਰੋਤਿਆਂ ਨਾਲ ਸਾਂਝੇ ਕਰਦੇ ਆ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਕਹਿੰਦੇ ਨੇ ਕਹਿੰਦੇ ਮਾਯੂਸ ਨਾ ਹੋਇਆ ਕਰ ਐਵੇਂ, ਜਜ਼ਬਾ ਰੱਖਿਆ ਕਰ ਥੋੜਾ, ਕਹਿੰਦੇ ਸਬਰ ਦਾ ਫਲ ਮਿੱਠਾ ਪਰ ਸਬਰ ਕਰਨਾ ਬੜਾ ਕੌੜਾ, ਚਿੱਥ ਦਿਆ ਕਰ ਮਾੜੇ ਹਾਲਾਤਾਂ ਨੂੰ, ਬਣ ਕੇ ਬੈਠਣਾ ਜਾਇਆ ਕਰ ਬੋੜਾ, ਥੋੜਾ ਬਦਲ ਨਜ਼ਰੀਆ ਆਪਣਾ, ਦਸ ਫਿਣਸੀ ਜੇ ਹੋਇਆ ਹੋਵੇ ਫੋੜਾ, ਦਸ ਫਿਣਸੀ ਜੇ ਹੋਇਆ ਹੋਵੇ
ਫੋੜਾ।
ਹਾਂਜੀ
ਥੋੜਾ ਬਦਲ ਨਜ਼ਰੀਆ ਆਪਣਾ, ਥੋੜਾ ਬਦਲ ਨਜ਼ਰੀਆ ਆਪਣਾ, ਦਸ ਫਿਣਸੀ ਜੇ ਹੋਇਆ ਫੋੜਾ, ਕਿਆ ਬਾਤ
ਹੈ ਜੇ ਹੋਇਆ ਫੋੜਾ, ਤਿੜਕਣਾ ਤਿੜਕਣਾ ਤਾਂ ਆਖਰ ਕੱਚ ਨੇ ਹੁੰਦਾ ਗਰੇ ਵਾਲਾ, ਭਾਵੇਂ ਰੋੜਾ ਰੋੜੇ ਤੇ ਕੱਚ ਮਾਰੋ ਭਾਵੇਂ ਕੱਚ ਤੇ ਰੋੜਾ। ਬਹੁਤ ਹੀ ਖੂਬਸੂਰਤ, ਹਰ ਵਾਰ ਦੀ ਤਰ੍ਹਾਂ ਜੀ ਬਹੁਤ ਹੀ ਖੂਬਸੂਰਤ ਕਵਿਤਾ ਜੱਸੀ ਗਰੇਵਾਲ ਜੀ, ਬਹੁਤ ਬਹੁਤ ਧੰਨਵਾਦ। ਇੱਕ ਰੰਗ ਬਣ ਜਾਂਦਾ ਹੈ ਸਾਡੇ ਸਰੋਤ ਤੇ ਸੋਹਣੇ ਵਿਚਾਰ ਜਾਂ ਕਵਿਤਾਵਾਂ ਸੋਹਣੀਆਂ ਭੇਜਦੇ ਨੇ, ਉਹ ਪ੍ਰੋਗਰਾਮ ਦੇ ਵਿਚ ਬਹੁਤ ਸਹਾਈ ਹੁੰਦੇ ਆ ਪ੍ਰੋਗਰਾਮ ਅੱਗੇ ਵਧਾਉਣ ਦੇ ਲਈ। ਸੋ ਇਸ ਤੋਂ ਅੱਗੇ ਜੀ ਰਾਜਵਿੰਦਰ ਜੀ, ਉਨੀ ਵੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਨੇ, ਤੇ ਅੱਜ ਉਨੀ ਵੀ ਗੁਰਵਿੰਦਰਜੀਤ ਸਿੰਘ ਔਲਖ ਜੀ ਦੀਆਂ ਕਵਿਤਾ ਦੀ ਕੁਛ ਸਤਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ, ਸੋ ਉਹ ਵੀ ਜੇ ਇਜਾਜ਼ਤ ਹੋਵੇ ਸਾਂਝੀ ਕਰਾਂ
ਜੀ। ਬਿਲਕੁਲ
ਹਾਂਜੀ, ਕਹਿੰਦੇ ਸੌਣ ਦੀਆਂ ਬਣ ਕੇ ਘਟਾਵਾਂ ਆ ਗਈਆਂ, ਦੇਣ ਮੇਰੇ ਕੋਲ ਉਹ ਸਲਾਹਾਂ ਆ ਗਈਆਂ, ਕੋਲ ਮੇਰੇ ਆ ਕੇ ਜਦੋਂ ਅੱਖਾਂ ਤਣੀਆਂ, ਬੱਦਲਾਂ ਦੇ ਵਿੱਚੋਂ ਡਿੱਗ ਪਈਆਂ ਕਣੀਆਂ, ਕਣੀਆਂ ਤੋਂ ਸਹਿਜੇ ਜਿਹੇ ਸਕੂਨ ਆ ਗਿਆ, ਉਦੋਂ ਮੈਨੂੰ ਜਿਉਣ ਦਾ ਜਨੂਨ ਆ ਗਿਆ, ਜਨੂਨ ਦੇ ਖਿਆਲਾਂ ਚ ਜਿਉਣ ਲੱਗ ਪਏ, ਲੱਗੇ ਹੋਏ ਜ਼ਖਮ ਸਿਉਣ ਲੱਗ ਪਏ, ਜ਼ਖਮਾਂ ਦੇ ਨਸੂਰ ਵਿੱਚੋਂ ਲਹੂ ਢੇਰ ਵਗਿਆ, ਔਲਖ ਨੂੰ ਝਟਕਾ ਜੋ ਫੇਰ ਲੱਗਿਆ, ਔਲਖ ਨੂੰ ਝਟਕਾ ਜੋ ਫੇਰ ਲੱਗਿਆ।
ਬਹੁਤ ਸੋਹਣੀ ਇਹ ਵੀ ਕਵਿਤਾ ਜੀ, ਤੇ
ਹਾਂਜੀ
ਹਾਂਜੀ ਬਹੁਤ ਬਹੁਤ ਧੰਨਵਾਦ ਰਾਜਮਹਿੰਦਰ ਜੀ। ਧਨੀ ਜੀ ਵੀ ਆ ਗਏ ਨੇ ਹੱਸਦੇ ਹੱਸਦੇ, ਉਹ ਵੀ ਅੱਜ ਬਹੁਤ ਖੁਸ਼ ਹੋਈ ਜਾ ਰਹੇ ਨੇ।
ਹਾਂਜੀ ਹੱਸ ਹੱਸ ਕੇ ਜੀ ਰੰਗ ਲਾਲ ਕੀਤਾ ਪਿਆ, ਉਹਨੀ ਤਾਂ
ਗੱਲਾਂ ਦਾ ਨਾਲ ਲੰਘ। ਹਾਂਜੀ
ਹਾਂਜੀ ਗੱਲਾਂ, ਤੇ ਉਹਨੀ ਗੁਡ ਮਾਰਨਿੰਗ ਬੁਲਾ ਰਹੇ ਨੇ, ਤੇ ਕੰਡੀਸ਼ਨ ਸਾਡੇ ਨਾਲ ਸਾਂਝੀ ਕੀਤੀ ਹੈ ਜੀ, ਵਿਚਾਰ ਸਾਂਝਾ ਕੀਤਾ ਅੰਗਰੇਜ਼ੀ ਦੇ ਵਿਚ। ਕਹਿੰਦੇ ਰਿਚਨੈਸ ਇਜ਼ ਨਾਟ ਓਨਲੀ ਮੈਜ਼ਰਡ ਬਾਏ ਮਨੀ, You can also be rich by your habits, values, vision and discipline.
Ameeri paise naal nahi maapi ja sakdi kalli. Oh apni aadatan, apni jede vision hai, apna nazariya hai, apna subah hai, control hai. ਜਾਣੀ ਕਿ ਸੈਲਫ ਡਿਸਿਪਲਿਨ ਉਹਦੇ ਨਾਲ ਵੀ ਮਾਣਿਆ ਜਾ ਸਕਦਾ। ਰਾਜਨਦੀਪ ਕੈਨਬਰਾ ਤੋਂ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਫਤਿਹ ਦੀ ਸਾਂਝ ਪਾ ਰਹੇ ਨੇ। ਅੱਛਾ ਫੋਟੋ ਦੇਖੋ ਜੀ, ਉਹਨਾਂ ਨੇ ਸ਼ੇਅਰ ਕੀਤੀ, ਕਿਆ ਬਾਤ ਹੈ। ਤੁਸੀਂ ਇਹਦੇ ਬਾਰੇ ਐਕਸਪਲੇਨ ਕਰੋ ਜੀ, ਫੋਟੋ ਬਾਰੇ। ਇੱਕ ਤਾਂ ਸਿੰਘ ਹੈ, ਦੂਜਾ ਵੀ ਸਿੰਘ ਹੈ, ਬਸ ਉਹਨੂੰ ਪਟਕਾ ਬਣਾਉਣ ਦੀ ਲੋੜ ਹੈ, ਬਾਕੀ ਮੈਨੂੰ ਲੱਗਦਾ ਆਸਟ੍ਰੇਲੀਆ ਦਾ ਸਿੰਘ ਹੈ, ਹਨਾ।
ਹਾਂਜੀ, ਆਸਟ੍ਰੇਲੀਆ ਸਿੰਘ ਕਹਿ ਸਕਦੇ।
ਰਾਜਨਦੀਪ ਸਿੰਘ ਜੀ,
5 ਸਾਲ ਪੁਰਾਣੀ ਫੋਟੋ ਹੈ ਜੀ।
ਹਾਂਜੀ, ਰਾਜਨਦੀਪ ਸਿੰਘ ਜੀ, ਇਹਨਾਂ ਨੂੰ ਨਾ ਜਿਹੜੇ ਹੈਗੇ ਨੇ ਆਪਣੇ ਮਿੱਤਰ ਹੈ ਜਿਹੜੇ ਤੁਹਾਡੇ ਨਾਲ ਖੜੇ ਆ, ਇਹਨਾਂ ਨੂੰ ਤੁਸੀਂ ਪੱਗ ਭੇਂਟ ਕਰੋ, ਪੱਗ ਦਿਓ ਤੇ ਉਹਨਾਂ ਨੂੰ ਕਹੋ ਵੀ ਇਹਨਾਂ ਨੂੰ ਬਾਲਾਂ ਦੀ ਕੇਸ ਸਾਂਭ ਸੰਭਾਲ ਦੇ ਲਈ ਇਹ ਪੱਗ ਬੰਨਣੀ ਜ਼ਰੂਰੀ ਆ। ਤੇ ਬਹੁਤ ਸੋਹਣੀ ਫੋਟੋ ਹੈ ਜੀ, ਮੈਂ ਕਰਦਾ ਸ਼ੇਅਰ ਫਿਰ ਕੈਨਬਰਾ ਵਾਲਿਆਂ ਦੀ ਫੋਟੋ। ਸੋ ਬਹੁਤ ਬਹੁਤ ਧੰਨਵਾਦ ਜੀ। ਤੇ ਮੈਨੂੰ ਲੱਗਦਾ ਆਹ ਹੁਣ ਪੱਗ ਤਾਂ ਇਹਨਾਂ ਨੂੰ ਭੇਂਟ ਕਰ ਦੇਣੀ ਆ, ਤੇ ਜਦੋਂ ਇਹ ਗੋਰਾ ਆਇਆ ਅਸਲ ਦੇ ਵਿਚ ਸੱਜਣੋ, ਇਹ ਤੁਸੀਂ ਦੇਖ ਲਿਓ ਫੋਟੋ, ਹੁਣੇ ਮੈਂ ਸ਼ੇਅਰ ਕਰਨ ਲੱਗਾ। ਇਹ ਜਦੋਂ ਨਾ ਜੇ ਇਹਨੂੰ ਪੱਗ ਭੇਂਟ ਕਰਤੀ ਤਾਂ ਫਿਰ ਗੋਰੀ ਨੂੰ ਚੁੰਨੀਆਂ ਵੀ ਦੇਣੀਆਂ ਪੈਣੀਆਂ ਨਾਲ, ਹਨਾ, ਪੱਗ ਨਾਲ ਦੀਆਂ ਚੁੰਨੀਆਂ ਵੀ ਦੇਣੀਆਂ ਪੈਣੀਆਂ। ਉਹ ਕੁਦਰਤੀ ਦੇਖੋ, ਮੈਂ ਗੀਤ ਵੀ ਇਹੀ ਕੱਢਿਆ ਹੋਇਆ ਸੀ ਅੱਜ, ਦੇਖ ਲਓ ਇਤਫਾਕ ਦੇਖ ਲਓ। ਇਹ ਤਾਂ ਜੀ ਰੱਬ ਆਪੇ ਪ੍ਰੋਗਰਾਮ ਕਰਾ ਰਿਹਾ। ਲਓ ਜੀ ਆਪਾਂ ਗੀਤ ਸੁਣਦੇ ਆਂ ਤੇ ਉਸ ਤੋਂ ਬਾਅਦ ਮੁੜਦੇ ਆਂ ਫਿਰ ਪ੍ਰੋਗਰਾਮ ਲਹਿਰਾਂ ਚ।
ਕਿਹੜੀ ਗੱਲਾਂ ਰੱਖੇ ਅਲਾ ਕਰਕੇ ਕਿਤਾਬਾਂ ਦਾ ਨਖਰਾ ਮਰਾਓ ਮੈਨੂੰ ਲੱਗਦਾ ਜਨਾਬਾਂ ਦਾ ਨੀ ਤੂੰ ਪਿਲਾ ਕੇ ਰੱਖੇ ਨਾਲੀਆਂ ਚੀਰ ਵਾਲਾ ਵਿੱਚ ਪੌਣ ਲੱਗ ਪਈ ਮੇਰੀ ਪੱਗ ਨਾਲ ਦੀਆਂ ਚੰਡੋ ਚੁੰਨੀਆਂ ਤੂੰ ਹੁਣ ਜਾਣ ਕੇ ਰੰਗਾਉਣ ਲੱਗ ਪਈ ਮੇਰੀ ਪੱਗ ਨਾਲ ਦੀਆਂ ਚੰਡੋ ਚੁੰਨੀਆਂ ਤੂੰ ਹੁਣ ਜਾਣ ਕੇ ਨੀ ਹੁਣ ਜਾਣ ਕੇ ਰੰਗਾਉਣ ਲੱਗ ਪਈ ਲਿਖੇਗੀ ਜ਼ਰੂਰ ਨੀ ਹੌਲੀ ਹੌਲੀ ਚੜੂਗਾ ਪਿਆਰ ਦਾ ਜ਼ਰੂਰ ਨੀ ਆਈ ਅੱਖਾਂ ਵਿੱਚ ਲਾਲੀ ਮੈਨੂੰ ਦੱਸਦੀ ਨੀਂਦ ਤੈਨੂੰ ਵੀ ਸਤਾਉਣ ਲੱਗ ਪਈ ਮੇਰੀ ਪੱਗ ਨਾਲ ਦੀਆਂ ਚੰਨਾ ਚੁੰਨੀਆਂ ਤੂੰ ਹੁਣ ਜਾਣ ਕੇ ਰੰਗਾਉਣ ਲੱਗ ਪਈ ਹੋ ਜੱਗ ਕੋਲੋਂ ਪਿਆਰ ਤੇਰਾ ਰੱਖਣਾ ਲੁਕਾ ਕੇ ਵੇ ਬਸ ਮਿਲ ਜਾਇਆ ਕਰ ਸੁਪਨੇ ਚ ਆ ਕੇ ਵੇ ਉਹ ਕਦੋਂ ਆਉਣੀਆਂ ਵਸਲ ਦੀਆਂ ਘੜੀਆਂ ਖੌਰੂ ਝਾਂਜਰ ਵੀ ਪਾਉਣ ਲੱਗ ਪਈ ਮੈਂ ਤੇਰੀ ਪੱਗ ਨਾਲ ਦੀਆਂ ਚੰਨਾ ਚੁੰਨੀਆਂ ਤੇਰੇ ਕਰਕੇ ਰੰਗਾਉਣ ਲੱਗ ਪਈ ਮੈਂ ਤੇਰੀ ਪੱਗ ਨਾਲ ਦੀਆਂ ਚੰਨਾ ਚੁੰਨੀਆਂ ਤੇਰੇ ਕਰਕੇ ਹਾਏ ਵੇ ਤੇਰੇ ਕਰਕੇ ਰੰਗਾਉਣ ਲੱਗ ਪਈ
ਜੀ ਪੱਗ ਨਾਲ ਦੀਆਂ ਚੁੰਨੀਆਂ ਤੇ ਅੱਗੇ ਰਾਜਨਦੀਪ ਸਿੰਘ ਨੇ ਵੀ ਭਾਜੀ ਹਾਮੀ ਭਰਤੀ ਆ ਤੇ ਹੁਣ ਮੈਨੂੰ ਲੱਗਦਾ ਅਗਲੀ ਫੋਟੋ ਦੇ ਵਿਚ ਪੱਗ ਦੇ ਨਾਲ ਚੁੰਨੀਆਂ ਜਿਹੜੀਆਂ ਦੇਣਗੇ ਦੋਸਤ ਨੂੰ ਓਹਦੀ ਫੋਟੋ ਹੀ ਸਾਂਝੀ ਕਰਨਗੇ ਭਾਜੀ ਹੁਣ ਆਪਾਂ ਹਾਂਜੀ ਹਾਂਜੀ
ਮਾਫ਼ੀ ਕਰਨਾ ਇਹਦੇ ਵਿਚ ਹੋਰ ਵੀ ਬਹੁਤ ਕੁਛ ਦਲਜੀਤ ਕਹਿ ਗਿਆ ਇੱਕ ਨਾ ਮੈਨੂੰ ਜਿਹੜੀ ਗੱਲ ਇਹਦੇ ਵਿਚੋਂ ਥੋੜੀ ਔਡ ਲੱਗੀ ਇਸ ਗੀਤ ਦੇ ਵਿਚੋਂ ਥੋੜੀ ਸ਼ੇਅਰ ਕਰਨਾ ਚਾਹੁੰਦਾ ਗੀਤ ਬਹੁਤ ਸੋਹਣਾ ਹੈ ਟਿਊਨ ਬਹੁਤ ਸੋਹਣੀ ਆ ਤੇ ਜਿਹੜੇ ਇਹਦੇ ਵਿਚ ਅੱਖਰ ਨੇ ਨਾ ਬੜੇ ਸੰਜੀਦਾ ਵਰਤੇ ਗਏ ਨੇ ਜਿੱਦਾਂ ਫਜ਼ਲ ਹਨਾ ਤੇ ਇਸ ਤਰ੍ਹਾਂ ਦੇ ਗੀਤ ਇਸ ਤਰ੍ਹਾਂ ਦੇ ਅੱਖਰ ਵਰਤੇ ਗਏ ਪਰ ਇੱਕ ਅੱਖਰ ਹੈ ਖੌਰੂ ਝਾਂਜਰਾਂ ਵੀ ਪਾਉਣ ਲੱਗ ਪਈ ਇਹ ਅੱਖਰ ਪਤਾ ਨੀ ਕਿੱਧਰੋਂ ਵਾੜ ਦਿੱਤਾ ਲਿਆ ਕੇ ਮਤਲਬ ਫਿੱਟ ਨੀ ਹੋ ਰਿਹਾ ਦੁਬਾਰਾ ਗੀਤ ਸੁਣਿਓ
ਅੱਜ ਕੱਲ ਦੇ ਭਾਜੀ ਹਾਂਜੀ ਅੱਜ ਕੱਲ ਦੇ ਗੀਤਕਾਰ ਨਾ ਉਹ ਸਤਰ ਨੂੰ ਮੈਂ ਕਹਿੰਦਾ ਪੂਰੀ ਕਰ ਲੈਂਦੇ ਆ
ਇਹਨਾਂ ਨੂੰ ਵੀ ਉਹ ਕਵਿਤਾ ਦਾ ਫਾਰਮੂਲਾ ਮੈਨੂੰ ਗੀਤਾਂ ਦਾ ਲਿਖਣ ਦਾ ਆ ਗਿਆ ਚੇਤੇ ਲੱਗਦਾ ਤੁਹਾਡਾ ਬ੍ਰਿਸਬੇਨ ਤੋਂ ਐਕਸਪੋਰਟ ਹੋ ਗਿਆ ਉਹ ਫਾਰਮੂਲਾ ਤੇ ਕਹਿੰਦੇ ਫਿਰ ਪਹਿਲਾਂ ਆਖਰੀ ਆਖਰੀ ਅੱਖਰ ਲਿਖ ਲਓ ਫਿਰ ਉਹਦੇ ਮੋਹਰੇ ਭਰ ਦਿਓ ਲਾਈਨਾਂ ਜਿਹੜੀਆਂ ਵੀ ਆਉਂਦੀਆਂ ਨੇ ਸੋ ਚਲੋ ਪ੍ਰੋਗਰਾਮ
ਸਾਡੇ ਕੋਲ ਸੰਜੀਦਾ ਕਵੀ ਵੀ ਨੇ ਸਾਡੇ ਕੋਲ ਜੱਸੀ ਗਰੇਵਾਲ ਵਰਗੇ
ਜੱਸੀ ਗਰੇਵਾਲ ਉਹਨਾਂ ਦੀ ਤਾਂ ਕਵਿਤਾ ਬਹੁਤ ਆਲਾ ਦਰਜੇ ਦੀ ਹੁੰਦੀ ਹੈ। ਇਹਨਾਂ ਨੂੰ ਉਹ ਫਾਰਮੂਲਾ ਆਉਂਦਾ ਨੀ ਨਾ ਜਿਹੜਾ ਸਾਨੂੰ ਪਤਾ ਆ।
ਹਾਂਜੀ ਸੋ ਭਾਜੀ ਆਪਾਂ ਹੁਣ ਪ੍ਰੋਗਰਾਮ ਅੱਗੇ ਵਧਾਉਂਦੇ ਅਸੀਂ ਖ਼ਬਰਾਂ ਵੀ ਦੇਸ਼ ਵਿਦੇਸ਼ ਦੀ ਝਾਤ ਮਾਰਾਂਗੇ ਸਾਂਝੀਆਂ ਕਰਾਂਗੇ ਤੇ ਉਸ ਤੋਂ ਪਹਿਲਾਂ ਸੁਨੇਹੇ ਲੈ ਲਈਏ ਇੱਕ ਵਾਰ।
ਹਾਂਜੀ ਹਾਂਜੀ
ਸਾਡੇ ਨਾਲ ਵਿਜੇ ਵਿਰਦੀ ਜੀ ਸਿਡਨੀ ਤੋਂ ਜੁਆਇਨ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਂ ਕਹਿ ਰਹੇ ਨੇ ਕਿ ਸੋਹਣਾ ਦਿਨ ਬਤੀਤ ਹੋਵੇ ਤੇ ਬਹੁਤ ਧੰਨਵਾਦ ਵਿਜੇ ਵਿਰਦੀ ਜੀ ਤੇ ਅਸੀਂ ਵੀ ਸਾਡੀ ਵੀ ਦੁਆਵਾਂਗੇ ਤੁਹਾਡਾ ਵੀ ਸੋਹਣਾ ਦਿਨ ਬਤੀਤ ਹੋਵੇ।
ਬਿਲਕੁਲ
ਰਣਜੋਤ ਸਿੰਘ ਜੀ ਪ੍ਰੋਗਰਾਮ ਦੇ ਵਿਚ ਸਾਂਝ ਬਣਾ ਰਹੇ ਨੇ ਤਾਂ ਉਨੀ ਫੋਟੋ ਸਾਂਝੀ ਕੀਤੀ ਆ, ਜਰੂਰ ਲੈ ਕੇ ਭੇਜੋ ਜੀ ਕਿੱਥੋਂ।
ਐਡਲੇਡ ਤੋਂ, ਐਡਲੇਡ ਤੋਂ ਕਲੇਅਰ ਤੋਂ ਫੋਟੋਆਂ ਭੇਜੀਆਂ। ਕੋਰਾ ਦੇਖੋ ਵੀ ਕਿੰਨਾ ਪਿਆ ਹੋਇਆ, ਕਹਿਰ ਕੀਤਾ ਵਿਆਹ ਕੋਰੇ ਨੇ। ਤੇ ਵੈਸੇ ਨਾ ਮੈਂ ਰਾਤੀ ਮੈਂ ਗੱਲਾਂ ਸੁਣ ਰਿਹਾ ਸੀ ਨਿਆਣਿਆਂ ਦੀਆਂ, ਵੈਦਰ ਵਗੈਰਾ ਦੇਖਦੇ ਰਹਿੰਦੇ, ਕਹਿੰਦੇ ਬਈ ਠੰਡ ਬਹੁਤ ਪੈਣੀ ਆ, ਇਕ ਵਾਰੀ ਫੇਰ ਠੰਡ ਹੋਣੀ ਆ, ਆ ਗਰਮੀ ਹੋ ਗਏ ਨਾ, ਕਹਿੰਦੇ ਬਰਫ਼ ਬੁਰਫ਼ ਚੰਗੀ ਪੈਣੀ ਆ ਐਤਕੀ। ਤੇ ਇਸ ਕਰਕੇ ਨਾ ਥੋੜਾ ਜਿਹਾ ਧਿਆਨ ਰੱਖੋ ਆਪਣੀ ਸਿਹਤਾਂ ਦਾ, ਹੁਣ ਬਿਮਾਰ ਹੋਣ ਦਾ ਪੂਰਾ ਪੂਰਾ ਜਾਣੀ ਕਿ ਖਦਸ਼ਾ ਬਣਿਆ ਰਹਿਣਾ ਆ। ਸੋ ਇਸ ਕਰਕੇ ਆ ਫੋਟੋਆਂ ਭੇਜ ਰਹੇ ਨੇ ਤੇ ਦੋ ਫੋਟੋਆਂ ਸ਼ੇਅਰ ਕੀਤੀਆਂ ਕੋਰੇ ਦੀਆਂ, ਕਹਿਰ ਕੀਤਾ ਪਿਆ ਖੇਤਾਂ ਦੇ ਲਾਗੇ, ਸੜਕਾਂ ਦੇ ਲਾਗੇ ਬਰਫ਼ ਮੰਗਰ ਪਿਆ ਹੋਇਆ ਜੀ ਐਡਲੇਡ ਦੇ ਲਾਗੇ ਲਾਗੇ ਕੋਰਾ। ਸੋ ਜਰਾ ਧਿਆਨ ਰੱਖਣਾ ਤੇ
ਜੀ। ਹਾਂਜੀ ਇਹਨਾਂ ਤੋਂ ਅੱਗੇ ਜੀ ਆਪਣੇ ਨਾਲ ਸੁਖਦੀਪ ਸਿੰਘ ਰਿਆੜ ਕੋਬਰਮ ਤੋਂ ਜੁਆਇਨ ਕਰ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾਉਂਦੇ ਨੇ। ਦੱਸ ਦਿੰਦੇ ਕਹਿੰਦੇ ਜੇ ਤਵੀਆਂ ਮਾਰ ਰਹੇ ਆ ਜੇ ਖੇਤਾਂ ਚ ਵਹਾਈ ਚੱਲ ਰਹੀ ਆ, ਪਿੰਡ ਵਾਲੀ ਪੂਰੀ ਫੀਲਿੰਗ ਆ।
ਹਾਂਜੀ
ਹਾਂਜੀ ਪਲਾਂਟਿੰਗ ਦੀਆਂ ਤਿਆਰੀਆਂ ਚੱਲ ਰਹੀਆਂ ਤੇ ਕਹਿੰਦੇ ਸੁਣ ਰਹੇ ਹਰਮਨ ਰੇਡੀਓ ਤੇ ਨਾਲ ਚਾਹ।
ਠੀਕ ਹੈ, ਕਿਆ ਬਾਤ ਹੈ, ਤਵੀਆਂ ਮਾਰ ਰਹੇ ਸਿਆਲਾਂ ਨੂੰ। ਆਹ ਨਜ਼ਾਰਾ ਜੀ, ਨਾਲ ਚਾਹ ਦਾ ਹੋਰ ਵੀ ਨਜ਼ਾਰਾ ਆਉਂਦਾ ਠੰਡ ਦੇ ਵਿਚ। ਸੋ ਕੈਰੀ ਓਨ ਜੀ।
ਹਾਂਜੀ
ਕੈਰੀ ਓਨ ਜੱਟਾ, ਇਹ ਆਪਾਂ ਫਿਲਮ ਇਹਨਾਂ ਨੂੰ ਦਾ ਨਾਮ ਦਿੱਤਾ, ਟਾਈਟਲ ਇਹਨਾਂ ਤੋਂ ਬਣਾਇਆ ਸੀਗਾ ਉਹਨਾਂ ਨੇ ਤੇ ਜੀ ਜੀ। ਉਸ ਤੋਂ ਬਾਅਦ ਭਿੰਦਰ ਕਿਸ਼ਨਪੁਰੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸਿੱਧੂ ਸਾਹਿਬ ਤੁਹਾਨੂੰ ਪਤਾ ਹੈ ਕਿ ਉਹ ਮੈਰਿਡ ਹੈ, ਤੁਸੀਂ ਚੁੰਨੀਆਂ ਦੇਣ ਲੱਗੇ ਹੋ ਤੇ ਨਾਲ ਗੋਰੀ ਵੀ ਲੱਭ ਕੇ ਦੇਣੀ ਪੈਣੀ ਉਹ ਬੰਦੇ ਨੂੰ ਜਿਹੜਾ ਲੜਾ ਜਾਂਦੀ ਹੋਣਾ ਕਹਿੰਦੇ। ਉਹ ਏਦਾਂ ਵੀ ਇਹ ਗੁਰਸੇਵਕ ਤੇ ਨੀ ਮੈਨੂੰ ਲੱਗਦਾ ਲਾਇਆ, ਗੁਰਸੇਵਕ ਵੀ ਕੋਲ ਪੱਗਾਂ ਦਾ ਬਹੁਤ ਹੈ, ਚੁੰਨੀਆਂ ਵੀ ਹੁਣੇ ਖਰੀਦ ਰਿਹਾ ਤੇ ਬਸ 50% ਰੈਡੀ ਆ ਜੀ, ਵਿਆਹ ਐਨ ਤਿਆਰ ਹੀ ਆ, ਬਸ ਲੜਕੀ ਦੀ ਭਾਲ ਹੈ। ਸੋ ਏਦਾਂ ਹੀ ਗੋਰੇ ਨੂੰ ਵੀ ਸ਼ਾਇਦ ਇਹੀ, ਹਾਂਜੀ ਉਹਨੂੰ ਵੀ ਚੁੰਨੀਆਂ ਤਾਂ ਲੈ ਕੇ ਦਿਓ ਫਿਰ, ਉਹਨੂੰ ਤਾਂ ਹੀ ਆਸ ਹੋਊਗੀ ਵਿਆਹ ਕਰਾਉਣ ਦੀ। ਤਾਂ ਹਾਂਜੀ
ਨੋ ਕਮੈਂਟ ਅਸੀਂ ਖਬਰਾਂ ਬੜੀ
ਖਬਰਾਂ,
ਚਲੋ ਅਸੀਂ ਗੱਲ ਨਹੀਂ ਵਧਾਉਣੀ।
ਗੁਰਮੁਖ ਰੰਧਾਵਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਖੈਰ ਖਬਰਾਂ ਦੇ ਵਿਚ ਸ਼ੁਰੂ ਕਰਦੇ ਆ ਪਹਿਲਾਂ ਆਸਟ੍ਰੇਲੀਆ ਦੀਆਂ ਤੋਂ। ਆਸਟ੍ਰੇਲੀਆ ਦੀ ਇਕ ਔਰਤ ਨੂੰ ਅਮਰੀਕਾ ਦੇ ਵਿਚ ਪੁਲਿਸ ਵੱਲੋਂ ਗੋਲੀ ਮਾਰ ਕੇ ਉਹਦੀ ਹੱਤਿਆ, ਉਹਦੀ ਮੌਤ ਹੋ ਗਈ ਸੀਗੀ, ਗੋਲੀ ਵੱਜ ਗਈ ਸੀ ਤੇ ਉਸ ਦਾ ਕਾਫੀ ਹੁਣ ਪੈਰਵਾਈ ਕੀਤੀ ਜਾ ਰਹੀ ਹੈ ਆਸਟ੍ਰੇਲੀਆ ਦੀ ਸਰਕਾਰ ਵੱਲੋਂ। ਕੱਲ ਮੈਲਕਮ ਟਰਨਬਲ ਨੇ ਵੀ ਇਸ ਦੇ ਉੱਤੇ ਕਾਫੀ ਨੋਟਿਸ ਲਿਆ ਤੇ ਉਨ੍ਹਾਂ ਨੇ ਬਿਆਨ ਵੀ ਜਾਰੀ ਕੀਤਾ ਤੇ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ। ਤਾਜ਼ਾ ਖ਼ਬਰਾਂ ਮੁਤਾਬਕ ਇਹ ਜਿਹੜੇ ਪੁਲਿਸ ਆਫਿਸਰ ਸੀ ਸਾਰੀ ਦੀ ਸਾਰੀ ਟੀਮ ਜਿਹੜੀ ਆ ਪੇਡ ਲੀਵ ਦੇ ਉੱਤੇ ਭੇਜ ਦਿੱਤੀ ਗਈ ਆ ਤੇ ਇਨਵੈਸਟੀਗੇਸ਼ਨ ਜਾਰੀ ਆ। ਪਰ ਹੁਣ ਜਿਹੜੀ ਇਕ ਰਿਪੋਰਟ ਆਈ ਆ ਉਸ ਦੇ ਵਿਚ ਇਸ ਪੁਲਿਸ ਆਫਿਸਰ ਦਾ ਇਕ ਬਿਆਨ ਜਿਹੜਾ ਉਹ ਨਸ਼ਰ ਕੀਤਾ ਗਿਆ, ਉਹ ਉਸ ਦੇ ਮੁਤਾਬਕ ਉਸ ਨੂੰ ਇਉਂ ਲੱਗਿਆ ਕਿ ਜਿਹੜੀ ਪੁਲਿਸ ਕਾਰ ਜਦੋਂ ਗਈ ਆ, ਗੁਰਸੇਵਕ ਤੁਹਾਨੂੰ ਇਸ ਘਟਨਾ ਦੇ ਬਾਰੇ ਦੱਸ ਦਿੰਦੇ ਆ ਕਿ ਪੁਲਿਸ ਨੂੰ ਸੱਦਿਆ ਗਿਆ ਕਿਸੇ ਘਰ ਦੇ ਵਿਚ ਤੇ ਜਦੋਂ ਪੁਲਿਸ ਕਾਰ ਘਰ ਦੇ ਮੂਹਰੇ ਆਈ ਤਾਂ ਇਕ ਔਰਤ ਉੱਚੀ ਉੱਚੀ ਚੀਕਾਂ ਮਾਰਦੀ ਰੋਂਦੀ ਕਰਲਾਉਂਦੀ ਆਈ ਤਾਂ ਪੁਲਿਸ ਆਫਿਸਰ ਨੇ ਜੋ ਕਿ ਪਿਛਲੀ ਪਸੰਜਾ ਸੀਟ ਤੇ ਬੈਠਾ ਸੀ ਉਸ ਨੇ ਉਸ ਨੂੰ ਗੋਲੀ ਮਾਰ ਦਿੱਤੀ। ਤੇ ਇਹ ਜਿਹੜਾ ਪੁਲਿਸ ਆਫਿਸਰ ਸੀ ਇਸ ਨੂੰ ਬਹੁਤਾ ਤਜਰਬਾ ਨਹੀਂ ਸੀ, ਹਜੇ 2 ਸਾਲ ਵੀ ਨਹੀਂ ਸੀ ਹੋਏ ਇਸ ਨੂੰ ਭਰਤੀ ਹੋਇਆ ਨੂੰ। ਤਾਂ ਹੁਣ ਉਹ ਰਿਪੋਰਟ ਦੇ ਵਿਚ ਕਿਹਾ ਕਿ ਗੋਲੀ ਕਿਉਂ ਮਾਰੀ ਤੇ ਉਸ ਦਾ ਹੁਣ ਬਿਆਨ ਇਹ ਆਇਆ ਹੈ ਕਿ ਉਸ ਨੂੰ ਇਉਂ ਲੱਗਿਆ ਕਿ ਪੁਲਿਸ ਵਾਲਿਆਂ ਨੂੰ ਸੱਦ ਕੇ ਟਰੈਪ ਲਾਇਆ ਜਾ ਰਿਹਾ, ਯਾਨੀ ਕਿ ਪੁਲਿਸ ਵਾਲਿਆਂ ਨੂੰ ਮਤਲਬ ਇਕ ਔਰਤ ਨੂੰ ਮੂਹਰੇ ਕਰਕੇ ਟਰੈਪ ਲਾਇਆ ਜਾ ਰਿਹਾ ਇਸ ਕਰਕੇ ਕਿਉਂਕਿ ਉਹ ਭੱਜੀ ਆ ਰਹੀ ਸੀ ਪੁਲਿਸ ਕਾਰ ਵੱਲ ਨੂੰ ਤੇ ਇਹ ਰਿਪੋਰਟ ਆ ਰਹੀ ਹੈ। ਸੋ ਅਮਰੀਕਾ ਦੇ ਵਿਚ ਨਾ ਇਹੋ ਜਿਹੀਆਂ ਘਟਨਾਵਾਂ ਬਹੁਤ ਵਾਪਰਦੀਆਂ ਨੇ ਕਿ ਬੱਚਿਆਂ ਨੂੰ ਔਰਤਾਂ ਨੂੰ ਮੂਹਰੇ ਕਰਕੇ ਟਰੈਪ ਲਾਇਆ ਜਾਂਦਾ ਤੇ ਫਿਰ ਪੁਲਿਸ ਵਾਲਿਆਂ ਨੂੰ ਜਾਂ ਹੋਰਨਾਂ ਤੇ ਹਮਲਾ ਕੀਤਾ ਜਾਂਦਾ। ਸੋ ਇਸੇ ਹੀ ਗਲਤ ਫਹਿਮੀ ਦੇ ਵਿਚ ਉਸ ਪੁਲਿਸ ਆਫਿਸਰ ਨੇ ਬਿਆਨ ਦਿੱਤਾ ਕਿ ਉਸਨੂੰ ਔਰਤ ਨੂੰ ਗੋਲੀ ਮਾਰ ਦਿੱਤੀ। ਸੋ ਇਹ ਤਾਜ਼ਾ ਰਿਪੋਰਟਾਂ ਨੇ, ਇਸ ਦਾ ਕਾਫੀ ਮੁੱਦਾ ਬਣਿਆ ਹੋਇਆ ਆਸਟ੍ਰੇਲੀਆ ਦੇ ਵਿਚ ਵੀ ਤੇ ਅਮਰੀਕਾ ਦੇ ਵਿਚ ਵੀ। ਤਾਂ ਹੁਣ ਇੱਕ ਹੋਰ ਮੁੱਦਾ ਇਸ ਦੇ ਨਾਲ ਰਿਲੇਟਡ ਇਹ ਹੈ ਕਿ ਪੁਲਿਸ ਦੇ ਕੋਲੋਂ ਕਾਫੀ ਜਿਹੜੇ ਨੇ ਲੋਕ ਮਾਰੇ ਜਾਂਦੇ ਨੇ, ਅਚਨਚੇਤ ਮਾਰੇ ਜਾਂਦੇ ਨੇ, ਕਈ ਜਾਣ ਕੇ ਵੀ ਮਾਰਦੇ ਨੇ, ਖਾਸ ਕਰਕੇ ਜਿਹੜੀਆਂ ਕਾਲੇ ਭਾਈਚਾਰੇ ਦੇ ਵਿਚੋਂ ਕਾਲੇ ਮਤਲਬ ਬਲੈਕ ਨੀਗਰੋਜ ਦੀਆਂ ਮੌਤਾਂ ਕਾਫੀ ਹੁੰਦੀਆਂ ਨੇ, ਤੇ ਜਦੋਂ ਮੌਤਾਂ ਹੁੰਦੀਆਂ ਤੇ ਪੁਲਿਸ ਵਾਲੇ ਕੋਈ ਵੀ ਕਾਰਵਾਈ ਉਨ੍ਹਾਂ ਤੇ ਨਹੀਂ ਕਰਦੇ ਆਪਣੇ ਆਫਿਸਰ ਦੇ ਉੱਤੇ, ਉਨ੍ਹਾਂ ਨੂੰ ਚਾਰਜ ਨਹੀਂ ਕਰਦੇ, ਉਨ੍ਹਾਂ ਤੇ ਇਨਵੈਸਟੀਗੇਸ਼ਨ ਹੁੰਦੀ ਆ ਪਰ ਆਨੇ ਬਹਾਨੇ ਕਰਕੇ ਉਨ੍ਹਾਂ ਨੂੰ ਛੱਡ ਦਿੰਦੇ ਨੇ। ਹੁਣ ਮਸਲਾ ਉਲਟ ਹੋਇਆ ਪਿਆ, ਹੁਣ ਮਸਲਾ ਇਹ ਹੋਇਆ ਕਿ ਇਕ ਕਾਲੇ ਪੁਲਿਸ ਆਫਿਸਰ ਤੋਂ, ਓਨ ਟਾਪ ਆਫ ਇਟ ਉਹ ਇਸਲਾਮ ਧਰਮ ਨੂੰ ਬਿਲੋਂਗ ਕਰਦਾ, ਹੁਣ ਕਾਲੇ ਪੁਲਿਸ ਆਫਿਸਰ ਤੋਂ ਇਕ ਗੋਰੀ ਦੀ ਮੌਤ ਹੋਈ ਆ। ਹੁਣ ਦੇਖਣਾ ਮਤਲਬ ਸਾਰੇ ਨਿਗਾਹ ਰੱਖ ਰਹੇ ਨੇ ਕਿ ਹੁਣ ਪੁਲਿਸ ਵਾਲੇ ਕੀ ਕਰਦੇ ਨੇ, ਹੁਣ ਹੁਣ ਕਿੱਦਾਂ ਉਸ ਨੂੰ ਟੈਕਲ ਕਰਦੇ ਨੇ ਜਿਹੜਾ ਪੁਲਿਸ ਮਹਿਕਮਾ ਹੈ ਅਮਰੀਕਾ ਦਾ, ਤੇ ਇਸ ਤੋਂ ਕਾਫੀ ਗੱਲਾਂ ਜਿਹੜੀਆਂ ਨੇ ਹੁਣ ਸਪਸ਼ਟ ਹੋ ਜਾਣਗੀਆਂ। ਸੋ ਇਹ ਸੀ ਖ਼ਬਰ ਜਿਹੜੀ ਮੈਂ ਸੋਚਦਾ ਸੀ ਤੁਹਾਡੇ ਨਾਲ ਸ਼ੇਅਰ ਕਰਦਾ। ਤੇ ਇਕ ਹੋਰ ਔਰਤ ਜਿਹੜੀ ਆ ਉਹ ਗੁਆਚੀ ਹੋਈ ਆ ਆਸਟ੍ਰੇਲੀਆ ਦੇ ਵਿਚ, ਸੋਫੀਆ ਡਾਉਸਲੇ, ਤੇ ਮੈਲਬਰਨ ਦੀ ਆ, ਤਾਂ ਉਹ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਿਚ ਗਈ ਹੋਈ ਸੀ ਤੇ ਉਥੋਂ ਲੱਭ ਨਹੀਂ ਰਹੀ, ਪਰ ਹੁਣ ਇਹ ਖ਼ਬਰਾਂ ਆ ਰਹੀਆਂ ਨੇ ਕਿ ਸ਼ਾਇਦ ਉਹ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਜੰਗਲ ਨੇ ਟਰੈਕਿੰਗ ਕਰਦੀ ਹੋਈ ਉਥੇ ਉਹ ਗੁਆਚ ਗਈ ਆ, ਤੇ ਉਸ ਦੇ ਬਚਣ ਦੇ ਜਿਹੜੇ ਆ ਉਹ ਆਸਾਰ ਬਹੁਤ ਘੱਟ ਨੇ। ਤਾਂ ਇਧਰ ਆਸਟ੍ਰੇਲੀਆ ਦੀ ਇਕ ਹੋਰ ਖ਼ਬਰ ਹੈ ਕਿ ਮੈਲਕਮ ਟਰਨਬਲ ਇੰਗਲੈਂਡ ਜਾ ਕੇ ਆਏ ਨੇ, ਉਥੇ G20 ਤੇ ਹੋਰ ਮੀਟਿੰਗਾਂ ਕੀਤੀਆਂ, ਰਾਣੀ ਨੂੰ ਵੀ ਮਿਲੇ ਆ, ਤੇ ਉਸ ਤੋਂ ਬਾਅਦ ਇੱਥੇ ਆ ਕੇ ਉਨ੍ਹਾਂ ਨੇ ਆਸਟ੍ਰੇਲੀਆ ਦੀਆਂ ਜਿਹੜੀਆਂ ਸਿਕਿਉਰਿਟੀ ਏਜੰਸੀਆਂ ਨੇ ਸਾਰੀਆਂ, ਜਿਹਦੇ ਵਿਚ ਫੈਡਰਲ ਪੁਲਿਸ ਵੀ ਆ ਜਾਂਦੀ ਹੈ ਤੇ ਹੋਰ ਲਾਅ ਇਨਫੋਰਸਮੈਂਟ ਏਜੰਸੀਆਂ ਨੇ, ਉਨ੍ਹਾਂ ਸਾਰਿਆਂ ਨੂੰ ਇਕ ਥਾਂ ਕਰਕੇ ਇਕ ਡਿਪਾਰਟਮੈਂਟ ਦੇ ਅਧੀਨ ਲਿਆਉਣ ਦਾ ਫੈਸਲਾ ਕੀਤਾ, ਤੇ ਇਸ ਨੂੰ ਇੰਟੈਲੀਜੈਂਸ ਓਵਰਹਾਲ ਦਾ ਨਾਂ ਵੀ ਦਿੱਤਾ ਗਿਆ, ਤੇ ਤਾਂ ਕਿ ਬਿਹਤਰ ਤਾਲਮੇਲ ਇਕ ਦੂਜੇ ਨਾਲ ਕੀਤਾ ਜਾਵੇ। ਹੁਣ ਇਸ ਸਬੰਧੀ ਪੋਲੀਟਿਕਸ ਸ਼ੁਰੂ ਹੋ ਗਈ ਆ, ਲੇਬਰ ਪਾਰਟੀ ਨੇ ਇਸ ਦੀ ਮੁਖਾਲਫਤ ਕੀਤੀ, ਐਸ ਯੂਜੁਅਲ ਉਨ੍ਹਾਂ ਦਾ ਕਰਨਾ ਬਣਦਾ ਕਿਉਂਕਿ ਓਪੋਜੀਸ਼ਨ ਪਾਰਟੀ ਦੇ ਵਿਚ ਹੈ, ਪਰ ਵਿਦ ਇਨ ਕੋਲੀਸ਼ਨ ਦੇ ਲਿਬਰਲ ਪਾਰਟੀ ਦੇ ਟੋਨੀ ਐਬਟ ਨੇ ਵੀ ਇਹ ਬਿਆਨ ਦਿੱਤਾ ਕਿ ਉਸ ਨੂੰ ਸਲਾਹ ਦਿੱਤੀ ਗਈ ਸੀ ਕਿ ਜਿਹੜਾ ਹੋਮ ਅਫੇਅਰ ਦੀ ਸੁਪਰ ਮਿਨਿਸਟਰੀ ਹੈ ਉਸ ਨੂੰ ਉਸ ਦੀ ਮੁਖਾਲਫਤ ਹੋਣੀ ਚਾਹੀਦੀ ਹੈ। ਹੁਣ ਇਸ ਦਾ ਨਾਂ ਜੀ ਗੁਰਸੇਵਕ ਮੈਂ ਦੱਸਦਾ ਕਿ ਆਸਟ੍ਰੇਲੀਆ ਦੇ ਵਿਚ ਕੋਈ ਹੋਮ ਮਿਨਿਸਟਰ ਨਹੀਂ ਹੈ, ਹੋਮ ਅਫੇਅਰ ਸੁਪਰ ਜਿਹੜੀ ਮਿਨਿਸਟਰੀ ਉਹ ਨਹੀਂ ਹੈ, ਪਰ ਇੰਡੀਆ ਦੇ ਵਿਚ ਹੈ, ਇੰਡੀਆ ਦੇ ਵਿਚ, ਇੰਗਲੈਂਡ ਦੇ ਵਿਚ, ਅਮਰੀਕਾ ਦੇ ਵਿਚ ਹੈ। ਸੋ ਆਸਟ੍ਰੇਲੀਆ ਦੇ ਵਿਚ ਨਹੀਂ, ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿਚ ਇੱਥੇ ਵੀ ਹੋਮ ਮਿਨਿਸਟਰੀ ਬਣੇਗੀ। ਸੋ ਉਧਰ ਗ੍ਰੀਨ ਪਾਰਟੀ ਦੀਆਂ ਜਿਹੜੀਆਂ ਸਮੱਸਿਆਵਾਂ ਦਿਨ ਪਰ ਦਿਨ ਵਧਦੀਆਂ ਜਾ ਰਹੀਆਂ ਨੇ, ਗ੍ਰੀਨਜ਼ ਦੀ ਇਕ ਹੋਰ ਸੈਨੇਟਰ, ਇਹਦੀ ਖ਼ਬਰ ਵੀ ਦਿੱਤੀ ਸੀ, ਉਸ ਨੂੰ ਵੀ ਅਸਤੀਫ਼ਾ ਦੇਣਾ ਪੈ ਗਿਆ ਜਦੋਂ ਉਸਨੇ ਇਹ ਕਾਗਜ਼ ਪੱਤਰ ਫੁੜ ਲਏ ਤਾਂ ਉਹਨੂੰ ਪਤਾ ਲੱਗਿਆ ਕਿ ਉਹ ਕੈਨੇਡਾ ਦੀ ਸਿਟੀਜ਼ਨ ਹੈ, ਨਾਲ ਡੂਅਲ ਸਿਟੀਜ਼ਨਸ਼ਿਪ ਹੈ ਉਹਦੇ ਕੋਲ। ਸੋ ਪਹਿਲਾਂ ਕੈਨੇਡਾ, ਹਾਂਜੀ, ਪਹਿਲਾਂ ਗ੍ਰੀਨਜ਼ ਪਾਰਟੀ ਦਾ ਡਿਪਟੀ ਜਿਹੜਾ ਡਿਪਟੀ ਲੀਡਰ ਸੀ ਲਿਡਲਮ, ਉਹਨੇ ਰਿਜ਼ਾਈਨ ਦਿੱਤਾ, ਉਸ ਤੋਂ ਬਾਅਦ ਸਾਰਿਆਂ ਨੇ ਜੀ ਆਪਣੇ ਕਾਗਜ਼ ਪੱਤਰ ਫੁੜਲੇ, ਤੇ ਉਹਦੇ ਵਿਚ ਉਹ ਗ੍ਰੀਨਜ਼ ਦੀ ਜਿਹੜੀ ਫੇਰ ਡਿਪਟੀ ਲੀਡਰ ਬਣੀ, ਉਹਦੇ ਉਹ ਵੀ ਕੈਨੇਡੀਅਨ ਨਿਕਲੀ ਸੈਕੰਡ ਸਿਟੀਜ਼ਨ, ਤੇ ਉਸ ਨੂੰ ਵੀ ਰਿਜ਼ਾਈਨ ਦੇਣਾ ਪੈ ਗਿਆ। ਸੋ ਇਹ ਜਿਹੜੀ ਆ, ਚਲੋ ਮੈਂ ਜਿਹੜੀ ਕੈਨੇਡੀਅਨ ਲੇਡੀ ਆ ਇਹਦੇ ਬਾਰੇ ਤਾਂ ਮੈਂ ਕਹਾਂਗਾ, ਉਹ ਜਾਣੀ ਕਿ 11 ਮਹੀਨਿਆਂ ਦੀ ਸੀ ਜਦੋਂ ਉਹਦੇ ਮਾਂ ਬਾਪ ਨੂੰ ਇੱਥੇ ਲੈ ਕੇ ਆ ਗਏ ਸੀ, ਔਰ ਉਹ ਕਦੇ ਮੁੜ ਕੇ ਕੈਨੇਡਾ ਗਈ ਵੀ ਨਹੀਂ। ਸੋ ਇੱਕ ਓਵਰਸਾਈਟ ਹੋ ਸਕਦਾ, ਓਵਰਸਾਈਟ ਹੋ ਸਕਦਾ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬਲ ਨੇ ਨਿਸ਼ਾਨਾ ਕੱਸਿਆ ਗ੍ਰੀਨਜ਼ ਵੱਲ ਨੂੰ ਕਿ ਜਦੋਂ ਜਿਹੜੀ ਨਾਮਜ਼ਦਗੀ ਦੇ ਨਾਮਜ਼ਦਗੀ ਹੁੰਦੀ ਆ, ਪੇਪਰ ਭਰਦੇ ਆ ਇਲੈਕਸ਼ਨਜ਼ ਦੇ, ਤਾਂ ਉਹਦੇ ਵਿਚ ਇਕ ਕਲੀਅਰ ਟਿਕ ਬਾਕਸ ਹੁੰਦਾ ਆ ਕਿ ਤੁਸੀਂ ਕਿਸੇ ਦੂਸਰੇ ਦੇਸ਼ ਦੇ ਸਿਟੀਜ਼ਨ ਤਾਂ ਨਹੀਂ, ਉਸ ਵੇਲੇ ਆਪਣੇ ਸਾਰੇ ਕਾਗਜ਼ ਪੱਤਰ ਸਾਰਾ ਕੁਝ ਪਤਾ ਹੋਣਾ ਚਾਹੀਦਾ ਆ, ਕਲੀਅਰ ਹੋ ਜਾਣਾ ਚਾਹੀਦਾ ਆ। ਤੇ ਇਹ ਕਹਿੰਦੇ ਆ ਕਿ ਇਹ ਕੇਅਰ ਨਹੀਂ ਕਰਦੇ, ਜਿਹੜੀ ਗ੍ਰੀਨ ਪਾਰਟੀ ਆ ਦੇ ਡੋਂਟ ਕੇਅਰ, ਦੇ ਡੋਂਟ ਮਤਲਬ ਉਨ੍ਹਾਂ ਨੂੰ ਇਹ ਕੇਅਰਲੈਸ ਪਾਰਟੀ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ। ਤੇ ਵੈਸੇ ਕਈ ਪਾਲਿਸੀਆਂ ਜਿਹੜੀਆਂ ਉਹ ਲੱਗਦਾ ਵੀ ਹੁੰਦਾ ਵੀ ਉਹਦੀ ਸੋਚ ਵਿਚਾਰ ਨਹੀਂ ਕਰਦੇ, ਸੋ ਇਸ ਨੂੰ ਹੋਰ ਉਨ੍ਹਾਂ ਤੇ ਇਲਜ਼ਾਮ ਲਾਏ ਨੇ ਗ੍ਰੀਨਸ ਪਾਰਟੀ ਤੇ। ਸੋ ਇਹ ਖ਼ਬਰ ਬਣੀ ਹੈ ਜੀ। ਸੋ ਗੁਰਸੇਵਕ,
ਹਾਂਜੀ,
ਖ਼ਬਰਾਂ ਜਿਹੜੀਆਂ ਨੇ ਭਾਰਤ ਪੰਜਾਬ ਦੀਆਂ ਇਹ ਵੀ ਆਪਾਂ ਕਰਨੀਆਂ ਨੇ, ਤਾਂ ਇਸ ਤੋਂ ਇਲਾਵਾ ਕੁਛ ਪਹਿਲਾਂ ਸੁਨੇਹੇ ਪੜ੍ਹ ਲਈਏ ਕਿਉਂਕਿ ਨਾਲ ਦੀ ਨਾਲ ਆਪਾਂ ਆਪਣੇ ਸਰੋਤਿਆਂ ਨੂੰ ਵੀ ਜੋੜੀ ਰੱਖਣਾ।
ਜੀ ਬਿਲਕੁਲ। ਸੋ ਇਸ ਤੋਂ ਅੱਗੇ ਜੀ ਆਪਾਂ ਗੱਲ ਕਰਦੇ ਹਾਂ ਗੌਰਵ ਸ਼ਰਮਾ ਜੀ ਪ੍ਰੋਗਰਾਮ ਦੇ ਵਿਚ,
ਜੁਆਇਨ ਕੀਤੇ ਆ ਤੇ ਉਹਨੇ ਉਹ ਖ਼ਬਰ ਦੇ ਵਿੱਚ ਥੋੜਾ ਵਾਧਾ ਵੀ ਕੀਤਾ ਜਿਹੜੀ ਅਮਰੀਕਾ ਵਾਲੀ ਤੁਸੀਂ ਸਾਂਝੀ ਕੀਤੀ ਸੀ ਲੇਡੀ ਨੂੰ ਸ਼ੂਟ ਕਰਨ ਵਾਲੀ ਤੇ ਉਹਨੇ ਕਿਹਾ ਕਿ ਪੁਲਿਸ ਅਫਸਰ ਦਾ ਚੈਸਟ ਕੈਮਰਾ ਆਫ ਸੀ।
ਅੱਛਾ ਜੀ।
ਸੋ ਹਾਂਜੀ ਆਹ ਵੀ ਕੋਈ ਪੱਖ ਸਾਹਮਣੇ ਆਇਆ ਹੋਏਗਾ ਜ਼ਰੂਰ। ਸੋ ਇਸ ਤੋਂ ਅੱਗੇ ਜੀ ਹਰਮੀਤ ਸਿੰਘ ਚੰਨ ਆਪਣੇ ਮੈਲਬਰਨ ਤੋਂ ਜੁਆਇਨ ਕੀਤੇ ਆ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਲਿਸਨਰਸ ਨੂੰ ਵਰਲਡ ਵਾਈਡ ਜਿੰਨੇ ਵੀ ਹਰਮਨ ਰੇਡੀਓ ਦੇ ਨੇ ਤੇ ਕਹਿ ਰਹੇ ਨੇ ਕਿ ਅਸੀਂ ਸਾਰੇ ਠੀਕ ਠਾਕ ਆ ਇੱਥੇ ਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਵੈਦਰ ਕਹਿੰਦੇ ਮੌਸਮ ਪੂਰੀ ਤਰ੍ਹਾਂ ਸਾਫ਼ ਆ ਅੱਜ ਤੇ ਗੀਤ ਦੀ ਵੀ ਫਰਮਾਇਸ਼ ਕੀਤੀ ਆ ਸੁਖਜਿੰਦਰ ਸ਼ਿੰਦੇ ਦੀ ਆਵਾਜ਼ ਦੇ ਵਿੱਚ ਤਾਂ ਕਹਿੰਦੇ ਰੱਬ ਰਾਖਾ ਕੱਲ੍ਹ ਤੱਕ ਲਈ ਸੋ ਕੱਲ੍ਹ ਨੂੰ ਮਿਲਣ ਦੀ ਆਸ ਦੇ ਵਿੱਚ ਤੇ ਉਹਨੀ ਇੱਕ ਕੁਛ ਇੱਕ ਸਤਰ ਸਾਂਝੀ ਕੀਤੀ ਆ ਹਿੰਦੀ ਦੇ ਵਿੱਚ ਕਹਿ ਰਹੇ ਨੇ ਹਰ ਤਕਲੀਫ਼ ਤੇ ਇਨਸਾਨ ਕਾ ਦਿਲ ਦੁਖਦਾ ਹੈ ਪਰ ਹਰ ਤਕਲੀਫ਼ ਤੇ ਇਨਸਾਨ ਠੀਕਤਾ ਵੀ ਬਹੁਤ ਹੈ ਤੇ ਬਹੁਤ ਹੀ ਖੂਬਸੂਰਤ ਪੇਂਟਿੰਗਾਂ ਨਾਲ ਇਸ ਸਤਰਾਂ ਦੇ ਨਾਲ ਤੇ ਬਹੁਤ ਬਹੁਤ ਧੰਨਵਾਦ ਹਰਮੀਤ ਸਿੰਘ ਚੰਨਾ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ ਇਸ ਤੋਂ ਅੱਗੇ ਜੀ ਰਣਜੀਤ ਸਿੰਘ ਆਪਣੇ ਰੇ ਵਾਈਟ ਵਾਲੇ ਵੈਰਬੀ ਤੋਂ ਗੁੱਡ ਮਾਰਨਿੰਗ ਭੇਜ ਰਹੇ ਨੇ ਕਬੂਲ ਆ ਜੀ ਤੁਹਾਡੀ ਗੁੱਡ ਮਾਰਨਿੰਗ ਤੇ ਆਸ ਕਰਦੇ ਤੁਹਾਡਾ ਸੋਹਣਾ ਦਿਨ ਬਤੀਤ ਹੋ ਰਿਹਾ ਹੋਵੇਗਾ ਤੇ ਦੱਸੋ ਜੀ ਕਿੰਨੇ ਕੁ ਘਰ ਗਏ ਸਾਡੇ ਸਾਡੇ ਜ਼ਰੂਰ ਆਪਣਾ ਜਿਹੜਾ ਬਣਦਾ ਜੀ
ਘਰੇ ਹੀ ਲੈ ਲੈਣਾ ਇਹਨਾਂ ਤੋਂ ਆਪਾਂ ਹੋਰ ਦੋ ਤਿੰਨ ਕੁ ਮਹੀਨਿਆਂ ਤੱਕ ਇੱਕ ਤੇ ਹਾਂਜੀ ਬਾਕੀ ਹੁਣ ਤੁਸੀਂ ਜਾਣੇ ਤਾਂ ਰਹਿੰਦੇ ਹੋ ਮੈਲਬਨ ਫਿਰ ਇਹਨਾਂ ਕੋਲੇ ਆਪਾਂ ਇਹਨਾਂ ਨੂੰ ਕਹਿ ਦੇਣਾ ਤੇ ਉਧਰ ਹਾਂ ਨਾਨਕ ਬੇਕਰੀ ਵਾਲਿਆਂ ਨੂੰ ਕਹਿ ਦੇਣਾ ਸਾਨੂੰ ਮਤਲਬ ਤੁਸੀਂ ਕੇਕ ਬਿਸਕੁਟਾਂ ਦੀ ਸਪਲਾਈ ਉਧਰੋਂ ਆ ਜਾਣੀ ਆ ਰਾਜਵਿੰਦਰ ਕੱਖ ਹੋਣੀ ਤੁਹਾਨੂੰ ਲੋਨ ਲੈ ਦੇਣਾ ਆ ਤੇ ਮਰਿੰਡਾ ਮੋਟਰ ਵਾਲਿਆਂ ਨੇ ਤੁਹਾਡਾ ਇੰਜਣ ਬੰਨ ਦੇਣਾ ਆ ਮੈਲਬਨ ਜਾਣ ਵਾਲੇ ਤਾਂ ਬਣੋ ਤੇ ਉਧਰ ਜੇ ਹਿਸਾਬ ਤਾਂ ਜਿਹੜੇ ਪੈਸੇ ਤੁਹਾਡੇ ਕੋਲ ਬਹੁਤ ਜਿਆਦਾ ਹੋਣੇ ਆ ਉਹ ਐਸ ਐਸ ਕੇ ਅਕਾਊਂਟੈਂਟ ਵਾਲਿਆਂ ਨੇ ਤੁਹਾਡਾ ਟੈਕਸ ਐਨ ਵਧੀਆ ਤਰੀਕੇ ਨਾਲ ਤੁਹਾਨੂੰ ਭਰਾ ਦੇਣਾ ਤੁਹਾਡਾ ਤੇ ਬੜੀਆਂ ਸਰਵਿਸਿਸ ਹਾਂਜੀ ਮਿਲਣੀਆਂ ਤੁਹਾਨੂੰ ਮੈਲਬਨ ਜਾਣ ਵਾਲੇ ਬਣੋ ਬਸ ਤੁਸੀਂ ਤੇ ਬਾਕੀ ਹਾਂਜੀ
ਪੈਸਿਆਂ ਦੀ ਤਾਂ ਮੈਂ ਇੱਦਾਂ ਜਿਹੜੀ ਸਾਨੂੰ ਅੱਜ ਵਿਚਾਰ ਸਾਂਝਾ ਕੀਤਾ ਸੀ ਨਾ ਬੰਦਾ ਅਮੀਰ ਕਹਿੰਦੇ ਪੈਸਿਆਂ ਨਾਲ ਨਹੀਂ ਹੁੰਦਾ ਵਿਚਾਰਾ ਨਾ ਹੁੰਦਾ ਬਸ ਉਹੀ ਮਨ ਨੂੰ ਤਸੱਲੀ ਚਾਹੀਦੀ ਆ
ਇੱਦਾਂ ਦਾ ਆਪਾਂ ਬਿਲੀਅਨੇਅਰ ਆ ਵਿਚਾਰਾਂ ਦੇ ਹਿਸਾਬ ਨਾਲ ਤਾਂ ਆਪਾਂ ਬਿਲੀਅਨੇਅਰ ਆ ਇੱਥੇ ਨਾ ਕਦੇ ਭਰਾਵਾ ਗੱਲ ਨਾ ਦੱਸ ਕਿਤੇ ਟੈਕਸ ਨਾ ਲੱਗ ਜਾਵੇ ਹੋਰ ਕਿਤੇ ਔਖਾ ਹੋ ਹਾਂਜੀ ਚਲੋ ਫਿਰ ਆਪਾਂ ਏਦਾਂ ਕਰਦੇ ਆ ਤੇ ਇੱਕ ਗੀਤ ਸੁਣਾਉਂਦੇ ਆ ਗੀਤ ਹੈਗਾ ਜੀ ਕੇ ਐਸ ਮੱਖਣ ਦਾ ਤੇ ਵੈਸੇ ਨਾ ਅੱਜ ਪਤਾ ਨੀ ਪ੍ਰੋਗਰਾਮ ਦੇ ਵਿਚ ਨਾਲ ਦੀ ਨਾਲ ਜੁੜੇ ਜਾਂਦੇ ਆ ਤੇ ਗੀਤ ਜਿਹੜੇ ਨਾ ਕੁਦਰਤੀ ਤੌਰ ਤੇ ਤਾਂ ਇਹ ਵੀ ਆਪਾਂ ਸੁਣਾਉਂਦੇ ਆ ਸਾਰਾ ਕੁਝ ਸੁਣਾਉਂਦੇ ਸਾਰੇ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦੀ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ ਤੇ ਹੋਰ ਕਈ ਅਹਿਮ ਮਸਲਿਆਂ ਤੇ ਆਪਾਂ ਗੱਲ ਵੀ ਕਰਾਂਗੇ ਪਰ ਤੁਹਾਨੂੰ ਨਾ ਪਹਿਲਾਂ ਇੱਕ ਨਾ ਵਧੀਆ ਤੇਜ਼ ਜਿਹਾ ਗੀਤ ਸੁਣਾਉਂਦੇ ਆ ਕਿਉਂਕਿ ਸਾਡੇ ਬਹੁਤ ਸਾਰੇ ਸੱਜਣ ਮਿੱਤਰ ਡਰਾਈਵ ਵੀ ਕਰ ਰਹੇ ਨੇ ਟਰੱਕ ਡਰਾਈਵਿੰਗ ਕਰਦੇ ਨੇ ਟੈਕਸੀ ਕੋਰੀਅਰ ਬੱਸ ਬੱਸਾਂ ਵਿਚ ਬਹੁਤ ਸਾਰੇ ਸੱਜਣ ਸਾਡੇ ਸੁਣਦੇ ਨੇ ਆਸਟ੍ਰੇਲੀਆ ਦੇ ਵਿਚ ਸੋ ਲਓ ਜੀ ਉਹਨਾਂ ਲਈ ਥੋੜੇ ਜਿਹੇ ਕਹਿੰਦੇ ਲਹਿਰਾਂ ਦੇ ਵਿਚ ਤੇਜ਼ ਗੀਤ ਵੀ ਚਾਹੀਦੇ ਆ ਤੇ ਹੌਸਲੇ ਵਾਲੇ ਗੀਤ ਚਾਹੀਦੇ ਆ ਤੇ ਬਾਕੀ ਟਰੈਕਟਰ ਡਰਾਈਵ ਵੀ ਕਰਦੇ ਨੇ ਉਹਨਾਂ ਨੂੰ ਨੀ ਆਪਾਂ ਛੱਡਣਾ ਹੈਗਾ ਤੇ ਗੀਤ ਸੁਣਦੇ ਆ ਜੀ ਕੇ ਐਸ ਮੱਖਣ ਦਾ ਤੇ ਕਾਕਾ ਤੇ ਤੋਂ ਸਾਡੀ ਰੀਸ ਨੀ ਕਰ ਆਉਣੀ ਇਹ ਗੀਤ ਹੈ ਜੀ ਆਹ ਸੁਣਦੇ ਆ We'll be right back.
ਕਿੱਤਿਆਂ ਦੇ ਪੈਦਾ ਹੋਣੇ ਨੀ ਵਿਚਾਰੇ ਤੂੰ ਸਾਡੇ ਨਾਲ ਦੇ ਅਸੀਂ ਮਾਰ ਮਾਰ ਗੱਪਾਂ ਨੀ ਪਾ ਕਿੱਤਿਆਂ ਦੇ ਬਿਨਾਂ ਜਿਗਰੇ ਦੇ ਮੰਜਲਾਂ ਦੀ ਸਰ ਹੋਣੀਆਂ ਹੋ ਕਾਕਾ ਸਾਡੀਆਂਸਾਡੀਆਂ ਰਸਾਨੀ ਕਿੱਥੋਂ ਕਰ ਹੋਣੀਆਂ ਹੋ ਕਾਕਾ ਸਾਡੀਆਂਸਾਡੀਆਂ ਰਸਾਨੀ ਕਿੱਥੋਂ ਕਰ ਹੋਣੀਆਂ ਹੋ ਕਾਕਾ ਸਾਡੀਆਂਸਾਡੀਆਂ ਰਸਾਨੀ ਤੇ ਤੁਕਾਰ ਹੋਣੀਆਂ ਹੋ ਕਾਕਾ ਸਾਡੀਆਂ ਸਾਡੀਆਂ ਰਸਾਨੀ ਤੇ ਤੁਕਾਰ ਹੋਣੀਆਂ ਹੋ ਕਾਕਾ ਸਾਡੀਆਂ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +612859 2811 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸੁਣਦੇ ਆ ਜਦੋਂ ਹਰਮਨ ਰੇਡੀਓ ਬੜੀ ਖੁਸ਼ੀ ਹੁੰਦੀ ਹੈ ਹਰ ਵਾਰ ਖੂਬ ਲੱਗਣੀਆਂ ਮਹਿਫਲਾਂ ਜਦੋਂ ਮਿਲ ਬੈਠਣਗੇ ਤਿੰਨ ਯਾਰ
ਗੱਲ ਸੋਹਣੀਏ ਕਿਹੜੇ ਨੀ ਓਡੀ ਵਾਲੀਏ ਐਨਾ ਉੱਤੇ ਕਰ ਨਾ ਤੂੰ ਹਵਾ ਬਾਲੀਏ
ਤੁਸੀਂ ਮੈਂ ਤੇ ਰੇਡੀਓ ਹਰਮਨ ਪ੍ਰੋਗਰਾਮ ਹਰਮਨ ਮਿਊਜ਼ਿਕ ਜੰਕਸ਼ਨ ਦੇ ਵਿੱਚ
ਚੱਲ ਜਿੰਦੂ ਆਵੇ ਚੱਲ ਸ਼ਹਿਰ ਬਾਜ਼ਾਰੀ ਵਿਕਦੇ ਨੇ ਜਿੱਥੇ ਰੁਮਾਲ
ਰਾਤ 9 to 11 ਵਜੇ ਖੂਬ ਲੱਗਣੀਆਂ ਨੇ ਜੀ ਮਹਿਫਲਾਂ ਯੋਗੇਸ਼ ਗੁਰਨਾ ਦੇ ਨਾਲ ਰੇਡੀਓ ਹਰਮਨ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਸਮਾਂ ਹੋ ਗਿਆ ਜੀ 8:43 ਸਵੇਰ ਦੇ ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਅਮਨਦੀਪ ਸਿੰਘ ਸਿੱਧੂ ਜੀ ਕੌਫ ਸਰਬਤ ਤੋਂ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਰੇਡੀਓ ਦੇ ਉੱਤੇ ਤੇ ਭਾਜੀ ਕਹਿੰਦੇ ਸਾਡੀਆਂ ਰੀਸਾਂ ਨੀ ਕਰ ਹੋਣੀਆਂ
ਹਾਂਜੀ ਹਾਂਜੀ ਰੀਸਾਂ ਦੀ ਗੱਲ ਤਾਂ
ਮੈਂ ਥੋੜਾ ਐਡ ਕਰ ਦਵਾਂ ਤੇ ਦਲਜੀਤ ਸਿੰਘ ਦਾ ਭਾਜੀ ਦਾ ਸੁਨੇਹਾ ਆਇਆ ਆਪਣੇ ਪੇਂਟਰ ਬਾਬੂ ਦਾ ਕਹਿੰਦੇ ਵੀ ਰੀਸਾਂ ਕਰਿਓ ਵੀ ਨਾ ਆਪਣੇ ਕੰਮ ਕਾਰ ਕਰੋ ਜੀ ਕਹਿੰਦੇ ਇਹਨਾਂ ਦੇ ਮਗਰ ਨਾ ਲੱਗਿਓ
ਕੰਮ ਵਾਲੀਆਂ ਰੀਸਾਂ ਚਾਹੁੰਦੇ ਆ ਆਪਾਂ ਬਾਕ ਜਿਹੜੀਆਂ ਰੀਸਾਂ ਕਰ ਰਹੇ ਦੇਖੋ ਉਹ ਦੇਖੋ ਵੀ ਉਹ ਵੀ ਇੱਕ ਖਬਰ ਹੈ ਵੈਸੇ ਤਾਂ ਹੈਡਲਾਈਨ ਉਹ ਬਣਦੀ ਹੈ ਜਿਹੜੀ ਆਪਾਂ ਹੁਣ ਆਪਾਂ ਕਹਿਣੀ ਨੀ ਹੈਗੀ ਦੇਣੀ ਨੀ ਆਪਾਂ ਗੱਲਾਂ ਗੱਲਾਂ ਚ ਦੱਸ ਵੀ ਦੇਣੀ ਆ ਉਹ ਹੈਗੀ ਆ ਵੀ ਉਹ ਰੀਸ ਕਰਦੇ ਕਰਦੇ ਦੇਖ ਲੋ ਵੀ ਦੁਨੀਆਂ ਦੀ 21ਵੇਂ ਨੰਬਰ ਤੇ ਟ੍ਰੈਂਡਿੰਗ ਹੋ ਰਹੀ ਆ ਉਸ ਰੀਸ ਦੀ ਤੇ ਸਿਰਾ ਹੀ ਆ ਸਿਰਾ ਜਿਹਨੂੰ ਕਹਿੰਦੇ ਆ ਨਾ ਅੱਤ ਤੇ ਏਦਾਂ ਦਾ ਮਤਲਬ ਹੋਈ ਨੀ ਕਦੇ ਤੇ ਜਿੱਦਾਂ ਹੋ ਰਹੀ ਆ ਗੀਤ ਨਵਾਂ ਆ ਗਿਆ ਪਲੇਠਾ ਗੀਤ ਸੱਜਣਾ ਦਾ ਤੇ ਮੈਂ ਸਾਰਿਆਂ ਨਾਲੋਂ ਵੱਡਾ ਗੁਨਹਗਾਰ ਇਸ ਗੀਤ ਨੂੰ ਪ੍ਰਮੋਟ ਕਰਨ ਦਾ ਆਪਣੇ ਸਰ ਮੁਹੱਬਤ ਸਿੰਘ ਉਹਨਾਂ ਨੂੰ ਕਹਿੰਦਾ ਆ ਮੈਲਬਨ ਵਾਲਿਆਂ ਨੂੰ ਤੇ ਕਹਿੰਦੇ ਵੈਸੇ ਤਾਂ ਉਹ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਨੇ ਸਾਨੂੰ ਮੈਸੇਜ ਭੇਜੇ ਕਹਿੰਦੇ ਮੈਲਬਨ ਚ ਠੰਡ ਨੇ ਇੰਜਣ ਬੰਨੇ ਹੋਏ ਨੇ ਜੀ ਬਿਲਕੁਲ ਬਿਲਕੁਲ ਠੰਡ ਤਾਂ ਹੈਗੀ ਆ ਪਰ ਜਿਹੜੇ ਤੁਸੀਂ ਇੰਜਣ ਕੱਲ ਬੰਨੇ ਆ ਨਾ ਉਹਨੂੰ ਪ੍ਰਮੋਟ ਕਰਕੇ ਉਸ ਗੀਤ ਨੂੰ ਜਿਹੜਾ ਨੰਬਰ ਹੁਣ 25ਵੇਂ ਤੋਂ ਲੈ ਕੇ 21ਵੇਂ ਨੰਬਰ ਤੇ ਆ ਗਿਆ ਉੱਪਰ ਨੂੰ ਜਾ ਰਿਹਾ ਟ੍ਰੈਂਡ ਹੋ ਰਿਹਾ ਤੇ ਉਹ ਤਾਂ ਇਹ ਤੁਹਾਨੂੰ ਖਮਿਆਜਾ ਇਹਦਾ ਭੁਗਤਣਾ ਪਊਗਾ ਖੈਰ ਆਪਾਂ ਕੋਈ ਗੱਲ ਨੀ ਇੱਥੇ ਆਪਾਂ ਥੋੜੀ ਬਹੁਤੀ ਗੱਲਬਾਤ ਵੀ ਕਰ ਸਕਦੇ ਆ ਬਾਅਦ ਦੇ ਵਿੱਚੋਂ ਇੱਥੇ ਵੈਸੇ ਚਿੰਤਨ ਕਰਨਾ ਬਣਦਾ ਆਪਾਂ 9 ਵਜੇ ਤੋਂ ਬਾਅਦ ਕਰਾਂਗੇ ਪਰ ਤੁਹਾਨੂੰ ਅੰਦਾਜ਼ਾ ਲੱਗ ਹੀ ਗਿਆ ਹੋਣਾ ਕਿ ਮੈਂ ਕਿਹੜੀ ਗੱਲ ਕਰ ਰਹੇ ਹਾਂ ਔਰ ਕਿਸ ਦੀ ਗੱਲ ਕਰ
ਰਹੇ
ਤੇ ਹਾਂਜੀ ਉਸ ਤੋਂ ਬਾਅਦ ਸੁਨੇਹੇ ਲੈ ਲੈਣੇ ਆ ਤੇ ਫਿਰ ਆਪਾਂ ਪੰਜਾਬ ਦੀਆਂ ਖਬਰਾਂ ਤੇ ਝਾਤੀ ਮਾਰਦੇ ਆਂ
ਜੀ ਬਿਲਕੁਲ ਸੁਨੇਹੇ ਆਪਾਂ ਖਬਰਾਂ ਤੋਂ ਪਹਿਲਾਂ ਭਾਈ ਪਹਿਲਾਂ ਬ੍ਰੇਕਫਾਸਟ ਕਰ ਲੈਂਦੇ ਆ ਆਪਣੇ ਨਾਲ ਦਵਿੰਦਰ ਸਿੰਘ ਜੱਗੀ ਜੀ ਬ੍ਰੇਕਫਾਸਟ ਕਹਿੰਦੇ ਸਾਂਝਾ ਕਰ ਰਹੇ ਆਪਣੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਦੇਖੋ
ਕੀ ਭੇਜਿਆ ਇਹਨਾਂ ਨੇ
ਦੋ ਸੰਗਤਰੇ ਨੇ ਐਪਲ ਆ ਤੇ ਬਨਾਨਾ ਅਪ ਐਂਡ ਗੋ ਤੇ ਨਾਲ ਨਾਰੀਅਲ ਪਾਣੀ
ਮੈਨੂੰ ਡਾਇਟਿੰਗ ਤੇ ਲੱਗਦੇ ਆ
ਮਜਬੂਰੀ ਚਾਹੇ ਡਾਇਟਿੰਗ ਤੇ ਸਹੀ ਕਰ ਰਹੇ ਆ ਪਤਾ ਜਰੂਰ ਦੱਸੋ ਜੀ
ਹਾਂਜੀ ਹਾਂਜੀ ਡਾਇਟਿੰਗ ਤੇ ਲੱਗਦੇ ਆ ਇੰਨਾ ਫਲ ਫਰੂਟ ਤੇ ਕੋਕੋਨਟ ਇਹ ਲੰਚ ਬਾਕਸ ਦੀ ਉਹਨਾਂ ਨੇ ਫੋਟੋ ਭੇਜੀ ਹੈ ਚਲੋ ਮੈਂ ਸ਼ੇਅਰ ਕਰ ਦਿੰਦਾ ਇਹ ਮਾੜਾ ਜਿਹਾ ਹੋਰ ਚਾਨਣਾ ਪਾਇਓ ਕਿ ਇਹ ਆਪਣੀ ਮਰਜ਼ੀ ਨਾਲ ਕਰ ਰਹੇ ਹੋ ਜਾਂ ਡਾਕਟਰ ਕਰਵਾ ਰਿਹਾ ਤੁਹਾਤੋਂ ਜਾਂ ਘਰੋਂ ਮਤਲਬ ਇੰਸਟਰਕਸ਼ਨ ਏਦਾਂ ਆਈ ਆ ਵੀ ਖੋਲੇ ਤੇ ਤੁਹਾਨੂੰ ਪਤਾ ਲੱਗਿਆ ਕਿ ਵਿੱਚ ਆਹ ਆ ਗਿਆ ਦੱਸਿਓ ਜਰਾ ਸਾਂਝ ਪਾਇਓ ਕਿ ਮਾਜਰਾ ਕੀ ਆ ਤੇ ਹਾਂਜੀ
ਸਾਂਝਾ ਕਰੋ ਜੀ ਧਨੀ ਸਾਹਿਬ ਕੀ ਕਹਿ ਰਹੇ ਨੇ ਜੀ
ਧਨੀ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਮੂੰਹ ਤੇ ਲਾਲੀ ਤਾਂ ਆਉਣੀ ਹੈ ਜੀ ਮੂੰਹ ਜਿਹੜੀ ਕਹਿੰਦੇ ਨੇ ਮੈਂ ਕਹਿੰਦੇ ਹੱਸਦੇ ਮੂੰਹ ਤੇ ਲਾਲੀ ਆ ਗਈ ਕਹਿੰਦੇ ਲਾਲੀ ਤਾਂ ਮੂੰਹ ਤੇ ਆਣੀ ਆ ਸਲੇਟੀਆਂ ਕਹਿੰਦੇ ਰਿਪੀਟ ਤੇ ਚੱਲ ਰਿਹਾ ਜੀ ਕੱਲ ਦਾ ਮਿਲੀਅਨ ਵਿਊ ਹੋ ਗਿਆ ਮੈਨੂੰ ਲੱਗਦਾ ਉਹ ਚੋ 90,000 ਤਾਂ ਤੁਸੀਂ ਕਰਤਾ ਹੋਣਾ ਜੇ ਫਿਰ ਰਿਪੀਟ ਤੇ ਚੱਲ ਰਿਹਾ ਚਲੋ
ਜੀ ਹਾਂਜੀ ਆਪਣੇ ਨਾਲ ਜੁਆਇਨ ਕੀਤਾ ਜੀ ਗੀਤ ਨੂੰ ਪਸੰਦ ਕਰ ਰਹੇ ਨੇ ਵਿਕਰਮ ਸੰਧੇਰ ਜੀ ਬਹੁਤ ਬਹੁਤ ਧੰਨਵਾਦ ਵਿਕਰਮ ਪ੍ਰੇਮ ਪ੍ਰੋਗਰਾਮ ਦੇ ਵਿਚ ਸਾਂਝ ਬਣਾਉਣ ਦੇ ਲਈ ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਅਮਰਪ੍ਰੀਤ ਸਿੰਘ ਜੀ ਸੰਧੇਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪ੍ਰੋਗਰਾਮ ਪਸੰਦ ਕਰ ਰਹੇ ਨੇ ਤੇ ਕਹਿੰਦੇ ਵੀ ਕਾਲ ਆ ਗਈ ਕੰਮ ਤੁਹਾਡੇ ਆਫ ਆ ਪਾਵਰ ਫੇਲਿਓਰ ਦੇ ਕਰਕੇ
ਅੱਛਾ ਪਰ ਕਿਤੇ ਕਿਤੇ ਚਲੋ ਛੁੱਟੀ ਹੋ ਜਾਂਦੀ ਆ ਤਾਂ ਫਿਰ ਮਤਲਬ ਲਾਈਵ ਵੀ ਪ੍ਰੋਗਰਾਮ ਸੁਣ ਲੈਂਦੇ ਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਮੈਂ ਫੋਟੋ ਸ਼ੇਅਰ ਕਰਤੀ ਆ ਜੀ ਬ੍ਰੇਕਫਾਸਟ ਵਾਲੀ ਜੱਗੀ ਹੋਣਾ ਦੀ ਤੇ ਸਾਰੇ ਦੇਖ ਸਕਦੇ ਹੋ ਐਡਲੇਡ ਦੇ ਵਿਚ ਕੋਰਾ ਦੇਖੋ ਕਿੰਨਾ ਪਿਆ ਹੋਇਆ ਇਹ ਰਣਜੋਤ ਸਿੰਘ ਹੋਣਾ ਦੀਆਂ ਤਸਵੀਰਾਂ ਮੈਂ ਸਾਂਝੀਆਂ ਕੀਤੀਆਂ ਤੇ ਇਧਰ ਰਾਜਨਦੀਪ ਕੈਨਵਰਾ ਵਾਲੇ ਦੀ ਤਸਵੀਰ ਸਾਂਝੀ ਕੀਤੀ ਆ ਗੋਰੇ ਦੇ ਨਾਲ ਖੜਾ ਆ ਤੇ ਬਸ ਇਕ ਸਿਰਫ ਪੱਗ ਦੀ ਕਮੀ ਆ ਸਿਰ ਦੇ ਉੱਤੇ ਨਹੀਂ ਤਾਂ ਸੰਪੂਰਨ ਸਿੰਘ ਹੀ ਲੱਗੇਗਾ ਇਹ ਸੋ ਸਾਰਿਆਂ ਦਾ ਪ੍ਰੋਗਰਾਮ ਚ ਸਵਾਗਤ ਹੈ ਤੇ ਹੁਣ ਨਾ ਆਪਾਂ ਥੋੜੀ ਪੰਜਾਬ ਦੀਆਂ ਖਬਰਾਂ ਤੇ ਝਾਤੀ ਮਾਰੀਏ ਪੰਜਾਬ ਦੀਆਂ ਖਬਰਾਂ ਦੇ ਵਿਚ ਜਿਹੜੀ ਪੋਲੀਟੀਕਲ ਖਬਰ ਇਹ ਹੈ ਕਿ ਸਰਕਾਰ ਨੂੰ ਘੇਰਨ ਲਈ ਕਾਂਗਰਸ ਨੇ ਤਿਆਰ ਕੀਤਾ ਡੋਜ਼ੀਅਰ ਸੈਸ਼ਨ ਚ ਰੋਜ਼ ਸਰਕਾਰ ਤੇ ਹਮਲੇ ਦੀ ਰਣਨੀਤੀ ਤੇ ਮੌਨਸੂਨ ਦਾ ਸੈਸ਼ਨ ਜਿਹੜਾ ਆ ਉਹ ਸ਼ੁਰੂ ਹੋਇਆ ਪੰਜਾਬ ਦੀ ਨਹੀਂ ਸੋਰੀ ਸੈਂਟਰ ਸਰਕਾਰ ਦੀ ਗੱਲ ਹੈ ਤੇ ਰਣਨੀਤੀ ਬਣਾਈ ਹੈ ਪਰ ਉਹ ਲੀਕ ਹੋ ਗਈ ਹੈ ਕਹਿੰਦੇ ਪਹਿਲਾਂ ਹੀ ਤੇ ਭਾਜਪਾ ਨੇ ਇਸ ਦੇ ਸਹਾਰੇ ਹੱਲਾ ਬੋਲ ਦਿੱਤਾ ਕਿ ਕਾਂਗਰਸ ਕੇਵਲ ਕਾਰਵਾਈ ਚ ਖਲਲ ਪਾਉਣ ਦੀ ਮਨਸ਼ਾ ਲਈ ਉਤਰੀ ਬਹਿਰਾਲ ਜੋ ਡੋਜ਼ੀਅਰ ਹੈ ਉਸ ਦੇ ਵਿਚ ਕਿਸਾਨਾਂ ਦੀ ਬਦਹਾਲੀ ਗਊ ਰੱਖਿਆ ਦੇ ਨਾਂ ਤੇ ਭੜਕੀ ਭੀੜ ਦਾ ਹਿੱਸਾ ਤੋਂ ਲੈ ਕੇ ਗੁਜਰਾਤ ਸਰਕਾਰ ਵੱਲੋਂ ਜ਼ੀਕਾ ਵਾਇਰਸ ਦੀ ਰਿਪੋਰਟ ਲੁਕਾਇਆ ਵਰਗੇ ਮਾਮਲਿਆਂ ਦੀ ਲੰਬੀ ਸੂਚੀ ਹੈ ਖੈਰ ਇਸ ਦੇ ਉੱਤੇ ਮੈਂ ਥੋੜੀ ਟਿੱਪਣੀ ਕਰਨਾ ਚਾਹਾਂਗਾ ਕਿ ਓਪੋਜੀਸ਼ਨ ਦਾ ਵੈਸੇ ਕੰਮ ਹੀ ਹੁੰਦਾ ਹੈ ਕਿ ਉਨ੍ਹਾਂ ਨੇ ਆਪਣੀ ਰਣਨੀਤੀ ਤਿਆਰ ਕਰਨੀ ਹੁੰਦੀ ਹੈ ਕਿ ਸਰਕਾਰ ਨੂੰ ਕਿਨ੍ਹਾਂ ਕਿਨ੍ਹਾਂ ਗੱਲਾਂ ਦੇ ਉੱਤੋਂ ਉਨ੍ਹਾਂ ਨੇ ਨੱਥ ਪਾਉਣੀ ਹੈ ਹੁਣ ਜਿਹੜੇ ਤਿੰਨ ਮਸਲੇ ਦੱਸੇ ਨੇ ਬੀਜੇਪੀ ਨੇ ਕਿ ਤਿੰਨ ਮਸਲੇ ਲੀਕ ਹੋ ਕੇ ਸਾਨੂੰ ਜੀ ਪਤਾ ਲੱਗ ਗਿਆ ਕਿ ਉਹ ਗੁਜਰਾਤ ਸਰਕਾਰ ਵੱਲੋਂ ਜ਼ੀਕਾ ਵਾਇਰਸ ਦੀ ਰਿਪੋਰਟ ਲਕੋਈ ਹੈ ਤੇ ਇਸ ਤੇ ਗੱਲ ਕਰਨਗੇ ਕਿਸਾਨਾਂ ਦੀ ਬਦਹਾਲੀ ਤੇ ਗੱਲ ਕਰਨਗੇ ਗਊ ਰੱਖਿਆ ਦੇ ਨਾਂ ਤੇ ਜਿਹੜੀ ਭੜਕਾਹਟ ਹੁੰਦੀ ਆ ਉਹਦੇ ਵਿਚ ਬੀਜੇਪੀ ਜਾਂ ਸ਼ਿਵ ਸੈਨਾ ਜਾਂ ਹਿੰਦੂ ਸੰਗਠਨਾਂ ਦਾ ਜਿਹੜਾ ਕਾਰਗੁਜ਼ਾਰੀ ਕੀ ਹੈ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸਰਕਾਰ ਨੂੰ ਮੈਂ ਤਾਂ ਕਹਿੰਦਾ ਕਿ ਇਹ ਲੀਕ ਹੋ ਗਏ ਵਧੀਆ ਹੋਈ ਇਹ ਤਾਂ ਸਾਰੀ ਦੁਨੀਆਂ ਨੂੰ ਦੱਸਣਾ ਵਧੀਆ ਗੱਲਾਂ ਨੇ ਵਧੀਆ ਮੁੱਦੇ ਨੇ ਤਿੰਨ ਸਰਕਾਰ ਕਿਉਂ ਨਹੀਂ ਇਸ ਮੁੱਦੇ ਤੇ ਗੱਲ ਕਰ ਰਹੀ ਕਿਉਂ ਨਹੀਂ ਇਹ ਹੋਣੀ ਚਾਹੀਦੀ ਇਸ ਤੇ ਡਿਬੇਟ ਹੋਣੀ ਚਾਹੀਦੀ ਆ ਪਰ ਹੁਣ ਕਹਿੰਦੇ ਨੇ ਕਿ ਜਦੋਂ ਆਪਣੀ ਵਾਰੀ ਆਉਂਦੀ ਹੈ ਨਾ ਫੇਰ ਪਤਾ ਲੱਗਦਾ ਤੇ ਮੇਰੀ ਵਾਰੀ ਆਈ ਤਾਂ ਪਤੀਲਾ ਖੜ ਕੇ ਤੇ ਇਹੀ ਬੀਜੇਪੀ 10 ਸਾਲ ਡਾਕਟਰ ਮਨਮੋਹਨ ਸਿੰਘ ਹੋਣਾ ਨੂੰ ਇਹਨਾਂ ਨੇ ਕੰਮ ਕਰਨ ਨਹੀਂ ਦਿੱਤਾ 10 ਸਾਲ ਇਹ ਖਲਲ ਪਾਉਂਦੇ ਰਹੇ ਕੁੱਟਮਾਰ ਵੀ ਹੁੰਦੀ ਰਹੀ ਬਹੁਤ ਕੁਛ ਹੁੰਦੇ ਰਹੇ ਤੇ ਹੁਣ ਜੋ ਇਨ੍ਹਾਂ ਨੇ ਆਪ ਕੀਤਾ ਹੁਣ ਇਨ੍ਹਾਂ ਨੂੰ ਡਰ ਲੱਗਦਾ ਕਿਤੇ ਸਾਡੇ ਨਾਲ ਵੀ ਉਹ ਕੁਛ ਨਾ ਹੋ ਜਾਏ ਸੋ ਖਲਲ ਤਾਂ ਇਹ ਆਪ ਵੀ ਪਾਉਂਦੇ ਰਹੇ ਨੇ ਪਰ ਗੱਲ ਇਹ ਹੈ ਕਿ ਚਾਹੇ ਉਹ ਪਾਣ ਚਾਹੇ ਉਹ ਪਾਣ ਗੱਲ ਗਲਤ ਹੈ, ਖਲਲ ਨਹੀਂ ਹੋਣਾ ਚਾਹੀਦਾ, ਡਿਬੇਟ ਹੋਣਾ ਚਾਹੀਦਾ ਆ। ਤੇ ਇਹ ਜਿਹੜੇ ਡਿਬੇਟ ਨੇ ਇਹ ਕੋਈ ਮਾੜੇ ਡਿਬੇਟ ਨਹੀਂ ਹੈਗੇ, ਜਿਹੜੇ ਮੁੱਦੇ ਲੀਕ ਹੋਏ ਨੇ ਹੋਣੇ ਚਾਹੀਦੇ ਨੇ। ਪਰ ਜੇ ਹੁਣ ਤੁਸੀਂ ਕਿਸੇ ਹੁਣ GST ਹੈ, GST ਡਾਕਟਰ ਮਨਮੋਹਨ ਸਿੰਘ ਹੁਣੀ ਲਾਉਣਾ ਚਾਹੁੰਦੇ ਸੀ ਤੇ BJP ਨੇ ਉਸਦੀ ਬਹੁਤ ਮੁਖਾਲਫਤ ਕੀਤੀ, ਪਰ ਹੁਣ ਉਹੀ BJP ਉਹਨੂੰ ਲਾਗੂ ਕਰ ਰਹੀ ਆ। ਤੇ ਇਸੇ ਤਰ੍ਹਾਂ ਹੀ ਜਿਹੜੀ ਫੋਰਨ ਇਨਵੈਸਟਮੈਂਟ ਸੀਗੀ ਉਸ ਦੇ ਉੱਤੇ ਬਹੁਤ ਮਤਲਬ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਤਿਆਰੀ ਕੀਤੀ, ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਕਾਰਜਕਾਲ ਦੌਰਾਨ, ਪਰ ਇਨ੍ਹਾਂ ਨੇ ਬੜੇ ਨਾਰੇ ਮਜਾਰੇ ਕੀਤੇ ਤੇ ਅੰਦਰੋਂ ਅੰਦਰੀ ਸੁਖਬੀਰ ਸਿੰਘ ਬਾਦਲ ਹੁਣੀ ਪੰਜਾਬ ਦੇ ਵਿਚ ਫੋਰਨ ਇਨਵੈਸਟਮੈਂਟ ਸਕੀਮ ਦੇ ਅਧੀਨ ਜਿਹੜੇ ਸੁਪਰ ਮਾਰਕਿਟ ਉਨ੍ਹਾਂ ਦਾ ਉਦਘਾਟਨ ਵੀ ਕਰੀ ਜਾ ਰਹੇ ਸੀ। ਸੋ ਹੁਣ ਜਦੋਂ ਸਰਕਾਰ ਬਦਲ ਗਈ ਤਾਂ ਹੁਣ ਉਹ ਸਾਰਾ ਕੁਝ ਲਾਗੂ ਹੋ ਰਿਹਾ। ਸੋ ਇਹ ਜਿਹੜੀ ਹਿਪੋਕ੍ਰੇਸੀ ਹੈ ਨਾ ਦੋਨਾਂ ਪਾਰਟੀਆਂ ਦੀ, ਇਹ ਸਾਰਿਆਂ ਨੂੰ ਪਤਾ ਹੀ ਆ। ਪਰ ਚਲੋ ਇਹ ਲੀਕ ਹੋਈ ਹੈ, ਕੋਈ ਐਡੀ ਫਰੰਟ ਪੇਜ ਦੀ ਖ਼ਬਰ ਨਹੀਂ ਬਣਨੀ ਚਾਹੀਦੀ ਸੀ। ਤੇ ਇਕ ਨਾ ਹੋਰ ਮਾੜੀ ਖ਼ਬਰ ਹਿਮਾਚਲ ਚੋਂ ਹੈ ਕਿ ਗੁੜੀਆ ਜ਼ਬਰ ਜਨਾਹ ਦੀ ਹੱਤਿਆ ਦਾ ਸਨਸਨੀਖੇਜ਼ ਮਾਮਲਾ, ਦੋਸ਼ੀ ਦੀ ਹਿਰਾਸਤ ਦੇ ਵਿਚ ਹੱਤਿਆ, ਭੜਕੀ ਭੀੜ ਨੇ ਥਾਣਾ ਫੂਕਿਆ। ਸੋ ਖ਼ਬਰ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਜੀ ਕਿ ਹਿਮਾਚਲ ਦੇ ਸ਼ਿਮਲਾ ਜ਼ਿਲ੍ਹਾ ਸਥਿਤ ਕੋਟ ਖਾਈ ਦੀ ਨਾਬਾਲਗ ਲੜਕੀ ਨਾਲ ਜ਼ਬਰ ਜਨਾਹ ਤੇ ਹੱਤਿਆ ਮਾਮਲੇ ਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਸੂਰਜ ਦੀ ਮੰਗਲਵਾਰ ਰਾਤ ਨੂੰ ਥਾਣੇ ਚ ਹੱਤਿਆ ਕਰ ਦਿੱਤੀ ਗਈ। ਇਸ ਨਾਲ ਬੁੱਧਵਾਰ ਸਵੇਰੇ ਲੋਕਾਂ ਦਾ ਰੋਹ ਫੁੱਟ ਪਿਆ ਅਤੇ ਉਨ੍ਹਾਂ ਨੇ ਥਾਣੇ ਦਾ ਘਿਰਾਓ ਕਰਕੇ ਅੱਗ ਲਾ ਦਿੱਤੀ। ਲੋਕਾਂ ਦੇ ਪਥਰਾਅ ਵਿਚ 3 ਪੁਲਿਸ ਮੁਲਾਜ਼ਮ ਗੰਭੀਰ ਰੂਪ ਦੇ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ ਸ਼ਿਮਲਾ ਦੇ ਵਿਚ ਦਾਖਲ ਕਰਵਾਇਆ ਗਿਆ। ਸੂਰਜ ਦੀ ਹੱਤਿਆ ਨਾਲ ਇਹ ਮਾਮਲਾ ਹੋਰ ਉਲਝ ਗਿਆ। ਸਰਕਾਰ ਨੇ ਥਾਣੇ ਦੇ ਵਿਚ ਹੱਤਿਆ ਦੀ ਨਿਆਇਕ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਕੋਟਖਾਈ ਥਾਣੇ ਦਾ ਪੂਰਾ ਸਟਾਫ ਮੁਅੱਤਲ ਕਰ ਦਿੱਤਾ ਗਿਆ। ਹੱਤਿਆ ਕਾਂਡ ਦੇ 5 ਮੁਲਜ਼ਮ ਕੋਟਖਾਈ ਪੁਲਿਸ ਥਾਣੇ ਚ ਬੰਦ ਨੇ। ਮੰਗਲਵਾਰ ਰਾਤ ਕਰੀਬ 12 ਵਜੇ ਮੁਲਜ਼ਮ ਸੂਰਜ ਨੇਪਾਲੀ ਦੀ ਮੁੱਖ ਮੁਲਜ਼ਮ ਰਾਜੂ ਨੇਗੀ ਨਾਲ ਕਿਸੇ ਗੱਲ ਤੇ ਬਹਿਸ ਹੋ ਗਈ ਤੇ ਰਾਜੂ ਨੇ ਸੂਰਜ ਤੇ ਹਮਲਾ ਕਰਕੇ ਉਸ ਨੂੰ ਮਾਰ ਮੁਕਾਇਆ। ਸੋ ਇਹ ਫਰੰਟ ਪੇਜ ਦੀ ਨਿਊਜ਼ ਹੈ ਤੇ ਉਥੇ ਸ਼ਿਮਲਾ ਦੇ ਵਿਚ ਭੜਕਾਹਟ ਹੈ ਜਿਸ ਨਾਲ ਥਾਣਾ ਵੀ ਫੂਕਿਆ ਗਿਆ। ਇਕ ਹੋਰ ਖ਼ਬਰ ਬੜੀ ਇੰਟਰਸਟਿੰਗ ਆ ਰਹੀ ਹੈ ਜੀ ਪੰਜਾਬ ਤੋਂ ਹੀ, ਚੰਡੀਗੜ੍ਹ ਤੋਂ, ਕਿ ਵੈਸੇ ਅਸੀਂ ਕਹਿੰਦੇ ਹਾਂ ਕਿ ਚੰਡੀਗੜ੍ਹ ਬਹੁਤ ਪੜ੍ਹਿਆ ਲਿਖਿਆ ਦਾ ਸ਼ਹਿਰ ਹੈ, ਹੈਗਾ ਵੀ ਹੈ ਵੈਸੇ, ਪਰ ਜਿਹੜੀ ਆ ਗੱਲ ਹੈ ਲੱਗਦਾ ਨਹੀਂ। 7 PCS ਆਫੀਸਰ ਵਾਰ ਵਾਰ ਫੇਲ ਹੋ ਰਹੇ ਨੇ ਜੀ, PCS ਆਫੀਸਰ ਫੇਲ ਹੋ ਰਹੇ ਨੇ ਤੇ ਕਹਿੰਦੇ ਨੇ ਕਿ ਹਾਂਜੀ ਤੇ ਪ੍ਰੀਖਿਆ ਪਾਸ ਕਰਨ ਦੇ ਲਈ ਮਿਲੇਗੀ ਮਰਸੀ ਚਾਂਸ ਤੇ ਦੁਬਾਰਾ ਫੇਰ ਉਨ੍ਹਾਂ ਨੂੰ ਬੈਠਣ ਦਿੱਤਾ ਜਾਏਗਾ। ਪਾਸ ਨਾ ਹੋਣ ਤੇ PCS ਬਣੇ ਹੋਏ ਨੇ SDM। ਸੋ ਕਈ ਵਾਰੀ ਇਦਾਂ ਹੋ ਜਾਂਦੀ ਹੈ। ਆਸਟ੍ਰੇਲੀਆ ਦੇ ਵਿਚ ਵੀ ਆਪਾਂ ਦੇਖਿਆ ਗੁਰਸੇਵਕ ਕਿ ਜਿਹੜੇ ਸਾਡੇ ਮਾਈਗ੍ਰੈਂਟਸ ਨੇ, ਨਵੇਂ ਮੁੰਡੇ ਕੁੜੀਆਂ ਆਉਂਦੇ ਨੇ ਚਾਹੇ ਕਿਸੇ ਵੀ ਰੂਪ ਚ, ਮਤਲਬ ਵੀਜ਼ੇ ਤੇ ਆਉਣ, ਚਾਹੇ 457 ਤੇ ਸਟੂਡੈਂਟ ਵੀਜ਼ੇ ਤੇ ਕਿਤੇ ਵੀ, ਤਾਂ ਉਨ੍ਹਾਂ ਨੂੰ ਬੜੇ ਹੀ ਔਖੇ ਅੰਗਰੇਜ਼ੀ ਟੈਸਟਾਂ ਦੇ ਵਿਚੋਂ ਲੰਘਣਾ ਪੈਂਦਾ ਹੈ। ਆਈਟਸ ਜਿਹਨੂੰ ਅਸੀਂ ਕਹਿੰਦੇ ਹਾਂ, 6 band 7 band ਦੀ ਰਿਕੁਆਇਰਮੈਂਟ ਹੁੰਦੀ ਆ। ਪਰ ਜਦੋਂ ਅਸੀਂ ਦੇਖੇ ਜਾਈਏ ਤਾਂ ਬਹੁਤ ਸਾਰੇ ਗੋਰੇ ਆਪ ਵੀ ਮੰਨਦੇ ਨੇ ਜੇ ਉਨ੍ਹਾਂ ਨੂੰ ਇਹ ਟੈਸਟ ਦੇਣਾ ਪੈ ਜਾਵੇ ਤਾਂ ਉਹ ਆਪ ਫੇਲ ਹੋ ਜਾਣਗੇ ਇਸ ਟੈਸਟ ਦੇ ਵਿਚ। ਤਾਂ ਇਸ ਕਰਕੇ ਨਾ ਇਹ ਜਿਹੜੇ ਮਤਲਬ ਕਈ ਵਾਰੀ ਇਹੋ ਜਿਹੇ ਟੈਸਟ ਹੁੰਦੇ ਨੇ ਉਨ੍ਹਾਂ ਦੇ ਵਿਚੋਂ ਜਿਹੜੇ ਟੈਸਟ ਲੈਣ ਵਾਲੇ ਉਹ ਵੀ ਫੇਲ ਹੋ ਜਾਂਦੇ ਨੇ। ਮੈਂ ਇੱਥੇ ਇੱਕ ਹੋਰ ਗੱਲ ਸੁਣਾਉਣੀ ਚਾਹਾਂਗਾ, ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਜੀ ਨੇ ਮੈਲਬਰਨ ਦੇ ਵਿਚ, ਉਹ ਦੱਸਦੇ ਹੁੰਦੇ ਆ ਕਿ ਇਕ ਟਾਈਮ ਇਹ ਸੀਗਾ ਕਿ ਉਨ੍ਹਾਂ ਨੂੰ ਡਾਕਟਰੀ ਕਰਨ ਤੋਂ ਇੱਦਾਂ ਰੋਕਿਆ ਜਾ ਰਿਹਾ ਸੀ 5-6 ਸਾਲ ਕਿ ਟੈਸਟ ਦੇਣਾ, ਟੈਸਟ ਔਖੇ ਤੋਂ ਔਖਾ ਪਾਣਾ ਉਨ੍ਹਾਂ ਨੇ। ਉਹ ਮਸਲਾ ਇਹ ਸੀਗਾ ਵੀ ਇਨ੍ਹਾਂ ਨੂੰ ਅਸੀਂ ਪਾਸ ਨਹੀਂ ਹੋਣ ਦੇਣਾ, ਡਾਕਟਰ ਬਣ ਨਹੀਂ ਦੇਣਾ ਇਨ੍ਹਾਂ ਨੂੰ। ਉਨ੍ਹਾਂ ਨੇ ਬੜੀ ਪੜ੍ਹਾਈ ਕਰ ਕਰਕੇ ਮੇਰੇ ਖਿਆਲ 3-4 ਸਾਲ ਉਨ੍ਹਾਂ ਨੂੰ ਫੇਲ ਕਰੀ ਗਏ ਇੱਦਾਂ ਹੀ ਤੇ ਫੇਰ ਤੇ ਉਹ ਕੇਸ ਚਲੇ ਗਿਆ ਜੀ ਕੋਰਟ ਦੇ ਵਿਚ, ਕੇਸ ਕਰਤਾ ਵੀ ਇਹ ਜਾਣ ਕੇ ਇਸ ਤਰ੍ਹਾਂ ਕਰਦੇ ਨੇ। ਤੇ ਜੱਜ ਨੇ ਨਾ ਫੇਰ ਉਹ ਜਿਹੜੇ ਕਹਿੰਦੇ ਵੀ ਮੇਰੇ ਸਾਹਮਣੇ ਟੈਸਟ ਕਰਵਾਓ, ਗੱਲ ਇੱਦਾਂ ਹੋਈ ਕਹਿੰਦੇ ਉਨ੍ਹਾਂ ਨੇ ਟੈਸਟ ਤਿਆਰ ਕੀਤਾ, ਉਨ੍ਹਾਂ ਨੇ ਔਖੇ ਤੋਂ ਔਖਾ ਟੈਸਟ ਕੀਤਾ ਦਿੱਤਾ, ਉਹ ਕਹਿੰਦੇ ਵੀ ਹੁਣ ਟੈਸਟ ਇਨ੍ਹਾਂ ਨੇ ਨਹੀਂ ਕਰਨਾ, ਕਹਿੰਦੇ ਵੀ ਤੁਸੀਂ ਆਪਣੇ ਵੀ ਡਾਕਟਰ ਲਿਓ, ਨਹੀਂ ਆਪਣੇ ਡਾਕਟਰ ਲੈ ਆਉਂਦੇ ਤੇ ਉਹਨੇ ਔਖੇ ਤੋਂ ਔਖਾ ਟੈਸਟ ਤਿਆਰ ਕਰਕੇ ਉਨ੍ਹਾਂ ਨੂੰ ਦਿੱਤਾ। ਉਹ ਕਹਿੰਦੇ ਵੀ ਇਨ੍ਹਾਂ ਤੋਂ ਨਹੀਂ ਕਰਾਉਣਾ, ਹੁਣ ਪਹਿਲਾਂ ਇਨ੍ਹਾਂ ਨੂੰ ਆਪਣੇ ਡਾਕਟਰਾਂ ਤੋਂ ਕਰਾ ਕੇ ਦਿਖਾ ਲਓ। ਉਹ ਜਿਹੜੇ ਆਪਣੇ ਡਾਕਟਰਾਂ ਤੋਂ ਜਦੋਂ ਟੈਸਟ ਕਰਾਇਆ ਇੱਥੇ ਦੇ ਆਂਦੇ, ਉਹ ਸਾਰੇ ਹੀ ਫੇਲ ਹੋ ਗਏ ਉਹਦੇ ਚ। ਸੋ ਉਹ ਫਿਰ ਉਨ੍ਹਾਂ ਨੂੰ ਫਿਰ ਫਾਈਨ ਵੀ ਹੋਇਆ, ਉਨ੍ਹਾਂ ਦੇ ਝਾੜਾਂ ਵੀ ਪਈਆਂ ਕਿ ਤੁਹਾਡਾ ਮਕਸਦ ਸਿਰਫ ਇਨ੍ਹਾਂ ਨੂੰ ਫੇਲ ਕਰਨ ਦਾ ਸੀ। ਸੋ ਕਈ ਪਾਸਿਆਂ ਨੂੰ ਗੱਲਾਂ ਚਲੇ ਜਾਂਦੀਆਂ। ਸੋ ਜਿਸ ਹੱਥ ਜ਼ੋਰ ਕਰ ਦੇਖੇ ਸੋਈ, ਜਿਹਦੇ ਜਿਹਦੇ ਹੱਥ ਜ਼ੋਰ ਆਉਂਦਾ ਨਾ ਉਹ ਆਪਣਾ ਪੂਰਾ ਜ਼ੋਰ ਲਾ ਕੇ ਫਿਰ ਦੇਖਦਾ ਆ। ਤੇ ਇਕ ਮਾੜੀ ਖਬਰ ਹੋਰ ਹੈ ਕਿ ਮੋਟਰਸਾਈਕਲਾਂ ਦੀ ਟੱਕਰ ਦੇ ਵਿਚ ਪਿਓ ਧੀ ਸਮੇਤ ਤਿੰਨ ਦੀ ਮੌਤ ਹੈ ਜੀ। ਇਹ ਜਗਰਾਵਾਂ ਸਿੰਧਵਾਂ ਵੇਟ ਦੀ ਖਬਰ ਹੈ। ਸ਼ੇਖ ਦੌਲਤ ਪਿੰਡ ਨੇੜੇ ਹੋਈ ਆਮੋ ਸਾਹਮਣੀ ਟੱਕਰ ਦੇ ਵਿਚ ਮਹਿਲਾ ਸਮੇਤ ਦੋ ਹੋਰ ਜ਼ਖਮੀ ਹੋਏ ਨੇ ਤੇ ਉਧਰ ਪਾਕਿਸਤਾਨ ਗੋਲੀਬਾਰੀ ਚ ਸੂਬੇਦਾਰ ਸ਼ਹੀਦ ਇਕ ਜ਼ਖਮੀ। ਇਹ ਸੀ ਖਬਰ ਤੇ ਖਬਰਾਂ ਕੁਛ ਹੋਰ ਵੀ ਨੇ ਜਿਨ੍ਹਾਂ ਤੇ ਥੋੜਾ ਜਿਹਾ ਆਪਾਂ ਚਿੰਤਨ ਕਰਨਾ, ਪਰ ਆਪਾਂ ਕਰਾਂਗੇ ਬ੍ਰੇਕ ਤੋਂ ਬਾਅਦ। ਤੇ ਉਸ ਤੋਂ ਪਹਿਲਾਂ ਤੁਹਾਨੂੰ ਇਕ ਗੀਤ ਸੁਣਾਉਣਾ ਆ ਤੇ ਗੀਤ ਨਾ ਵੈਸੇ ਹਰਮੀਤ ਚੰਨਾ ਹੋਣਾ ਨੇ ਫਰਮਾਇਸ਼ ਕੀਤੀ ਸੀ, ਉਹ ਗੀਤ ਤਾਂ ਸਾਨੂੰ ਲੱਭਿਆ ਨਹੀਂ, ਪਰ ਇਨ੍ਹਾਂ ਨੂੰ ਇਕ ਗੀਤ ਲੱਭਿਆ। ਇਨ੍ਹਾਂ ਨੇ ਪਿਛਲੇ ਸੰਡੇ ਕਹਿੰਦੇ ਬੜੇ ਮੌਜਾਂ ਕੀਤੀਆਂ, ਇਹ ਗੀਤ ਹੈ ਜੀ ਇਹ। ਉਹ ਫਿਰ ਮੈਂ ਕਿਹਾ ਲਾਏ ਦਵਾਂ, ਮੈਨੂੰ ਪਤਾ ਲੱਗ ਗਿਆ ਸੀ ਇਨ੍ਹਾਂ ਨੇ ਮੌਜਾਂ ਕੀਤੀਆਂ। ਤੇ ਸੁਖਜਿੰਦਰ ਸ਼ਿੰਦੇ ਦਾ ਗੀਤ ਸੁਣਦੇ ਆ, ਉਸ ਤੋਂ ਬਾਅਦ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਕੁਝ ਅਹਿਮ ਗੱਲਾਂ ਬਾਤਾਂ ਕਰਨੀਆਂ ਅਸੀਂ, ਸੋ ਜੁੜੇ ਰਹੋ ਸਾਡੇ ਨਾਲ।
ਜੱਟ ਦੀ ਸੋਚ ਜਮਾਂ ਸੀ ਦੇਸੀ, ਪੇਂਡੂ ਜਿਹਾ ਲੱਗਦਾ ਸੀ, ਜੱਟ ਦੀ ਸੋਚ ਜਮਾਂ ਸੀ ਦੇਸੀ, ਲੜ ਛੱਡ ਮਾਂ ਪਰਨਾ ਸੀ, ਲਈ ਸੀ ਡੱਬੀਆਂ ਵਾਲੀ ਕੈਸੀ, ਪੱਗ ਵਿੱਚ ਆ ਕੇ ਪੱਗ ਛੱਗ ਲਾ ਕੇ ਫਿਰ ਜੱਫੀਆਂ ਪਾ ਲਈਆਂ, ਹਾਲ ਸੀ ਨਾਲ ਦੋਸਤਾਂ ਭਰਿਆ, ਇਹ ਗੱਲ ਪਿਛਲੇ ਸੰਡੇ ਦੀ।
Bye.
ਪਿਛਲੇ ਸੰਡੇ ਦੀ ਮੌਜਾਂ ਲੁੱਟੀਆਂ ਧਨ ਛਣ ਕਰਿਆ ਇਹ ਗੱਲ ਪਿਛਲੇ ਸੰਡੇ ਦੀ ਮੌਜਾਂ ਲੁੱਟੀਆਂ ਧਨ ਛਣ ਕਰਿਆ ਇਹ ਗੱਲ ਪਿਛਲੇ ਸੰਡੇ ਦੀ
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au
10-15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Morinda Motors. ਕਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਿਲਾਂ ਦਾ ਮਿਲੇਗਾ ਹੱਲ
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadhere jankari layi visit karo www.plfs.com.au.
Yaad rakhyo number 0433-552-127.
ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀਨੋਂਗ ਫੋਨ 0425-888-856
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਟੈਕਸ ਰਿਟਰਨ ਪਰ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਜੀ ਦੋਸਤੋ, ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਸਮਾਂ ਹੋ ਚੁੱਕਾ ਹੈ ਜੀ 9:07 ਤੇ ਮੈਂ ਗੁਰਸੇਵ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਮੇਰਾ ਸਾਥ ਦੇ ਰਹੇ ਨੇ ਅਮਨਦੀਪ ਸਿੰਘ ਜੀ ਸਿੱਧੂ ਜੀ ਭਾਜੀ ਕੌਫ ਸਰਵਰ ਤੋਂ। ਜੀ ਭਾਜੀ, ਮੈਨੂੰ ਲੱਗਦਾ ਥੋੜੀ ਜੀ ਤਕਨੀਕੀ ਖਰਾਬੀ ਕਰਕੇ ਰਾਬਤਾ ਟੁੱਟ ਗਿਆ ਸੀ, ਪਰ ਅਸੀਂ ਮੁੜ ਕੇ ਹਾਂਜੀ, ਪਰ ਸਮੇਂ ਦੇ ਨਾਲ ਹੀ ਸਾਡੀ ਬ੍ਰੇਕ ਚੱਲਦੀ ਚੱਲਦੀ ਦੁਬਾਰਾ ਤੋਂ ਕਾਇਮ ਹੋ ਗਿਆ ਤੁਹਾਡੇ ਨਾਲ ਰਾਬਤਾ। ਭਾਜੀ, ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਪਣੇ ਜਿਹੜੇ ਸੁਨੇਹੇ ਆਏ ਹੋਏ ਨੇ ਉਹ ਜਰੂਰ ਸਾਂਝੇ ਕਰ ਲਈਏ, ਫਿਰ ਅਸੀਂ ਕਰਾਂਗੇ ਅੱਗੇ ਗੱਲਬਾਤ। ਆਪਣੇ ਨਾਲ ਜੀ ਜਗਵੀਰ ਸਿੰਘ ਜੀ ਸਿਡਨੀ ਤੋਂ ਜੁਆਇਨ ਕਰ ਰਹੇ ਨੇ ਤੇ ਬਹੁਤ ਹੀ ਖੂਬਸੂਰਤ ਉਹਨੀ ਫੋਟੋ ਸਾਂਝੀ ਕੀਤੀ ਆ ਤੇ ਉਹਨੇ ਦੱਸਿਆ ਕਿ ਉਹਨਾਂ ਦੀ ਵਾਈਫ ਨੇ ਘਰ ਤੋਂ ਫੋਟੋ ਲਈ ਸੀ ਵੁੱਡ ਕਰਾਫਟ ਤੋਂ। ਤੁਸੀਂ ਆ ਭਾਜੀ ਕਰ ਦਿਓ ਸਾਂਝੀ,
ਸ਼ੇਅਰ ਕਰ ਐਪ ਦੇ ਉੱਤੇ ਸ਼ੇਅਰ ਕਰ ਦਿੱਤੀ ਆ।
ਹਾਂਜੀ, ਸੋ ਬਹੁਤ ਬਹੁਤ ਧੰਨਵਾਦ ਜਗਵੀਰ ਸਿੰਘ ਜੀ ਪ੍ਰੋਗਰਾਮ ਦੇ ਵਿਚ ਸਾਂਝ ਬਣਾਉਣ ਦੇ ਲਈ। ਇਸ ਤੋਂ ਅੱਗੇ ਸਾਡੇ ਨਾਲ ਦਵਿੰਦਰ ਸਿੰਘ ਜੱਗੀ ਜੀ ਨੇ ਦੁਬਾਰਾ ਤੋਂ ਆਪਣਾ ਜੋ ਅਸੀਂ ਸਵਾਲ ਪੁੱਛਿਆ ਸੀ ਤਾਂ ਕਹਿੰਦੇ ਹਾਂਜੀ ਭਾਈ ਯੂ ਆਰ ਰਾਈਟ, ਕਹਿੰਦੇ ਵੀ ਜੀ ਵੇਟ ਲੂਸ ਕਰ ਰਹੇ ਆ ਤੇ ਉਹ ਪ੍ਰੋਗਰਾਮ ਦੇ ਵਿਚ ਜੋ ਹਾਂਜੀ ਫਰੋਮ ਲਾਸਟ 3 ਮਹੀਨਿਆਂ ਤੋਂ ਤੇ 7-8 ਕਿਲੋ ਉਹਨੀ ਲੋਸਟ ਕਰ ਲਿਆ ਵੇਟ ਤੇ ਕਹਿੰਦੇ ਭਾਈ ਤੁਸੀਂ ਹਾਂਜੀ ਤੇ ਉਹਦੇ ਮਤਲਬ ਉਹਦੇ ਚੱਲਦੇ ਹੋਏ ਕਹਿੰਦੇ ਆ ਫੂਡ ਜਿਹੜਾ ਬ੍ਰੇਕਫਾਸਟ ਜਿਹੜਾ ਕਹਿ ਲੋ ਤੁਸੀਂ ਸਾਦਾ ਭੋਜਨ ਫਲ ਫਰੂਟ ਲੈ ਜਾ ਰਹੇ ਆ
ਜੀ। ਉਹ ਵੈਸੇ ਕਹਿ ਰਹੇ ਨੇ ਕੱਲਾ ਜਿਹੜਾ ਵੇਟ ਲੋਸ ਨਹੀਂ ਹੈਗਾ, ਨਾਲ ਦੀ ਨਾਲ ਜਿਹੜੀ ਪੋਜ਼ਿਟਿਵਿਟੀ ਆ ਉਹ ਬੜੀ ਆਉਂਦੀ ਆ ਤੇ ਵੈਸੇ ਸਹੀ ਗੱਲ ਹੈ, ਬੰਦਾ ਫਿੱਟ ਹੋਵੇ ਤਾਂ ਪੋਜ਼ਿਟਿਵ ਤਾਂ ਬੰਦਾ ਰਹਿੰਦਾ ਹੀ ਆ। ਸੋ ਬਹੁਤ ਬਹੁਤ ਧੰਨਵਾਦ। ਉਧਰ ਅਲਾਂਬਾ ਆ ਗਿਆ ਜੀ ਤੁਹਾਨੂੰ ਨਾਨਕ ਬੇਕਰੀ ਵੱਲੋਂ, ਕਹਿੰਦੇ ਅਸੀਂ ਤਾਂ ਗੁਰਸੇਵਕ ਤੁਹਾਨੂੰ ਉਡੀਕਦੇ ਰਹੇ ਤੁਸੀਂ ਆਏ ਨੀ ਤੇ ਬਾਕੀ ਕਹਿੰਦੇ ਰਹੇ ਗਏ
ਜੀ। ਉਹ ਤੁਸੀਂ ਧਿਆਨ ਪਵਾਤਾ ਐਕਚੁਲੀ ਚੇਤਾ ਰਹਿਣਾ ਨੀ ਚਾਹੀਦਾ, ਤੁਸੀਂ ਕਹਿ ਕੇ ਧਿਆਨ ਪਵਾਤਾ ਕਿ ਵਾਪਸ ਆ ਗਿਆ। ਕੋਈ ਨੀ ਜੀ, ਮੈਂ ਮੇਰਾ ਖਿਆਲ ਬਹੁਤ ਜਲਦ ਫੇਰ ਚੱਕਰ ਲੱਗੇ ਮੈਲਬਨ ਦਾ, ਮੈਂ ਤਾਂ ਮੂਵ ਹੋਣ ਨੂੰ ਫਿਰਦਾ, ਰੱਖਣ ਵਾਲੇ ਵੰਡ ਮੈਲਬਨ ਵਾਲੇ, ਮੈਂ ਜਰੂਰ ਨੈਕਸਟ ਟਾਈਮ
ਪਲਾਨ ਬਣਾ ਦਿੱਤਾ ਆ ਤੁਹਾਡੇ ਵੱਲੋਂ, ਕੇਕਾਂ ਦੀ ਸਪਲਾਈ ਬਿਸਕੁਟਾਂ ਦੀ ਸਪਲਾਈ ਇਧਰੋਂ ਜਾਇਆ ਕਰੂਗੀ ਤੁਹਾਡੀ ਤੇ ਹਾਂਜੀ ਤੇ ਉਸ ਤੋਂ ਬਾਅਦ
ਜੀ ਤੇ ਉਹ ਆਪਣੇ ਨਾਲ ਜੀ ਭਿੰਦਰ ਕਿਸ਼ਨਪੁਰੀ ਆ ਸਿਡਨੀ ਤੋਂ ਜੁਆਇਨ ਕਰ ਰਹੇ ਨੇ, ਸਵਾਗਤ ਕਰਦੇ ਇਹਨਾਂ ਦਾ ਪ੍ਰੋਗਰਾਮ ਦੇ ਵਿਚ। ਤਾਂ ਉਹ ਕਹਿੰਦੇ ਜੀ ਕਹਿੰਦੇ ਵੂਲੀਜ਼ ਐਂਡ ਕੋਰਸ ਗੋਇੰਗ ਟੂ ਸਟਾਪ, ਕਹਿੰਦੇ ਸ਼ਾਪਿੰਗ ਪਲਾਸਟਿਕ ਬੈਗਸ, ਐਨੀ ਅਪਡੇਟਸ ਇਹਦੇ ਬਾਰੇ ਪੁੱਛ ਰਹੇ ਜੀ।
ਹਾਂਜੀ ਹਾਂਜੀ, ਉਹ ਅਸਲ ਦੇ ਵਿਚ ਹਾਂ ਮੈਂ ਨਿਊਜ਼ ਵੀ ਦਿੱਤੀ ਸੀ ਸ਼ਨਿਚਰਵਾਰ ਨੂੰ, ਕਹਿੰਦੇ ਕਿ ਉਸ ਵੇਲੇ ਖਬਰ ਇਹ ਸੀ ਵੀ ਕੋਲਜ ਸੁਪਰ ਮਾਰਕਿਟ ਤੇ ਹੋਰ ਜਿਹੜੇ ਵੁਲਵਰਥ ਹੈ ਉਹਨਾਂ ਨੇ ਪਲਾਸਟਿਕ ਬੈਗ ਜਿਹੜੇ ਨੇ ਆਪਣੇ ਆਪ ਹੀ ਬੰਦ ਕਰ ਦਿੱਤੇ ਆ ਤੇ ਹੁਣ ਉਹ ਨਹੀਂ ਦਿਆ ਕਰਨਗੇ ਤੇ ਇਹਦੇ ਵਿਚ ਵੈਸੇ ਸਰਕਾਰ ਨੇ ਨਹੀਂ ਕੁਛ ਕਿਹਾ ਪਰ ਸਰਕਾਰ ਵੱਲੋਂ ਇਹ ਆਸ ਕੀਤੀ ਜਾ ਰਹੀ ਸੀ ਕਿ ਉਹ ਸਾਰੇ ਨਿਊ ਸਾਊਥ ਵੇਲਸ ਦੇ ਵਿਚ ਇਸ ਨੂੰ ਬੰਦ ਕਰ ਦੇਣ, ਪਰ ਉਨ੍ਹਾਂ ਨੇ ਸਰਕਾਰ ਦੀ ਕੋਈ ਪਾਲਿਸੀ ਨਹੀਂ ਪਰ ਆਪਣੇ ਆਪ ਹੀ 2 ਸ਼ਾਪਿੰਗ ਸੈਂਟਰਸ ਨੇ ਬੰਦ ਕੀਤੀ ਆ। ਮੈਂ ਇਹਦੇ ਬਾਰੇ ਪਹਿਲਾਂ ਵੀ ਗੱਲ ਕੀਤੀ ਸੀ, ਚੰਗੀ ਗੱਲ ਹੈ ਕਿ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਥੋੜਾ ਐਨਵਾਇਰਮੈਂਟ ਫਰੈਂਡਲੀ ਹੋਣਾ ਚਾਹੀਦਾ, ਪਰ ਗੱਲ ਇਹ ਹੈ ਕਿ ਕੋਲਸ ਵਾਲੇ ਤਾਂ ਕਰ ਦੇਣਗੇ ਬੰਦ ਜਾਂ ਸੁਪਰ ਮਾਰਕਿਟ, ਕੀ ਜਿਹੜੀ ਲੋਕਾਂ ਦੀ ਜਿਹੜੀ ਸੋਚ ਹੈ ਐਨਵਾਇਰਮੈਂਟ ਨੂੰ ਬਚਾਉਣ ਦੇ ਲਈ ਕੀ ਉਹ ਚੱਲੇਗੀ, ਕੀ ਉਹ ਕਾਇਮ ਹੈਗੀ ਆ, ਉਨ੍ਹਾਂ ਨੂੰ ਪਤਾ ਹੈ ਕਿ ਅਸੀਂ ਕੀ ਡੈਮੇਜ ਕਰ ਰਹੇ ਹਾਂ। ਹੁਣ ਇੱਥੇ ਮੈਂ ਥੋੜੀ ਇਹ ਗੱਲ ਕਰਨਾ ਚਾਹਾਂਗਾ, ਤੁਸੀਂ ਤੁਹਾਨੂੰ ਯਾਦ ਹੋਊਗਾ ਗੁਰਸੇਵਕ ਕਿ ਤੁਸੀਂ ਪਿੰਡਾਂ ਚੋਂ ਆਏ ਹੋ, ਅਸੀਂ ਵੀ ਕਿ ਸ਼ਾਇਦ ਤੁਸੀਂ ਥੋੜਾ ਜਿਹਾ ਨਹੀਂ ਦੇਖਿਆ ਹੋਵੇ ਇਹ ਗੱਲ ਕਿ ਜਦੋਂ ਸ਼ਹਿਰ ਨੂੰ ਜਾਂਦੀਆਂ ਹੁੰਦੀਆਂ ਸੀ ਬੀਬੀਆਂ ਜਾਂ ਕੋਈ ਵੀ ਘਰ ਦਾ ਬੰਦਾ ਜਾਂਦਾ ਹੁੰਦਾ ਸੀ ਤਾਂ ਬੱਸ 'ਚ ਸਾਈਕਲ ਤੇ ਜਾਂ ਕਿਤੇ ਵੀ ਤੁਰ ਕੇ ਤਾਂ ਉਹ ਹੱਥ ਦੇ ਵਿੱਚ ਨਾਲ ਝੋਲਾ ਲੈ ਕੇ ਜਾਂਦਾ ਹੁੰਦਾ ਸੀ ਤੇ ਝੋਲਾ ਲੈ ਕੇ ਚੱਲਿਆ ਮੈਂ ਤੇ ਉਹ ਝੋਲਾ ਜਿਹੜਾ ਆ ਬੜਾ ਇਹਦਾ ਅਹਿਮੀਅਤ ਸੀ, ਉਹ ਕੀਲੀ ਤੇ ਟੰਗਿਆ ਹੁੰਦਾ ਸੀ ਤੇ ਝੋੜਾ ਨਾਲ ਲੈ ਜਾਣਾ ਕੱਪੜੇ ਦਾ, ਉਹਦੇ ਤੇ ਬੜੀ ਕਢਾਈਆਂ ਕੱਢੀਆਂ ਹੁੰਦੀਆਂ ਸੀ, ਝਾਲਰ ਲਾਈ ਹੁੰਦੀ ਸੀ, ਬਹੁਤ ਕੁਛ ਵਧੀਆ ਝੋਲੇ ਹੁੰਦੇ ਸੀ ਤੇ ਉਹ ਪੁਰਾਣਾ ਚੱਲਿਆ ਆਉਂਦਾ, ਪਤਾ ਨੀ ਕਦ ਦਾ ਇਹ ਸਿਸਟਮ ਚੱਲਿਆ ਆਉਂਦਾ ਹੋਊਗਾ ਇੰਡੀਆ ਦੇ ਵਿਚ ਭਾਰਤ ਦੇ ਵਿਚ, ਪਰ ਨਵੀਨੀਕਰਨ ਜਾਂ ਮਾਡਰਨਾਈਜੇਸ਼ਨ ਦੇ ਚੱਕਰ ਦੇ ਵਿੱਚ ਅਸੀਂ ਉਹ ਝੋਲੇ ਛੱਡ ਕੇ ਪਲਾਸਟਿਕ ਦੇ ਝੋਲੇ ਵਰਤਣ ਲੱਗ ਗਏ, ਪਲਾਸਟਿਕ ਦੇ ਬੈਗ ਵਰਤਣ ਲੱਗ ਗਏ, ਸੋਹਣੇ ਸੋਹਣੇ ਪ੍ਰਿੰਟ ਉੱਪਰ ਵਰਤਣ ਲੱਗ ਗਏ, ਤੇ ਜਿਹੜਾ ਬੰਦਾ ਫਿਰ ਉਹ ਝੋਲਾ ਲੈ ਕੇ ਤੁਰਿਆ ਹੁੰਦਾ ਸੀ ਜਾਂ ਬੀਬੀ, ਉਹਨੂੰ ਅਨਪੜ ਜਾਹਿਲ ਸਮਝਦੇ ਹੁੰਦੇ ਸੀ ਵੀ ਇਹ ਤਾਂ ਬਹੁਤ ਬੈਕਵਰਡ ਹੈ, ਪੇਂਡੂ ਸਟਾਈਲ ਹੈ। ਪਰ ਅਖੀਰ ਨੂੰ ਕੀ ਹੈ ਕਿ ਸਾਰਾ ਸ਼ਹਿਰ ਘੁੰਮ ਕੇ ਖੋਤੀ ਬੋਰਡ ਹੇਠਾਂ ਫਿਰ ਆਉਣ ਨੂੰ ਫਿਰਦੀ ਆ ਤੇ ਆ ਵੀ ਗਈ ਆ ਮੁੜ ਕੇ। ਹੁਣ ਜਿਹੜਾ ਕੋਲਜ ਬੁਲਵਰਥ ਇੱਥੇ ਆਸਟ੍ਰੇਲੀਆ ਦੇ ਵਿੱਚ ਕੀ ਆ ਕਿ ਉਹ ਕਹਿੰਦੇ ਕੱਪੜੇ ਦੇ ਝੋਲੇ ਵਰਤੋ ਜੀ, ਜਿਹੜੇ ਕੱਪੜੇ ਦੇ ਡੀਗਰੇਡੇਬਲ ਦੇ, ਤੇ ਉਹ ਝੋਲੇ ਵਰਤੋ ਤੇ ਉਹ ਜ਼ਿਆਦਾ ਵਧੀਆ ਆ। ਸੋ ਜਿਹੜੇ ਪਹਿਲਾਂ 20-30 ਸਾਲ ਜਿਹੜੇ ਝੋਲੇ ਵਰਤੇ ਸੀ ਕੱਪੜਿਆਂ ਦੇ, ਉਹਨਾਂ ਨੂੰ ਅਨਪੜ ਜਾਹਿਲ ਤੇ ਬੈਕਵਰਡ ਸਮਝਦੇ ਰਹੇ, ਉਹੀ ਲੋਕ ਹੁਣ ਕਹਿੰਦੇ ਨੇ ਨਹੀਂ ਨਹੀਂ ਉਹ ਠੀਕ ਸੀਗੇ ਅਸੀਂ ਗਲਤ ਸੀਗੇ। ਸੋ ਇਹ ਗੱਲ ਘੁੰਮ ਕਰਕੇ ਉੱਥੇ ਹੀ ਆ ਜਾਂਦੀ ਆ। ਸੋ ਉਹ ਇੱਕ ਸਾਰਿਆਂ ਨਾਲੋਂ ਵਧੀਆ ਤਰੀਕਾ ਸੀ, 20-30 ਸਾਲ ਵੀ ਉਹ ਝੋਲੇ ਜਿਹੜੇ ਆ ਆਪਣਾ ਕੰਮ ਕਰਦੇ ਰਹਿੰਦੇ, ਸਮਾਨ ਪਾ ਕੇ ਘਰ ਨੂੰ ਲਿਆਉਣਾ ਵਰਤ ਲੈਣਾ, ਕੋਈ ਇਨਵਾਇਰਮੈਂਟ ਦੇ ਉੱਤੇ ਪਲਾਸਟਿਕ ਦਾ ਰੌਲਾ ਨਹੀਂ, ਕੋਈ ਉਹਦੀ ਪ੍ਰਦੂਸ਼ਣ ਨਹੀਂ। ਸੋ ਇਹ ਜਿਹੜੀਆਂ ਚੀਜ਼ਾਂ ਹੈ ਨਾ ਇਹ ਸਮੇਂ ਸਮੇਂ ਸਿਰ ਪਤਾ ਲੱਗਦੀਆਂ, ਜਿੰਨਾ ਵੀ ਘੱਟ ਤੋਂ ਘੱਟ ਅਸੀਂ ਆਪ ਪੜ੍ਹੇ ਲਿਖੇ ਹੋਣ ਦਾ ਮਤਲਬ ਕਿ ਅਵੇਅਰਨੈਸ ਆਣੀ, ਪੜ੍ਹੇ ਲਿਖੇ ਤੋਂ ਹੁੰਦਾ ਇਹ ਨਹੀਂ ਮਤਲਬ ਤੁਸੀਂ ਕਿੰਨੀਆਂ ਜਮਾਤਾਂ ਪੜ੍ਹੀਆਂ ਕੀ ਤੁਸੀਂ ਅਵੇਅਰ ਹੋ। ਤੁਸੀਂ ਦੇਖਿਆ ਹੋਣਾ ਕਈ ਵਾਰੀ ਗੁਰਸੇਵਕ ਸ਼ੋਪ ਦੇ ਵਿਚ ਜਾਂਦੇ ਆ ਅਸੀਂ, ਕੋਈ ਚੀਜ਼ ਲੈਣੇ ਆ ਉਥੋਂ ਤੇ ਸਾਨੂੰ ਝੋਲੇ ਦੀ ਲੋੜ ਨਹੀਂ ਹੁੰਦੀ। ਜੇ ਹੁਣ ਮਤਲਬ ਆਪਾਂ ਇੱਕ ਮਤਲਬ ਦੋ ਪੈਨ ਹੀ ਲੈਣੇ ਆ ਜਾਂ ਕੋਈ ਛੋਟੀ ਜਿਹੀ ਚੀਜ਼ ਲੈਣੀ ਆ, ਉਹ ਕਹਿੰਦੇ ਆ ਵੀ ਤੁਹਾਨੂੰ ਕਈ ਦੁਕਾਨਦਾਰ ਪੁੱਛਦੇ ਕਿ ਮੈਂ ਤੈਨੂੰ ਯੂ ਨੀਡ ਅ ਬੈਗ ਫਾਰ ਦਿਸ, ਤੇ ਮੈਂ ਅਕਸਰ ਕਹਿੰਦਾ ਹੁੰਦਾ ਜਿਹੜੀ ਚੀਜ਼ ਮੈਂ ਹੱਥ ਚ ਫੜ ਲੈਂਦਾ ਹੁੰਦਾ ਨਾ ਮੈਨੂੰ ਲੋੜ ਨਹੀਂ ਹੁੰਦੀ ਉਸ ਚੀਜ਼ ਦੀ। ਹਾਂ ਜਿਹੜੀਆਂ ਚੀਜ਼ਾਂ ਜਦੋਂ ਖਿਲਰਦੀਆਂ ਨੇ ਉਹਦੇ ਲਈ ਫਿਰ ਮੈਨੂੰ ਬੈਗ ਦੀ ਲੋੜ ਹੈ। ਪਰ ਕਈ ਬੰਦੇ ਕੀ ਕਰਦੇ ਆ, ਛੋਟੀ ਜਿਹੀ ਚੀਜ਼ ਹੁੰਦੀ ਆ ਉਹ ਦੁਕਾਨਦਾਰ ਦੇਣਾ ਵੀ ਨਹੀਂ ਚਾਹੁੰਦਾ ਹੁੰਦਾ ਬੈਗ, ਕਿਉਂਕਿ ਜਿੰਨਾ ਕੁ ਮਾਰਜਨ ਹੁੰਦਾ ਵਿਚਾਰਾ ਬੈਗ ਚੋਂ ਨਿਕਲ ਜਾਂਦਾ, ਉਹ ਤੋਂ ਮੰਗਦੇ ਨੇ ਵੀ ਮੈਨੂੰ ਬੈਗ ਚਾਹੀਦਾ, ਮੈਨੂੰ ਬੈਗ ਦੇ। ਛੋਟੀ ਜਿਹੀ ਚੀਜ਼ ਵੀ ਮਤਲਬ 10-10, 15-15 ਬੈਗ ਚੱਕੀ ਫਿਰਦੇ ਹੁੰਦੇ, ਮਿਕਸ ਨਹੀਂ ਕਰਦੇ। ਸੋ ਇਹ ਜਿਹੜੀਆਂ ਬੜੀਆਂ ਸਮੱਸਿਆਵਾਂ ਨੇ। ਤੇ ਰਣਜੋਤ ਸਿੰਘ ਹੁਣੀ ਵੀ ਕਹਿ ਰਹੇ ਨੇ ਕਿ ਸਾਊਥ ਆਸਟ੍ਰੇਲੀਆ ਦੇ ਵਿਚ ਆਲਰੇਡੀ ਬੰਦ ਨੇ ਜੀ ਬੈਗ, ਸਾਡੀ ਕਾਰ ਦੀ ਡਿੱਗੀ ਝੋਲਿਆਂ ਨਾਲ ਭਰੀ ਰਹਿੰਦੀ ਆ। ਬਹੁਤ ਵਧੀਆ ਗੱਲ ਹੈ ਜੀ, 4-5 ਝੋਲੇ ਰੱਖਣੇ ਚਾਹੀਦੇ ਆ, ਕਿਉਂਕਿ ਦੁੱਧ ਵੀ ਲੈਣਾ ਹੁੰਦਾ, ਬਰੈਡਾਂ ਵੀ ਲੈਣੀਆਂ ਹੁੰਦੀਆਂ। ਸੋ 4-5 ਝੋਲੇ ਤੁਸੀਂ ਆਪਣੇ ਕੋਲ ਰੱਖੋ ਕਾਰ ਦੇ ਵਿਚ ਤੇ ਉਹਨਾਂ ਨੂੰ ਤੁਸੀਂ ਵਰਤੋ ਜੀ। ਉਸ ਤੋਂ ਬਾਅਦ
ਹਾਂਜੀ, ਤੇ ਆਪਣੇ ਨਾਲ ਈਮੇਲ ਦੇ ਜ਼ਰੀਏ ਆਪਣੇ ਨਾਲ ਜਗਤਾਰ ਸਿੰਘ ਜੀ ਕੰਗ ਮੈਲਬਨ ਤੋਂ ਜੁਆਇਨ ਕੀਤਾ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ ਜਗਤਾਰ ਸਿੰਘ ਕੰਗ ਜੀ, ਤੇ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿਚ। ਕੁਲਜੀਤ ਸਿੰਘ ਜੀ ਔਲਖ, ਤੇ ਉਹ ਵੀ ਨਾਰਕੋਟ ਤੋਂ,
ਨਾਰਕੋਟ
ਹਾਂਜੀ ਹਾਂਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗੁਡ ਮਾਰਨਿੰਗ ਬੁਲਾ ਰਹੇ ਨੇ ਸਾਰੇ ਫਰੈਂਡਸ ਨੂੰ, ਸਾਰੇ ਲਿਸਨਰਸ ਨੂੰ, ਇੰਜੋਏ ਕਰ ਰਹੇ ਨੇ ਪ੍ਰੋਗਰਾਮ ਦਾ। ਸੋ ਆਪਣੇ ਨਾਲ ਜੀ ਮਨਜੀਤ ਸੈਣੀ, ਓਕੇ। ਸੋ ਵੀ ਆਪਣੇ ਨਾਲ ਦਲਜੀਤ ਸਿੰਘ ਜੀ ਜੁਆਇਨ ਕੀਤਾ ਜੀ ਪ੍ਰੋਗਰਾਮ ਦੇ ਵਿਚ, ਕਹਿੰਦੇ ਹਰ ਰੋਜ਼ ਰੇਡੀਓ ਸੁਣਦੇ ਆ ਤੇ ਸ਼ੁਭ ਸਵੇਰ ਕਹਿ ਰਹੇ ਨੇ, ਤੇ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਹਰ ਰੋਜ਼ ਰੇਡੀਓ ਨਾਲ ਜੁੜੇ ਹੋਏ ਹੋ। ਸੋ ਸਾਨੂੰ ਵੀ ਵਧੀਆ ਲੱਗਦਾ ਸਾਡੇ ਰੈਗੂਲਰ ਲਿਸਨਰਸ ਜਦੋਂ ਸੁਨੇਹਾ ਭੇਜਦੇ ਨੇ, ਤੇ ਜ਼ਰੂਰ ਜੁਆਇਨ ਕਰਿਆ ਕਰੋ, ਜ਼ਰੂਰ ਸੁਨੇਹੇ ਜਾਂ ਆਪਣੇ ਵਿਚਾਰ ਸਾਂਝੇ ਕਰਿਆ ਕਰੋ ਸਾਡੇ ਨਾਲ ਈਮੇਲ ਦੇ ਜ਼ਰੀਏ। ਤੇ ਆਪਣੇ ਨਾਲ ਜੀ ਇੰਦਰ ਕੇਨਸ ਤੋਂ, ਇੰਦਰ ਦੁਬਲੀ ਕੇਨਸ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਸੁਣ ਰਹੇ ਨੇ। ਤੇ ਰਵੀ ਰਥੌਰ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿ ਰਹੇ ਨੇ ਤਾਏ ਵਾਲਾ ਪ੍ਰੋਗਰਾਮ ਪੋਡਕਾਸਟ ਤੇ ਪਾ ਦਿਓ ਜੀ।
ਜੀ ਜੀ, ਮੈਂ ਕੋਸ਼ਿਸ਼ ਕਰਾਂਗਾ ਸਰ, ਵੀ ਉਹਨਾਂ ਨੂੰ ਕਵਾਂਗਾ ਜ਼ਰੂਰ ਪਾਉਣ। ਤੇ ਗੌਰਵ ਸ਼ਰਮਾ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਕੈਨੇਡਾ ਵਾਲੇ ਨੰਬਰ ਤੇ ਆਵਾਜ਼ ਨਹੀਂ ਆ ਰਹੀ, ਤੇ ਹਾਂਜੀ ਦੁਬਾਰਾ ਟਰਾਈ ਕਰੋ ਜੀ, ਤੇ ਆਪਾਂ ਜ਼ਰੂਰ। ਥੋੜੀ ਦੇਰ ਬੰਦ ਹੋ ਗਈ ਸੀ ਤੇ ਹੁਣ ਮੈਨੂੰ ਲੱਗਦਾ ਫੇਰ ਸ਼ੁਰੂ ਹੋ ਜਾਏਗੀ। ਸੋ ਬਹੁਤ ਸਾਰੇ ਸੱਜਣ ਸਾਡੇ ਫੋਨਾਂ ਤੇ ਵੀ ਸੁਣਦੇ ਨੇ, ਇਹ ਫੋਨ ਨੰਬਰ ਸਾਰੇ ਹਰਮਨ ਰੇਡੀਓ ਦੇ ਫੈਨ ਪੇਜ ਦੇ ਉੱਤੇ ਵੀ ਨੇ, ਹਰਮਨ ਰੇਡੀਓ ਦੀ ਵੈਬਸਾਈਟ harmanradio.com ਦੇ ਉੱਤੇ ਵੀ ਨੇ। ਤਾਂ ਗੁਰਸੇਵਕ, ਹੁਣ ਆਪਾਂ ਥੋੜਾ ਜਿਹਾ ਨਾ ਮੁੱਦਾ ਜਿਹੜਾ ਆ, ਉਹ ਮੁੱਦਾ ਨਹੀਂ ਮੁੱਦਾ ਬਣਦਾ ਜਾ ਰਿਹਾ ਕਿ ਅਕਸਰ ਅਸੀਂ ਮਤਲਬ ਪੰਜਾਬ ਦੇ ਵਿਚ ਦੇਖਿਆ ਹੋਣਾ ਕਿ ਸਲੇਟਾਂ ਵਰਤ ਹੁੰਦੀਆਂ ਸੀ, ਜਿਹੜੀਆਂ ਸਲੇਟ ਦੇ ਉੱਤੇ ਲਿਖਣਾ। ਸਲੇਟ ਇੱਕ ਪੱਥਰ ਹੈ ਜੀ, ਪੱਥਰ ਹੈ, ਤੇ ਉਸ ਦੇ ਉੱਪਰ ਨਾ ਜਿਹੜਾ ਜਿਹੜਾ ਸਲੇਟੀ ਤੇ ਚਾਕ, ਹਨਾ, ਦੋ ਚੀਜ਼ਾਂ ਕਹਿੰਦੇ ਕਿ ਬਲੈਕ ਬੋਰਡ ਦੇ ਉੱਤੇ ਲਿਖਣਾ ਉਹਦੇ ਨਾਲ ਚੌਕ ਲਿਖਣਾ, ਤੇ ਚੌਕ ਦੇ ਨਾਲ ਲਿਖਣਾ, ਤੇ ਅਗਰ ਛੋਟੀ ਸਲੇਟ ਹੈ ਹੱਥ ਦੇ ਵਿਚ ਉਹ ਸਲੇਟੀ ਛੋਟੀ ਬਣਾਈ ਹੁੰਦੀ ਸੀ ਤੇ ਉਹ ਉਹਦੇ ਨਾਲ ਲਿਖਣਾ ਹੈ। ਹੁਣ ਤੁਸੀਂ ਇਤਫਾਕ ਦੇਖੋ ਕਿ ਗੋਰੇ ਵੀ ਇਹਨੂੰ ਚੌਕ ਹੀ ਕਹਿੰਦੇ ਆ ਨਾ, ਤੇ ਸਲੇਟੀਆਂ ਦਾ ਇੱਥੇ ਵਰਤਦੇ ਨੀ। ਤਾਂ ਉਧਰ ਜੇ ਅਸੀਂ ਵਾਰਿਸ ਸ਼ਾਹ ਦੀ ਹੀਰ ਪੜ੍ਹੀਏ ਤਾਂ ਉਹਦੇ ਵਿੱਚ ਰਾਂਝੇ ਨੂੰ ਚਾਕ ਕਿਹਾ ਗਿਆ ਤੇ ਹੀਰ ਨੂੰ ਸਲੇਟੀ ਕਿਹਾ ਗਿਆ। ਇਹ ਵੀ ਇੱਕ ਹੈ ਨਾ ਇੰਟਰਸਟਿੰਗ ਗੱਲ ਹੈ ਨਾ। ਤੇ ਖੈਰ ਗੱਲ ਇਹ ਹੈ ਕਿ ਜਿਹੜੀ ਸਲੇਟੀ ਅਸੀਂ ਸਾਰੇ ਜਾਣਦੇ ਹਾਂ ਕਿ ਛੋਟੀਆਂ ਹੁੰਦੀਆਂ ਤੇ ਉਹਨਾਂ ਲਿਖਿਆ ਜਾਂਦਾ ਤੇ ਕਈਆਂ ਨੂੰ ਸਲੇਟੀਆਂ ਖਾਣ ਦੀ ਬੜੀ ਆਦਤ ਹੁੰਦੀ ਸੀ, ਮੂੰਹ ਦੇ ਵਿੱਚ ਪਾ ਲੈਣੀ ਤੇ ਉਹ ਸਲੇਟੀਆਂ ਖਾ ਲੈਣੀ। ਤੇ ਇਸੇ ਹੀ ਥੀਮ ਨੂੰ ਨਾ ਲੈ ਕੇ ਇੱਕ ਬਹੁਤ ਆਲਾ ਦਰਜੇ ਦਾ ਗੀਤ ਆਇਆ ਤੇ ਇਹ ਤੁਹਾਨੂੰ ਪਤਾ ਕਿ ਕਿੰਨੀ ਹੋ ਗਈ ਜੀ ਉਹਦੀ ਵਿਊਅਰਸ਼ਿਪ ਕਿੰਨੀ ਹੋ ਗਈ ਯੂਟਿਊਬ ਤੇ?
ਹਾਂਜੀ 17 ਤਰੀਕ ਤੋਂ ਲੈ ਕੇ ਹੁਣ ਤੱਕ ਉਹਦੀ 1,77,000 ਜਦੋਂ ਮੈਂ ਘੰਟਾ ਕੁ ਪਹਿਲਾਂ ਚੈੱਕ ਕੀਤੀ ਸੀ।
ਅੱਛਾ, ਮੈਂ
10,77,000
ਹਾਂ, ਮੈਂ ਇੱਥੇ ਉਹਦੇ ਚ ਇੱਕ ਮੇਰਾ ਵੀ ਹੈ ਉਹ ਵੀ ਗਿਣ ਲਿਓ, ਦੋ ਰੱਖ ਲਿਓ ਤੇ ਕਈ ਵਾਰੀ ਭੁਲੇਖੇ ਨਾਲ ਵੀ ਹੁੰਦਾ।
ਠੀਕ,
ਤੇ ਗੱਲ ਇਹ ਹੈ ਕਿ ਇਹ ਜਿਹੜੀ ਨਾ ਇਹ ਵਿਊਜ਼ ਹੈ ਇਹ ਫੇਕ ਨੀ ਹੈਗੇ, ਇਹ ਸਹੀ ਹੈ, ਇਹ ਬਾਏ ਨੀ ਕੀਤੇ ਹੋਏ ਕਿਸੇ ਨੇ। ਜਿੱਦਾਂ ਕਹਿੰਦੇ ਆ ਕਿ ਕਈ ਜਿਹੜੇ ਹੁਣ ਵਧੀਆ ਗੀਤ ਹੈ ਜਾਂ ਉਹਨਾਂ ਨੂੰ ਤਾਂ ਕੋਈ ਦੇਖਦਾ ਨੀ ਕਿਸੇ ਦਾ, 10,000 ਤੱਕ ਵੀ ਨੀ ਅੰਕੜਾ ਟੱਪਦਾ। ਹੁਣ ਤੁਸੀਂ ਪੇਂਡੂ ਆਸਟ੍ਰੇਲੀਆ ਦੇਖ ਲਓ, ਮਿੰਟੂ ਭਾਜੀ ਹੁਣੀ ਜੀ ਜਾਨ ਦਾ ਜ਼ੋਰ ਲਾ ਕੇ ਹਨਾ ਬਹੁਤ ਕੁਛ ਕਰਨਾ ਪੈਂਦਾ ਤਾਂ ਉਹ ਵੀਡੀਓ ਬਣਦਾ ਆ, ਕਈ ਕੁਛ ਬੜੀ ਉਹਦੇ ਚ ਨੌਲੇਜ ਇਕੱਠੀ ਕਰਨੀ ਪੈਂਦੀ ਹੈ। ਤਾਂ ਮੇਰਾ ਖਿਆਲ 5-10,000 ਤੱਕ ਵੱਧ ਤੋਂ ਵੱਧ ਕਿਤੇ ਜਾਂਦਾ ਹੋਊਗਾ ਹਨਾ, ਤੇ ਚੰਗੀ ਚੀਜ਼ ਦੇ ਘੱਟ ਹੁੰਦੇ। ਉਹ ਤੋਂ ਬਾਅਦ ਜਿਹੜੇ ਫੇਕ ਸਿੰਗਰ ਟਾਈਪ ਹੈ ਮੀਡੀਅਮ ਟਾਈਪ ਉਹ ਫਿਰ ਪੈਸੇ ਦੇ ਕੇ ਹਾਂ ਮਿਲੀਅਨ ਤੱਕ ਉਹ ਮਸੀ ਪਹੁੰਚਾਉਂਦੇ ਆ, ਪਰ ਉਹਨਾਂ ਦਾ ਬਹੁਤ ਖਰਚਾ ਆ ਗਿਆ ਹੁੰਦਾ ਉਦੋਂ ਤੱਕ। ਤੇ ਇਹ ਦੇਖੋ ਵੀ ਤੁਸੀਂ ਕਿ ਗੀਤ ਜਿਹੜਾ ਆ, ਮਤਲਬ ਮੈਂ ਗਰੰਟੀ ਨਾਲ ਕਹਿ ਸਕਦਾ 99.999% ਕਿ ਇਹ ਕੋਈ ਵੀ ਇਹਦੇ ਵਿੱਚ ਫੇਕ ਨਹੀਂ ਹੈਗਾ, ਕੋਈ ਪੈਸਾ ਨਹੀਂ ਖਰਚਿਆ ਗਿਆ। ਲੋਕਾਂ ਨੇ ਦੇਖਿਆ ਇਹਨੂੰ, ਮੇਰੇ ਵਰਗਿਆਂ ਨੇ ਦੇਖਿਆ ਹਨਾ, ਮੇਰੇ ਵਰਗਿਆਂ ਨੇ ਵੀ ਦੇਖਿਆ, ਪਰ ਜਿਹੜੀ ਇਸ ਗੀਤ ਦੀ ਹਾਈਪ ਬਣਾਈ ਗਈ ਸੀ ਜਾਂ ਹਾਈਪ ਬਣ ਗਈ ਸੀ ਉਹ ਬਾਕੀ ਬਾਕਮਾਲ ਸੀ। ਜੇ ਦੇਖਿਆ ਜਾਵੇ ਇਸ ਐਂਗਲ ਤੋਂ ਤਾਂ ਇਹ ਬਾਕੀ ਬਹੁਤ ਵਧੀਆ ਮਾਰਕੀਟਿੰਗ ਹੈਗੀ ਆ। ਤੇ ਹੁਣ ਗੁਰਸੇਵਕ ਇਹਦਾ ਫਾਇਦਾ ਕੀ ਆ, ਮਤਲਬ ਯੂਟਿਊਬ ਦੇ 1 ਮਿਲੀਅਨ ਜਿਹੜੇ ਵਿਊਅਰ ਦਾ ਕੀ ਫਾਇਦਾ, ਉਹਦੇ ਚੋਂ ਕੀ ਫਾਇਦਾ ਹੋਊਗਾ ਸਿੰਗਰ ਨੂੰ, ਕੀ ਫਾਇਦਾ ਹੋਊਗਾ ਇਹਦੇ ਬਾਰੇ ਸੋਚਿਆ ਕਿ
ਜਿਹੜੇ ਜਿੰਨਾ ਮੈਨੂੰ ਪਤਾ? ਹਾਂਜੀ, ਉਹਨਾਂ ਨੂੰ ਮੇਰੇ ਹਿਸਾਬ ਨਾਲ ਐਡ ਜਦੋਂ ਵਿਊਅਰਸ਼ਿਪ ਵੱਧ ਜਾਂਦੀ ਆ ਤੇ ਗੀਤ ਦੇ ਨਾਲ ਐਡ ਲੱਗ ਜਾਂਦੀ ਆ, ਤਾਂ ਫਿਰ ਸ਼ਾਇਦ ਜਿਹੜੇ ਹੁੰਦੇ ਆ ਜਿਨ੍ਹਾਂ ਦਾ ਹੁੰਦਾ ਅਕਾਊਂਟ ਹੁੰਦਾ ਤੇ ਉਹਨਾਂ ਨੂੰ ਪੈਸੇ ਵੀ ਮਿਲਦੇ ਆ, ਉਥੋਂ ਆਮਦਨ ਦਾ ਸਾਧਨ ਬਣ ਜਾਂਦਾ ਜਿਹੜੇ ਅਕਾਊਂਟ ਬਣੇ ਹੁੰਦੇ ਆ।
ਜੀ ਜੀ, ਮੈਨੂੰ ਲੱਗਦਾ ਕਿ ਇਹਦਾ ਜਿਹੜਾ ਇਹਦੇ ਮਿਲੀਅਨ ਦੇ ਉੱਤੇ ਹੋ ਗਿਆ, 2-3 ਮਿਲੀਅਨ ਤੱਕ ਜਾਊਗਾ ਜੇ ਹਿਸਾਬ ਨਾਲ ਚੱਲਦਾ ਆ। ਤੇ ਮੇਰੇ ਹਿਸਾਬ ਦੇ ਨਾਲ ਸ਼ਾਇਦ $10,000-20,000 ਇਹਦੇ ਚੋ ਬਣ ਵੀ ਜਾਵੇ। ਹੁਣ ਇਹੋ ਜਿਹੜਾ ਮੈਟਰ ਹੈ, ਇਹ ਆਪਾਂ ਕੱਲੇ ਗੀਤ ਦੀ ਗੱਲ ਨਹੀਂ ਕਰਦੇ, ਇਹੋ ਜਿਹਾ ਜਿਹੜਾ ਬੇਹੁਦਾ ਮੈਟਰ ਹੈ ਬਹੁਤ ਜ਼ਿਆਦਾ ਪਿਆ ਹੋਇਆ। ਲੋਕੀ ਏਦਾਂ ਦੀਆਂ ਵੀਡੀਓ ਬਣਾਈ ਜਾਂਦੇ ਨੇ, ਰੌਲਾ ਕੀ ਆ? ਰੌਲਾ ਹੈਗਾ ਰੈਵਨਿਊ ਦਾ, ਜਿਹੜੇ ਪੈਸੇ ਆ, ਪੈਸੇ ਬਣਨ। ਅਸੀਂ ਵੀਡੀਓ ਬਣਾ ਕੇ ਛੱਡ ਦਈਏ ਤੇ ਸਾਨੂੰ ਬਸ ਉਮਰ ਦੀ ਕਮਾਈ ਲੱਗ ਜਾਵੇ, ਉਹ ਪੈਸੇ ਸਾਨੂੰ ਆਈ ਜਾਣ, ਇਹ ਫਿਰ ਲੂਪ ਬਣ ਜਾਂਦੀ ਹੈ। ਫਿਰ ਬੰਦਾ ਜਦੋਂ ਇਸ ਚੱਕਰ ਦੇ ਵਿੱਚ ਪੈ ਜਾਂਦਾ ਫਿਰ ਉਹ ਘਟੀਆ ਤੋਂ ਘਟੀਆ ਹਰਕਤ ਕਰਦਾ ਆ ਤਾਂ ਕਿ ਲੋਕ ਉਹਨੂੰ ਵੱਧ ਤੋਂ ਵੱਧ ਦੇਖਣ, ਵੱਧ ਤੋਂ ਵੱਧ ਕੰਟਰੋਵਰਸੀ ਕ੍ਰੀਏਟ ਹੋਵੇ, ਵੱਧ ਤੋਂ ਵੱਧ ਲੋਕ ਉਹਨੂੰ ਦੇਖਣ, ਤੇ ਉਹਦੇ ਨਾਲ ਜਿਹੜੀ ਐਡ ਚੱਲੂਗੀ ਉਹ ਤੋਂ ਉਹਨੂੰ ਪੈਸੇ ਮਿਲਣਗੇ। ਇੱਕ ਬਹੁਤ ਮਾੜਾ ਰੁਝਾਨ ਹੈ। ਹੁਣ ਦੂਜੇ ਪਾਸੇ ਜਿਹੜੇ ਚੰਗੇ ਬੰਦੇ ਆ, ਜਿਹੜੇ ਚੰਗੇ ਕੰਮ ਕਰ ਰਹੇ ਨੇ, ਉਹਨਾਂ ਦੇ ਜਿਹੜੇ ਵਿਊਜ਼ ਹੈ ਜਾਂ ਉਹਨਾਂ ਦੇ, ਪਹਿਲੀ ਗੱਲ ਤਾਂ ਉਹ ਕਰਦੇ ਨੀ ਰੈਵਨਿਊ ਲਈ ਕਰਦੇ ਨੀ ਕੰਮ, ਪਰ ਜੇ ਚੰਗੀ ਚੀਜ਼ ਨੂੰ ਦੇਖਣ ਵਾਲੇ ਲੋਕ ਦੇਖਣ ਤੇ ਕੋਈ ਵਧੀਆ ਕੰਮ ਕਰਦਾ ਤਾਂ ਉਹਨਾਂ ਨੂੰ ਇੱਕ ਹੌਸਲਾ ਮਿਲਦਾ ਕਿ ਅਸੀਂ ਹੋਰ ਵਧੀਆ ਕੰਮ ਕਰੀਏਗਾ। ਠੀਕ ਹੈ ਨਾ? ਹੁਣ ਜਦੋਂ ਕੰਪੈਰੇਟਿਵਲੀ ਏਦਾਂ ਦੇ ਵੀਡੀਓ ਆਉਂਦੇ ਨੇ, ਇਹਨਾਂ ਦੇ ਇੰਨੇ ਵਿਊਜ਼ ਨੇ, ਤਾਂ ਫਿਰ ਬੰਦੇ ਦਾ ਦਿਲ ਟੁੱਟਦਾ। ਪਰ ਮੈਂ ਇੱਥੇ ਕਹਾਂਗਾ ਤੋੜਨਾ ਨਹੀਂ ਚਾਹੀਦਾ ਦਿਲ, ਆਪਣਾ ਆਪਣੇ ਆਪ ਨੂੰ ਕਾਇਮ ਰੱਖਣਾ ਚਾਹੀਦਾ। ਤੇ ਸਰਮਾ ਬਸੰਗ ਉਹਨਾਂ ਦਾ ਮੈਸੇਜ ਪੜੋ ਜੀ ਪਹਿਲਾਂ ਦਾ।
ਜੀ ਜ਼ਰੂਰ, ਮਾਫ ਕਰਨਾ ਸਰ ਮੁਹੱਬਤ ਜੀ, ਚਿਮੇ ਦਾ ਜ਼ਿਕਰ ਤਾਂ ਕਹਿੰਦੇ ਜੀ, ਦੇਖੋ ਭਾਜੀ ਕਹਿੰਦੇ ਜੇ ਚਿਮੇ ਦਾ ਜ਼ਿਕਰ ਕੀਤਾ ਤੇ ਤੁਹਾਡੀ ਐਪ ਚਮੱਕੇ ਮਾਰਨ ਲੱਗ ਪਈ।
ਹਾਂਜੀ ਹਾਂਜੀ, ਥੋੜਾ ਜਿਹਾ ਪ੍ਰੋਬਲਮ ਆਈ ਸੀਗੀ ਤੇ ਉਹਦਾ ਤਾਰਾਂ ਦਾ ਦੇਖੋ ਖੜਕਣੀਆਂ ਸੀ, ਲੋਡ ਹੀ ਇੰਨਾ ਪਿਆ ਹੋਇਆ ਸੀ, ਉਹਦਾ ਜ਼ਿਕਰ ਕਰਨ ਨਾਲ ਇੰਨਾ ਲੋਡ ਪੈ ਗਿਆ ਕਿ ਚਮੱਕੇ ਮਾਰਨ ਲੱਗ ਪਈ। ਤੇ ਵੈਸੇ ਨਾ ਜਿਹੜਾ ਕੱਲ ਗੀਤ ਮੈਂ ਦੇਖਿਆ ਉਹ ਮੈਨੂੰ ਤਾਂ ਕਈ ਸਿੰਗਰਾਂ ਨਾਲੋਂ ਵੈਸੇ ਵਧੀਆ ਲੱਗਿਆ ਜਿਹੜੇ ਮੇਨ ਸਟ੍ਰੀਮ। ਵੈਸੇ ਨਾ ਚੀਮੇ ਦਾ ਕਸੂਰ ਨਹੀਂ ਹੈਗਾ, ਜਿਹੜੇ ਮੇਨ ਸਟ੍ਰੀਮ ਸਿੰਗਰ ਆਪਣੇ ਆਪ ਨੂੰ ਕਹਿੰਦਾ, ਉਹਨਾਂ ਦੀ ਜਿਹੜੀ ਗਾਇਕੀ ਆ ਉਹ ਬੇਹੁਦਾ ਗਾਇਕੀ ਆ, ਉਹ ਆਰਟੀਫਿਸ਼ਲ ਵੈਸੇ ਗੁਰਸੇਵਕ ਤੈਨੂੰ ਵੀ ਲੱਗਦਾ ਵੀ ਜਿੱਦਾਂ ਕਈ ਵਾਰ ਗੀਤਾਂ ਦੇ ਵਿੱਚ ਆਰਟੀਫਿਸ਼ਲ ਜਿਹੀਆਂ ਚੀਜ਼ਾਂ ਦਿਖਾ ਲਈ ਜਾਣੀਆਂ, ਮਿਲੀਅਨੇਅਰ ਬਿਲੀਅਨੇਅਰ ਵੱਡੀਆਂ ਵੱਡੀਆਂ ਗੱਡੀਆਂ, ਅਣਹੋਈਆਂ ਘਟਨਾਵਾਂ ਜਿਹੜੀਆਂ ਹੋ ਹੀ ਨਹੀਂ ਸਕਦੀਆਂ ਕਦੇ, ਉਹ ਜਿਹੀਆਂ ਦਿਖਾ ਕੇ ਇੱਕ ਸੁਪਨਿਆਂ ਦੀ ਜ਼ਿੰਦਗੀ ਜਿਹੀ ਦਿਖਾਈ ਜਾਣੀ ਬਿਨਾਂ ਕਿਸੇ ਗੱਲ ਤੋਂ ਹੀ, ਹਨਾ। ਤੇ ਉਹਦੇ ਨਾਲੋਂ ਮੈਨੂੰ ਇਉਂ ਲੱਗਦਾ ਕਿ ਲੋਕ ਜਿਹੜੇ ਨੇ ਅੱਕੇ ਪਏ ਨੇ ਇਸ ਮਾਹੌਲ ਤੋਂ, ਇਸ ਗਾਇਕੀ ਤੋਂ ਅੱਕੇ ਪਏ ਨੇ, ਇਸ ਤਰ੍ਹਾਂ ਦੇ ਸਿੰਗਰਾਂ ਦੇ ਐਟੀਟਿਊਡ ਤੋਂ ਅੱਕੇ ਪਏ ਨੇ, ਉਹਨਾਂ ਨੂੰ ਹਰਮਨ ਚੀਮੇ ਵਰਗਿਆਂ ਦੇ ਵਿੱਚ ਇੱਕ ਆਮ ਬੰਦਾ ਦਿਖਾਈ ਦੇ ਰਿਹਾ ਕਿ ਆਮ ਬੰਦਾ ਜਿਹੜਾ ਉਹ ਗਾ ਰਿਹਾ ਆ, ਤੇ ਉਹਨਾਂ ਦੇ ਲੈਵਲ ਤੋਂ ਥੋੜਾ ਜਿਹਾ ਘੱਟ ਗਾ ਰਿਹਾ, ਤੇ ਉਹ ਬੜਾ ਸ਼ੁਕਲ ਦੇ ਤੌਰ ਤੇ ਦੇਖ ਰਹੇ ਕਿ ਐਂਟਰਟੇਨਮੈਂਟ ਵੈਲਿਊ ਜਿਹੜੀ ਉਹਦੀ ਹੈਗੀ ਆ, ਮਤਲਬ ਕਾਮੇਡੀ ਦੇ ਟਾਈਪ ਦੇ। ਮੈਂ ਇੱਥੇ ਨਾ ਥੋੜਾ ਇੱਕ ਜ਼ਿਕਰ ਕਰਨਾ ਚਾਹਾਂਗਾ ਕਿ ਜਦੋਂ ਮਤਲਬ ਸਿਰਾ ਹੋ ਗਿਆ ਸੀ ਨਾ ਗਾਇਕੀ ਦਾ, ਮਤਲਬ ਥੋੜਾ ਮਾੜੇ ਵੱਲ ਨੂੰ, ਮਾੜੀ ਗਾਇਕੀ ਵੱਲ ਨੂੰ, ਤਾਂ ਉਦੋਂ ਇੱਕ ਨੌਜਵਾਨ ਉੱਠਿਆ ਸੀ ਜਿਹਦੀ ਕਿ ਅੱਜ ਫਿਲਮ ਵੀ ਚੱਲ ਰਹੀ ਆ, ਦ ਬਲੈਕ ਪ੍ਰਿੰਸ, ਸਤਿੰਦਰ ਸਰਤਾਜ। ਤੇ ਸਤਿੰਦਰ ਸਰਤਾਜ ਨੇ ਉਨੀ ਦਿਨੀ ਟ੍ਰੈਂਡ ਤੋਂ ਬਿਲਕੁਲ ਉਲਟ ਜਾ ਕੇ ਬੈਠ ਕੇ ਗਾਇਆ ਸੀ, ਮਹਿਫਲ ਲਾਈ ਸੀ, ਬੋਲਾਂ ਦੇ ਜ਼ੋਰ ਦੇ ਉੱਤੇ ਉਹਨੇ ਆਪਣੀ ਪੈਂਟ ਬਣਾਈ ਸੀ, ਤੇ ਉਸ ਨੂੰ ਦੁਨੀਆਂ ਦੇ ਭਰ ਦੇ ਵਿੱਚ ਪ੍ਰਮੋਟ ਕੀਤਾ, ਜਿਨ੍ਹਾਂ ਦੇ ਵਿੱਚ ਉਹ ਅਸੀਂ ਵੀ ਸੀ, ਆਸਟ੍ਰੇਲੀਆ ਚ ਅਸੀਂ ਉਹਨਾਂ ਨੂੰ ਲੈ ਕੇ ਆਏ, ਪ੍ਰਮੋਟ ਕੀਤਾ। ਸੋ ਏਦਾਂ ਦੀ ਚੰਗੀ ਚੀਜ਼ ਦਾ ਲੋਕੀ ਇੰਤਜ਼ਾਰ ਕਰ ਰਹੇ ਸੀ ਉਸ ਵੇਲੇ, ਹੁਣ ਵੀ ਕਰਦੇ ਆ ਕਿ ਜਦੋਂ ਚੀਜ਼ ਦੀ ਅੱਤ ਹੋ ਜਾਵੇ, ਚੰਗੀ ਚੀਜ਼ ਦਾ ਇੰਤਜ਼ਾਰ ਕਰਦੇ ਆ, ਲੋਕੀ ਦੇਖਦੇ ਆ। ਅਸਲ ਦੇ ਵਿੱਚ ਕਸੂਰ ਜਿਹੜਾ ਆ ਚੀਮੇ ਹੁਣਾਂ ਦਾ ਘੱਟ ਆ, ਇਨ੍ਹਾਂ ਤੋਂ ਪਹਿਲਾਂ ਜਿਹੜੇ ਸਿੰਗਰ ਨੇ ਉਨ੍ਹਾਂ ਨੇ ਜਿਹੜੀ ਆਰਟੀਫਿਸ਼ਲ ਦੁਨੀਆ ਕ੍ਰੀਏਟ ਕੀਤੀ ਸੀ, ਉਹ ਤੋਂ ਲੋਕੀ ਜਿਹੜੇ ਨੇ ਰਾਹਤ ਮਹਿਸੂਸ ਕਰਨਾ ਚਾਹੁੰਦੇ ਸੀ, ਤੇ ਉਨ੍ਹਾਂ ਨੂੰ ਮਿਲ ਰਹੀ ਆ, ਤਾਂ ਇਸ ਕਰਕੇ ਮਤਲਬ ਇਹ ਵੀ ਇੱਕ ਕਾਰਨ ਹੈ। ਪਰ ਦੂਜੇ ਪਾਸੇ ਹੁਣ ਆਪਾਂ ਸਲੇਟੀਆਂ ਦੀ ਗੱਲ ਕੀਤੀ ਆ ਕਿ ਗੀਤ ਦਾ ਜਿਹੜਾ ਥੀਮ ਹੈ, ਹਨਾ, ਤੇ ਥੀਮ ਤੁਸੀਂ ਜ਼ਿਆਦਾ ਬਿਹਤਰ ਦੱਸ ਸਕਦੇ ਹੋ ਕਿ ਉਹ ਲੜਕੀ ਜਿਹੜੀ ਚਲੇ ਜਾਂਦੀ ਆ ਤੇ ਉਹਨੂੰ ਰਾਹ ਦੇ ਵਿੱਚ ਘੇਰ ਲੈਂਦਾ ਉਹਦੀ ਜੀਪ ਨੂੰ, ਹਨਾ, ਤੇ ਉਹ ਮੁੰਡਾ ਮਤਲਬ ਜਿਹੜਾ ਬੰਦਾ ਉਹਨੂੰ ਲੜਕੀ ਨੂੰ ਲੈ ਕੇ ਜਾ ਰਿਹਾ ਹੁੰਦਾ ਵਿਆਹ ਕਰਾ ਕੇ ਜਾਂ ਜੋ ਕੁਝ, ਉਹ ਚੀਮੇ ਦੀ ਕਟਾਈ ਨਹੀਂ ਕਰਦਾ ਵੀ ਤੂੰ ਕੱਲੇ ਘੇਰੀ ਆ, ਉਹ ਕੜਾ ਦੇਖਦਾ ਰਹਿੰਦਾ ਤੇ ਚੀਮਾ ਉਹਨੂੰ ਮਿਹਣੇ ਮਾਰ ਰਿਹਾ, ਕਹਿੰਦਾ ਵੀ ਮੈਨੂੰ ਸਭ ਮਿਹਣੋ ਮਿਹਣੀ ਹੋਇਆ ਪਿਆ ਵੀ ਮੈਨੂੰ ਸਭ ਪਤਾ ਵੀ ਤੂੰ ਛੋਟੀ ਹੁੰਦੀ ਸਲੇਟੀਆਂ ਖਾਂਦੀ ਹੁੰਦੀ ਸੀ, ਹਨਾ। ਤੇ ਦੱਸੋ ਮਤਲਬ ਸਿਰਾ ਹੀ ਆ, ਮਤਲਬ ਥੀਮ ਬਹੁਤ ਵਧੀਆ, ਐਸੀ ਕੋਈ ਗੱਲ ਨੀ ਹੈਗੀ ਸਲੇਟੀਆਂ ਖਾਣ ਦਾ। ਤੇ
ਦੂਜਾ ਪੱਖ ਨਾਲ ਦੀ ਨਾਲ ਦੱਸਿਆ ਮੁੰਡੇ ਨੂੰ ਵੀ ਮਿਹਣਾ ਮਾਰਿਆ ਜੀ, ਉਹ ਗੌਰ ਕੀਤਾ ਸੀ ਤੁਸੀਂ ਗੀਤ?
ਨਹੀਂ ਨਹੀਂ,
ਛੋਟੇ ਹੁੰਦੇ ਕੱਛਾਂ ਚ ਪਿਆਜ਼ ਰੱਖਦੇ ਬੁਖਾਰ ਬੁਖਾਰ।
ਹਾਂਜੀ ਹਾਂਜੀ ਹਾਂਜੀ, ਉਹ ਵੈਸੇ ਮੈਨੂੰ ਇੰਨੀ ਡਿਟੇਲ ਚ ਸਮਝ ਨਹੀਂ ਸੀ ਆਇਆ, ਤੁਸੀਂ ਦੱਸਤਾ। ਉਹ ਵੀ ਇੱਕ ਮਿਹਣਾ ਮਾਰਿਆ ਸੀ, ਕਹਿੰਦੇ ਵੀ ਛੋਟਾ ਹੁੰਦਾ ਸਕੂਲੇ ਜਾਣ ਤੋਂ ਨਾ ਗਰੇਜ ਕਰਦਾ ਹੁੰਦਾ ਸੀ, ਤੇ ਰਾਤ ਨੂੰ ਇਹ ਕੱਚਾਂ ਦੇ ਵਿੱਚ ਪਿਆਜ਼ ਲੈ ਕੇ ਸੌ ਜਾਂਦਾ ਹੁੰਦਾ ਸੀ, ਤੇ ਸਵੇਰ ਨੂੰ ਏਦਾਂ ਲੱਗਦਾ ਹੁੰਦਾ ਸੀ ਮੈਨੂੰ ਬੁਖਾਰ ਚੜਿਆ। ਸੋ ਸਿਰਾ ਹੀ ਆ ਸਿਰਾ। ਅੱਛਾ,
ਸ਼ਾਇਦ ਇਹੀ ਕਾਰਨ ਸੀਗਾ ਕਿ ਫੇਮਸ ਹੋਣ ਦਾ ਗੀਤ ਦਾ।
ਹਾਂਜੀ,
ਲੋਕੀ ਸੁਣਦੇ ਆ ਬਚਪਨ ਦੇ ਗੱਲਾਂ ਤੇ, ਕਿਉਂਕਿ ਗੀਤਕਾਰ ਪੰਡੋਰੀ ਵਾਲਾ ਜੀ ਉਹ ਕਾਫੀ ਗੀਤ ਲਿਖਦਾ ਆ, ਤੇ ਹਰਮਨ ਚੀਮੇ ਦਾ ਲਿਖਿਆ ਗੀਤ ਨਹੀਂ ਆ।
ਅੱਛਾ,
ਗੀਤਕਾਰ ਦਾ ਜੋ ਨਾਂ ਵਿੱਚ ਪੰਡੋਰੀ ਵਾਲਾ ਤਾਂ ਫੇਮਸ ਆ, ਰਾਈਟਰ
ਰਾਈਟਰ
ਫੇਮਸ ਆ।
ਅੱਛਾ, ਚਲੋ ਹੀਰ ਸਲੇਟੀ ਦੇ ਗੀਤ ਸੁਣਾਉਣਾ, ਤੇ ਉਹ ਤੋਂ ਬਾਅਦ ਨਾ ਹਰਮਨ ਚੀਮੇ ਦੇ ਚਾਚੇ ਦੇ ਮੁੰਡੇ ਦੋ ਆ ਗਏ ਨੇ, ਉਹਨਾਂ ਦੇ ਬਾਰੇ ਵੀ ਗੱਲ ਕਰਨੀ, ਉਹਦਾ ਇੱਕ ਤੈਨੂੰ ਗੀਤ ਵੀ ਸੁਣਾਉਣਾ, ਬਹੁਤ ਵਧੀਆ ਗੀਤ ਹੈ। ਸੋ ਅੱਜ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ, ਤੇ ਆਪਾਂ ਇੱਕ ਪਹਿਲਾਂ ਹਰਭਜਨ ਮਾਨ ਦਾ ਗੀਤ ਸੁਣਦੇ ਹਾਂ, ਹੀਰ ਸਲੇਟੀ।
ਸਲੇਟੀ ਸਹਿਬਾਂ ਯਾਰ ਸੋਹਣੀਆਂ ਹੋਣਗੀਆਂ, ਪਰ ਉਸ ਵਰਗੀ ਰੱਬ ਨੇ ਹੋਰ ਨਾ ਕੋਈ ਬਣਾਈ। ਮੂੰਹ ਤੋਂ ਚਲਕ ਪਵੇ ਉਹਦੇ ਦਿਨ ਚੜ੍ਹਦੇ ਦੀ ਲਾਲੀ ਦੀ, ਉਹਦੇ ਨੈਣ ਮਿਰਗ ਦੇ ਟੌਣ ਗੂੰਜ ਦੀ ਲਾਈ। ਉਹਦਾ ਹੁਸਨ ਵੇਖ ਕੇ ਕੁਦਰਤ ਨਾਲ ਜਦ ਪੈਰ ਤਰੇ ਉਹਦਾ ਨਾਜ਼ਿਕ ਨਖਰਾ ਗਏ ਪਹਿਲਾਂ ਸੁਣਦੇ ਸਾਂ ਅੱਜ ਆਪਣੀ ਅੱਖੀ ਵੇਖ ਲਿਆ ਵਿੱਚ ਦਰਵਾਜ਼ੇ ਤੇ ਇੱਕ ਫੁੱਲ ਕੱਢਦਾ ਫੁਲਕਾਰੀ ਪਾਣੀ ਲੈਣ ਚੱਲੀ ਤਰ ਸਿਰ ਤੇ ਗਾਗਰ ਜਾਂਦੀ ਦੀ ਨਾਲ ਸਹੇਲੀਆਂ ਦੇ ਅੱਠ ਖੇਲੀਆਂ ਕਰੇ ਕੁਆਰੀ ਜਦ ਉਹ ਬੜੇ ਕਿਤੇ ਵਿੱਚ ਉਮਰ ਪਾਪਾ ਨੱਚਦੀ ਐ ਕਿਧਰੇ ਉੱਡ ਨਾ ਜਾਏ ਅੰਬਰੀ ਮਾਰੀ ਉਡਾਰੀ ਕਦ ਚਰਖਾ ਡਾ ਕੇ ਪੈਂਦੀ ਐ ਕਦ ਪੀਂਗ ਹਲਾਰੇ ਲੈਂਦੀ ਐ ਕਦ ਚਰਖਾ ਡਾ ਕੇ ਪੈਂਦੀ ਐ ਕਦ ਪੀਂਗ ਹਲਾਰੇ ਲੈਂਦੀ ਐ ਹਰ ਵਕਤ ਸਭ ਕੁਝ ਖੋ ਕੇ ਲੈ ਗਈ ਉਹ ਹੈ ਜਦ ਚੁੰਨੀ ਓਲੇ ਮੂੰਹ ਕਰਕੇ ਮੁਸਕਾਈ ਨਜ਼ਰਾਂ ਮਿਲੀਆਂ ਐਸੀ ਸਾਂਝ ਪਈ ਚੋਂ ਅੱਖੀਆਂ ਦੀ ਇਹ ਕਈ ਜਨਮਾਂ ਤੱਕ ਹੁਣ ਜਾਣੀ ਨਹੀਂ ਭੁਲਾਈ ਅੱਲਣ ਉਮਰ ਕੁਆਰਾ ਹਾਸਾ
ਜੀ ਦੋਸਤੋ ਤੁਸੀਂ ਸੁਣ ਰਹੇ ਸੀ ਹਰਭਜ ਮਾਨ ਦੀ ਆਵਾਜ਼ ਦੇ ਵਿੱਚ ਹਾਣੀ ਫਿਲਮ ਦੇ ਵਿੱਚ ਇਹ ਗੀਤ ਬਹੁਤ ਹੀ ਖੂਬਸੂਰਤ ਗੀਤ ਸੀ ਸੋ ਭਾਜੀ ਹੀਰ ਸਲੇਟੀ ਤੇ ਹੀ ਗੱਲ ਹੋ ਰਹੀ ਸੀ
ਹਰਭਜ ਮਾਨ ਬਹੁਤ ਹੀ ਆਲਾ ਦਰਜੇ ਦੇ ਗਾਇਕ ਨੇ ਤੇ ਟ੍ਰੇਨਡ ਗਾਇਕ ਨੇ ਬਹੁਤ ਖੂਬਸੂਰਤ ਗੀਤ ਦਿੱਤੇ ਨੇ ਤੇ ਚਲੋ ਅਸੀਂ ਪ੍ਰਮੋਟ ਵੀ ਕਰ ਰਹੇ ਹਾਂ ਸੋ ਗੱਲ ਹੀਰ ਸਲੇਟੀ ਦੀ ਚੱਲ ਰਹੀ ਆ ਸਿੰਗਰਸ ਦੀ ਚੱਲ ਰਹੀ ਆ ਤੇ ਸਾਡੇ ਨਾਲ ਨਾ ਪ੍ਰਭ ਸਿਮਰਨ ਅਜੀਤ ਸਿੰਘ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਕਹਿੰਦੇ ਹਰਮਨ ਜੀਮੇ ਵਰਗਿਆਂ ਦੇ ਵੀਡੀਓਜ਼ ਨੂੰ ਸਾਨੂੰ ਬਹੁਤ ਕਹਿ ਲੋ ਕਿ ਹਵਾ ਨਹੀਂ ਦੇਣੀ ਚਾਹੀਦੀ ਆਪਣੀ ਪੰਜਾਬੀ ਬੋਲੀ ਚ ਬਹੁਤ ਸੋਹਣੇ ਸਿੰਗਰ ਜੋ ਵਧੀਆ ਗਾਉਂਦੇ ਆ ਸਾਫ਼ ਸੁਥਰੇ ਗੀਤ ਗਾਉਂਦੇ ਆ ਸਾਨੂੰ ਚਾਹੀਦਾ ਉਹਨਾਂ ਨੂੰ ਪ੍ਰਮੋਟ ਕਰਨਾ ਨਾ ਕਿ ਚੀਮੇ ਵਰਗੇ ਜੋਕਰਾਂ ਨੂੰ ਮੈਂ ਕੱਲ ਇਕ ਵੀਡੀਓ ਦੇਖੀ ਜਿਸ ਵਿਚ ਚੀਮੇ ਆਪਣੇ ਇੰਟਰਵਿਊ ਚ ਕਿੰਨੀ ਈਗੋ ਚ ਬੋਲ ਰਿਹਾ ਸੀ ਕਿ ਮੈਨੂੰ ਨਹੀਂ ਭਰਾਵਾ ਪਰਵਾਹ ਲੋਕਾਂ ਦੀ ਸੋ ਆਪਾਂ ਨੂੰ ਚੰਗੇ ਗੀਤਾਂ ਤੇ ਸਿੰਗਰਾਂ ਦੀ ਗੱਲ ਕਰਨੀ ਚਾਹੀਦੀ ਹੈ ਧੰਨਵਾਦ ਜੀ ਬਿਲਕੁਲ ਤੁਹਾਡਾ ਸਹੀ ਵਿਚਾਰ ਹੈ ਤੇ ਆਪਾਂ ਇਸ ਦੇ ਉੱਤੇ ਗੱਲ ਵੀ ਵੈਸੇ ਕਰ ਰਹੇ ਹਾਂ ਕਿ ਰਾਜਨਦੀਪ ਕੈਨਬਰਾ ਤੋਂ ਵੀ ਜੁੜੇ ਨੇ ਤੇ ਉਹਨਾਂ ਨੇ ਕਹਿੰਦੇ ਕਿ ਜਿਹੜਾ ਉਹਨੇ ਡਾਂਸ ਕੀਤਾ ਜੀ ਉਹਦੇ ਕੱਪੜੇ ਉਹਦਾ ਹੇਅਰ ਸਟਾਈਲ ਉਹਦੀ ਵੀ ਗੱਲ ਕਰਨੀ ਬਣਦੀ ਆ ਤੇ ਕੋਈ ਨੀ ਆਪਾਂ ਇੱਥੇ ਗੱਲ ਕਰ ਰਹੇ ਹਾਂ ਤੇ ਬਲੈਕ ਪ੍ਰਿੰਸ ਨੂੰ ਪ੍ਰਮੋਟ ਕਹਿੰਦੇ ਕਰਨਾ ਚਾਹੀਦਾ ਰਾਜਮਹਿੰਦਰ ਉਹਨਾਂ ਨੇ ਫੋਟੋਆਂ ਭੇਜੀਆਂ ਜੀ ਬਲੈਕ ਪ੍ਰਿੰਸ ਦੀਆਂ ਕਿੱਥੇ ਕਿੱਥੇ ਲੱਗ ਰਹੀਆਂ ਨੇ ਤਕਰੀਬਨ ਸਾਰੇ ਆਸਟ੍ਰੇਲੀਆ ਦੇ ਵਿੱਚ ਹੀ ਇਹ ਫਿਲਮ ਲੱਗ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਾਂ ਬ੍ਰਿਸਬੇਨ ਬਰਵੁੱਡ ਇੱਧਰ ਕਾਸਲ ਹਿੱਲ ਤੇ ਹੋਰ ਕਈ ਇਲਾਕਿਆਂ ਦੇ ਵਿੱਚ ਇਹ ਲੱਗ ਰਹੀ ਹੈ ਡਾਰਵਿਨ ਦੇ ਵਿੱਚ ਵੀ ਫਿਲਮ ਲੱਗੇਗੀ ਸਾਊਥ ਪੋਰਟ ਤੇ ਕਈ ਥਾਵਾਂ ਤੇ ਇਹ ਐਕਚੁਲੀ ਮੈਂ ਸ਼ੇਅਰ ਕਰ ਦਿੰਦਾ ਆਪਣੇ ਸਰੋਤਿਆਂ ਦੇ ਨਾਲ ਲਾਈਵ ਬਲੌਗ ਦੇ ਵਿੱਚ ਉਹ ਦੇਖ ਸਕਦੇ ਨੇ ਕਿ ਬਲੈਕ ਪ੍ਰਿੰਸ ਫਿਲਮ ਕਿੱਥੇ ਕਿੱਥੇ ਲੱਗ ਰਹੀ ਹੈ ਸੋ ਇੱਧਰ ਨਾ ਗੱਲ ਮੈਂ ਤੁਹਾਨੂੰ ਇੱਕ ਸੁਣਾਉਣੀ ਸੀਗੀ ਵੀਡੀਓ 40% ਦਾ ਚਾਚੇ ਦੇ ਮੁੰਡੇ ਵੀ ਆ ਗਏ ਨੇ ਕਹਿੰਦੇ ਹਰਮਨ ਚੀਮੇ ਦੇ ਹਾਂਜੀ
ਰੌਲਾ ਕਰੋਗੇ ਜੀ ਉਹਨਾਂ ਦੀ?
ਮੈਂ ਸ਼ੇਅਰ ਤਾਂ ਕਰ ਦਿੰਦਾ, ਰੌਲਾ ਇਹ ਹੈ ਕਿ ਜਿਹੜੇ ਨਾ ਮੈਂ ਬਾਰ ਬਾਰ ਇਹੀ ਕਹਿ ਰਿਹਾ ਕਿ ਸਾਡਾ ਜਿਹੜਾ ਇਲਤੀ ਸੁਭਾਅ ਆ ਸਾਡੇ ਅੰਦਰ, ਉਹ ਇਲਤਾਂ ਕਰ ਰਹੇ ਨੇ, ਉਹ ਜਿਸ ਤਰ੍ਹਾਂ ਇਹਨਾਂ ਨੂੰ ਪ੍ਰਮੋਟ ਕਰ ਰਹੇ ਨੇ ਜਿਹੜੇ ਲੋਕ ਨੇ ਪਿੱਛੇ ਉਹਨਾਂ ਦੇ, ਜੋ ਮੋਟਿਵ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮੋਟਿਵ ਜਿਹੜਾ ਹੈਗਾ ਇੱਕ ਪ੍ਰੋਡਕਟ ਤਿਆਰ ਕਰਨ ਦਾ ਆ, ਉਹ ਤੋਂ ਪੈਸੇ ਬਣਾਉਣ ਦਾ। ਹੁਣ ਉਹ ਪ੍ਰੋਡਕਟ ਕਿੱਦਾਂ ਦਾ ਆ, ਕੀ ਆ, ਇਹਦੀ ਕੋਈ ਵੀ ਮਤਲਬ ਮਾਪਦੰਡ ਨਹੀਂ ਹੈਗਾ। ਤੇ ਉਹ ਉਹਨਾਂ ਨੇ ਤਾਂ ਵੱਧ ਤੋਂ ਵੱਧ ਵਿਊ ਲੈਣੇ ਆ ਜਿਹੜੇ ਯੂਟਿਊਬ ਵਾਲੇ ਦਿੰਦੇ ਨੇ, ਉਤੋਂ ਉਹਨਾਂ ਨੂੰ ਰੈਵਨਿਊ ਆਣਾ ਆ, ਉਹਦੇ ਨਾਲ ਮਤਲਬ ਤੁਸੀਂ ਦੇਖੋ ਯੂਟਿਊਬ ਤੇ ਇਹੋ ਜਿਹਾ ਮਤਲਬ ਘਟੀਆ ਤੋਂ ਘਟੀਆ ਜਿਹੜਾ ਮਟੀਰੀਅਲ ਪਿਆ ਹੋਇਆ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਪਰ ਇਹ ਪ੍ਰਦੂਸ਼ਣ ਦੇ ਵਿੱਚ ਲੋਕ ਜਿਹੜੇ ਨੇ ਹੁਣ ਟੀਵੀ ਨੂੰ ਛੱਡ ਕੇ ਆਪਣੇ ਫੋਨਾਂ ਦੇ ਨਾਲ ਚਿੰਬੜੇ ਹੋਏ ਨੇ, ਉਹ ਵੀ ਲੋਕ ਵੀ ਲੱਭਦੇ ਨੇ ਨਾ ਇਹੋ ਜਿਹਾ ਸਮਾਨ ਜਿਹੜਾ ਆ, ਉਹ ਵੀ ਲੱਭਦੇ ਨੇ ਕਿ ਉਹਨਾਂ ਦੀ ਉਹ ਐਂਟਰਟੇਨ ਕਰਾਉਣਾ ਚਾਹੁੰਦੇ ਆ, ਕਰਨਾ ਚਾਹੁੰਦੇ ਆ। ਹੁਣ ਰੌਲਾ ਇਹ ਆ ਵੀ ਜਿੱਦਾਂ ਦੀ ਡਿਮਾਂਡ ਹੈ ਉਦਾਂ ਦੇ ਲੋਕ ਫਿਰ ਲੋਕਾਂ ਦੇ ਲਈ ਉਹ ਪਰੋਸਿਆ ਜਾਂਦਾ। ਲਓ ਜੀ ਇੱਕ ਹੋਰ ਕਰੈਕਟਰ ਵੀ ਪੇਸ਼ ਹੋਇਆ ਜੀ, ਉਹਦੀ ਤੁਹਾਨੂੰ ਇੱਕ ਮੈਂ ਨਾ ਵੰਨਗੀ ਸੁਣਾਉਣਾ, ਤੁਸੀਂ ਹੈਰਾਨ ਰਹਿ ਜੂਗੇ। ਤੇ ਇਹਨੂੰ ਜਾਣੀ ਕਿ ਇਹਨੂੰ ਪ੍ਰੋਪਰ ਇਹਨੂੰ ਪੱਗ ਬਣਾਈ ਗਈ ਆ ਤੇ 50 ਨਾਲ ਐਨ ਇਹਦੀ ਸੁਣੋ ਤੁਸੀਂ ਪਹਿਲਾਂ।
ਲਓ ਵੀ ਮਿੱਤਰੋ, ਇੱਕ ਮੇਰੇ ਵਰਗਾ ਦੇਸੀ ਬੰਦਾ ਆਪਣੇ ਘਰ ਵਾਲੇ ਨਾਲ ਜਿੱਦ ਕਰਦਾ ਹੈ, ਕਹਿੰਦਾ ਮੈਂ ਵੀ ਬੰਬੇ ਜਾ ਕੇ ਅਮਿਤਾਬ ਬੱਚਨ ਨਾਲ ਕੌਣ ਬਣੇਗਾ ਕਰੋੜਪਤੀ ਖੇਡ ਕੇ ਆਉਣਾ ਹੈ, ਤੇ ਕੁਛ ਇਸ ਤਰ੍ਹਾਂ ਕਹਿ ਰਿਹਾ ਹੈ। ਕਰੂ ਬੰਬੇ ਜਾ ਕੇ ਹੁਣ ਮੈਂ ਕਮਾਲ ਨੀ, ਜਾ ਕੇ ਖੇਡੂ ਮੈਂ ਵੀ ਅਮਿਤਾਬ ਬਣਾਉਣ ਨੀ, ਕਰੂ ਬੰਬੇ ਜਾ ਕੇ ਹੁਣ ਮੈਂ ਕਮਾਲ ਨੀ, ਖੇਡੂ ਜਾ ਕੇ ਮੈਂ ਵੀ ਅਮਿਤਾਬ ਬਣਾਉਣ ਨੀ, ਦੇਣੇ ਸਾਰੇ ਰੋਗ ਚੱਕਣੀ, ਮੈਂ ਤਾਂ ਹੁਣ ਬਣਨਾ ਹੀ ਬਣਨਾ ਕਰੋੜਪਤੀ, ਤੂੰ ਵੀ ਹੁਣ ਬਣੇਗੀ ਕਰੋੜਪਤਨੀ, ਮੈਂ ਤਾਂ ਹੁਣ ਬਣਨਾ ਹੀ ਬਣਨਾ ਕਰੋੜਪਤੀ, ਤੂੰ ਵੀ ਹੁਣ ਬਣੇਗੀ ਕਰੋੜਪਤਨੀ।
ਦੱਸੋ ਬਈ ਮਤਲਬ ਕਿੱਧਰ ਨੂੰ ਜਾ ਰਿਹਾ ਇਹ ਤਾਂ ਵੀਡੀਓ ਦੇਖਣ ਵਾਲਾ, ਮਤਲਬ ਬੜੀਆਂ ਇਲਤਾਂ ਹੋ ਰਹੀਆਂ ਨੇ। ਖੈਰ ਆਪਾਂ ਇਧਰ ਨੂੰ ਹੁਣ ਆਪਾਂ ਥੋੜਾ ਜਿਹਾ ਨਾ ਘਟਾਉਣਾ ਕੰਮ, ਤੇ ਅਮਨ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੈਨਬਰਾ ਤੋਂ। ਤੇ ਵੈਸੇ ਨਾ ਗੀਤ ਹੋਰ ਬੜੇ ਸੋਹਣੇ ਸੋਹਣੇ ਨੇ, ਤੁਹਾਡਾ ਫੇਵਰੇਟ ਸਿੰਗਰ ਕਿਹੜਾ ਗੁਰਸੇਵਕ?
ਭਾਈ ਮੈਂ ਅੱਜ ਕੱਲ ਜਾਣੀ ਕਿ ਹੁਣ ਉਹੀ ਗੱਲ ਹੈ, ਸਤਿੰਦਰ ਸਰਤਾਜ ਸੁਣ ਰਿਹਾ ਜੀ ਕਈ ਦਿਨਾਂ ਤੋਂ।
ਅੱਛਾ ਅੱਛਾ।
ਹੁਣ ਮੈਲਬਨ ਗਿਆ ਉੱਥੇ ਜਿਆਦਾ ਗੀਤ ਸੁਣਨ ਦਾ ਮੌਕਾ ਮਿਲਿਆ।
ਅੱਛਾ,
ਸਤਿੰਦਰ ਸਰਤਾਜ ਜੀ ਉਹਨਾਂ ਦਾ ਗੀਤ ਜਰੂਰ ਕਰਾਂਗੇ ਜੀ ਸਾਂਝਾ ਕੋਈ ਨਾ ਕੋਈ, ਅੱਜ ਪ੍ਰੋਗਰਾਮ ਚੱਲਦੇ ਚ।
ਅੱਛਾ,
ਚਲ ਅੱਜ ਮੇਰੀ ਫਰਮਾਇਸ਼ ਤਾਂ ਹੋ ਜਾਏ।
ਅੱਛਾ, ਆਹੋ ਉਹਨਾਂ ਦੀ ਫਿਲਮ ਵੀ ਦੇਖੋ ਆ ਰਹੀ ਹੈ, ਉਹਨਾਂ ਦੀ ਫਿਲਮ ਵੀ ਆ ਰਹੀ ਹੈ ਤੇ ਆਪਾਂ ਜ਼ਰੂਰ ਉਹ ਸੁਣਨਾ ਹੈ। ਤੇ ਉਹਦੇ ਚ ਨਾ ਇੱਕ ਵਾਰ ਵੀ ਗਾਈ ਹੈ, ਤੇ ਇਹ ਵਾਰ ਜਿਹੜੀ ਹੈ ਨਾ ਇਹ ਆਪਾਂ ਸ਼ੇਅਰ ਕਰਨੀ ਹੈ ਤੇ ਇਸ ਫਿਲਮ ਦੇ ਵਿੱਚ। ਫਿਲਮ ਦੀ ਜਿਹੜੀ ਜਾਣਕਾਰੀ ਆ ਆਪਾਂ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਲੱਗਣੀ ਆ ਉਹ ਵੀ ਆਪਾਂ ਸ਼ੇਅਰ ਕਰਾਂਗੇ। ਤੇ ਚਲੋ ਪਹਿਲਾਂ ਤੁਹਾਡੀ ਫਰਮਾਇਸ਼ ਪੂਰੀ ਕਰ ਦਈਏ ਵਾਰ ਦੀ। ਹਾਂ, ਨਵੀਂ
ਵਾਰ ਸੁਣਦੇ ਜੀ,
ਨਵੀਂ ਫਿਲਮ ਆ ਰਹੀ ਹੈ ਜੀ, ਸੋ ਆਓ ਗੀਤ ਸੁਣਦੇ ਆ ਬਲੈਕ ਪ੍ਰਿੰਸ ਦੇ ਵਿੱਚ।
ਮਾਇਰਾ ਚੱਕ ਤਲਵਾਰ ਜ਼ਰਾ ਮੈਂ ਵੇਖਾਂ ਕਿੰਨਾ ਜ਼ੋਰ ਡਾਲਿਆ ਅੰਦਰ ਕਰੋਏ ਵਾਰ ਮਾਰ ਕੇ ਮੇਖਾਂ ਹੁਣ ਦਰਵਾਜ਼ੇ ਕਰ ਦਿਓ ਬੰਦ ਤੇ ਖੋਲ ਦਵਾਰ ਲਿਖੇ ਜੋ ਲੇਖਾਂ ਜੀ ਸਰਕਾਰ ਸੁਣੇ ਹੁਣ ਵਾਰ ਕੇ ਸਿੰਘ ਸਰਦਾਰ ਹਰੀ ਸਿੰਘ ਨਲੂਏ ਦੀ ਹਰੀ ਸਿੰਘ ਨਲੂਏ ਦੀ
ਬਹੁਤ ਧੰਨਵਾਦ। ਪਹਿਲਾਂ ਤਾਂ ਮੇਰੀ ਕਿਆ ਬਾਤਾਂ ਹੀ ਨੇ ਜੀ ਗੀਤ ਦੀਆਂ ਤਾਂ ਸਿੰਦਰ ਸਰਤਾਜ ਦੀ ਆਵਾਜ਼ ਦੇ ਵਿਚ
ਜੀ ਬਹੁਤ ਸੋਹਣਾ ਗੀਤ ਹੈ ਤੇ ਮੈਨੂੰ ਲੱਗਦਾ ਸਾਰੇ ਫਿਲਮ ਵੀ ਦੇਖਣਗੇ ਤੇ ਮੈਨੂੰ ਇਹ ਉਮੀਦ ਹੈ ਕਿ ਫਿਲਮ ਖਰੀ ਵੀ ਉਤਰੇਗੀ ਆਸਾਂ ਉਮੀਦਾਂ ਤੇ ਇਤਿਹਾਸ ਤੇ। ਇੱਥੇ ਮੈਂ ਇਹ ਦੱਸ ਦੇਣਾ ਚਾਹਾਂਗਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਰੁਝਾਨ ਚੱਲਿਆ ਆ ਰਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਜਾਂ ਸਿੱਖ ਰਾਜਿਆਂ ਨੂੰ ਤੇ ਬੜੇ ਮਤਲਬ ਨੈਗੇਟਿਵ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਤੇ ਇਕ ਲਿਖਾਰੀ ਨੇ ਤਾਂ ਸਿਰਾ ਹੀ ਕਰਤਾ ਕਿ ਉਨ੍ਹਾਂ ਨੇ ਸਹੁਰਿਆਂ ਨੂੰ ਸ਼ਰਾਬੀ ਕਬਾਬੀ ਜਿੰਨੇ ਕੁ ਵੀ ਦੁਨੀਆਂ ਦੇ ਐਬ ਨੇ ਉਹਦੇ ਵਿਚ ਭਰ ਦਿੱਤੇ ਗਏ ਨੇ। ਪਰ ਜਦੋਂ ਅਸੀਂ ਦੇਖੀਏ ਨਾ ਉਹਦੇ ਅੰਕੜੇ ਦੇਖੀਏ, ਇਕ ਲਾਹੌਰ ਤੋਂ ਸੱਜਣ ਨੇ ਉਨ੍ਹਾਂ ਦਾ ਵੀਡੀਓ ਦੇਖੀਏ ਤਾਂ ਉਹਦੇ ਵਿਚ ਉਹ ਦੱਸ ਰਹੇ ਨੇ ਕਿ ਕਿੰਨਾ ਮਹਾਨ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ ਤੇ ਸਾਰੇ ਹੀ ਉਸ ਦੇ ਰਾਜ ਜਿਹੜਾ ਸੁਖੀ ਸੀ, ਸਾਰੇ ਧਰਮਾਂ ਨੂੰ ਖੁੱਲ ਸੀ। ਇੱਥੇ ਗੁਰਸੇਵਕ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਕਈ ਕਿ ਅੱਜ ਤੱਕ ਦੁਨੀਆਂ ਦੇ ਵਿਚ ਬਹੁਤ ਏਦਾਂ ਹੋਇਆ ਕਿ ਜੱਦੋਜਹਿਦ ਚੱਲਦੀ ਆ ਰਾਜਿਆਂ ਦੀ, ਕਿ ਇੱਕ ਕੌਮਾਂ ਦੀ ਜੱਦੋਜਹਿਦ ਚੱਲਦੀ ਆ ਤੇ ਰਾਜੇ ਜਿਹੜੇ ਜ਼ਾਲਮ ਹੋ ਜਾਂਦੇ ਨੇ ਤੇ ਰਾਜੇ ਜਦੋਂ ਜ਼ਾਲਮ ਹੁੰਦੇ ਨੇ ਤਾਂ ਕੌਮ ਉੱਠਦੀ ਆ, ਲਹਿਰਾਂ ਬਣਦੀਆਂ ਨੇ, ਲਹਿਰਾਂ ਦੀ ਲੜਾਈ ਹੁੰਦੀ ਆ ਤੇ ਕਈ ਸਾਲ 100 ਸਾਲ 200 ਸਾਲ ਉਹ ਰਾਜਾ ਰਾਜ ਘਰਾਣੇ ਜਿਹੜੇ ਆ ਉਹ ਕੌਮ ਨੂੰ ਦੱਬਦੀ ਆ ਜਾਂ ਉਹ ਬੰਦਿਆਂ ਨੂੰ ਦੱਬਦੀ ਆ ਤੇ ਜਦੋਂ ਇੱਕ ਟਾਈਮ ਇਹ ਆ ਜਾਂਦਾ ਵੀ ਕੌਮ ਭਾਰੂ ਪੈ ਜਾਂਦੀ, ਰਾਜੇ ਹਾਰ ਜਾਂਦੇ ਨੇ ਤਾਂ ਰਾਜ ਪਲਟਾ ਹੁੰਦਾ ਜਿਹਨੂੰ ਰੈਵੋਲੂਸ਼ਨ ਕਹਿੰਦੇ ਆ। ਤੇ ਜਦੋਂ ਰੈਵੋਲੂਸ਼ਨ ਆਉਂਦੇ ਆ ਨਾ ਜਿਹੜੇ ਜਬਰ ਜਨਾਹ ਉਹਨਾਂ ਤੇ ਹੋਏ ਹੁੰਦੇ ਆ ਉਹੀ ਫਿਰ ਬਦਲਾ ਉਹਦਾ ਉਹ ਲੈਂਦੇ ਨੇ ਜਾ ਕੇ ਉੱਥੇ, ਉਹੀ ਕੰਮ ਉੱਥੇ ਕਰਦੇ ਨੇ। ਤੁਸੀਂ ਇਹਦੇ ਇਤਿਹਾਸ ਦੇ ਵਿਚ ਦੇਖ ਲਓ ਹਰ ਥਾਂ ਇੱਦਾਂ ਹੀ ਹੋਇਆ ਹੋਊਗਾ। ਪਰ ਇੱਕ ਸਿੱਖ ਰਾਜ ਜਿਹੜਾ ਸੀ ਉਹ ਵਿਲੱਖਣ ਸੀ ਕਿ 300-400 ਸਾਲ ਦੇ ਜਬਰ ਜਨਾਹ ਤੋਂ ਬਾਅਦ, 1000 ਸਾਲ ਹੀ ਰੱਖੋ ਤੁਸੀਂ, ਉਹ ਤੋਂ ਬਾਅਦ ਜਦੋਂ ਸਿੱਖ ਰਾਜ ਆਇਆ ਤਾਂ ਆਮ ਬੰਦੇ ਨੂੰ ਕੁਛ ਨਹੀਂ ਕਿਹਾ ਗਿਆ, ਕੋਈ ਸਾਰਿਆਂ ਨੂੰ ਖੁੱਲ ਸੀ, ਧਰਮ ਦੇ ਆੜ ਦੇ ਉੱਤੇ ਕੁਛ ਨਹੀਂ ਕੀਤਾ ਗਿਆ। ਹਾਲਾਂਕਿ ਪਿੱਛੇ ਜਿਹੜੀ ਸਾਰੀ ਲੜਾਈ ਧਰਮ ਤੇ ਚੱਲੇ ਆ ਰਹੀ ਸੀ, ਪਰ ਜਿੱਦਾਂ ਹੀ ਸਿੱਖ ਰਾਜ ਆਇਆ, ਜਿੱਦਾਂ ਹੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਕਿਸੇ ਧਰਮ ਦੇ ਨਾਂ ਤੇ ਕੋਈ ਵੀ ਕਿਸੇ ਨੂੰ ਮਾਰਿਆ ਨਹੀਂ ਗਿਆ, ਕਿਸੇ ਦੇ ਮੰਦਰ ਨਹੀਂ ਢਾਏ ਗਏ, ਕਿਸੇ ਦੇ ਮਸਜਿਦ ਨਹੀਂ ਢਾਈ ਗਈ, ਕਿਸੇ ਕੋਈ ਵੀ ਨਹੀਂ ਹੋਇਆ, ਸਮਾਂ ਕਿ ਬਣਾਏ ਗਏ। ਸੋ ਇਹ ਇਸ ਚੀਜ਼ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕੁਛ ਲਿਖਾਰੀ ਜਿਹੜੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਤਰ੍ਹਾਂ ਪੇਂਟ ਕਰਦੇ ਨੇ ਜਿਸ ਤਰ੍ਹਾਂ ਉਹਨਾਂ ਦੇ ਨਾਲ ਹੀ ਬੈਠੇ ਹੋਣ ਉਹ ਕੰਮ ਕਰਦੇ। ਅਸਲ ਦੇ ਵਿਚ ਜਿੰਨੀਆਂ ਕੂਣ ਕਤਾਈਆਂ ਉਹਨਾਂ ਚ ਹੁੰਦੀਆਂ ਨੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਲੈ ਕੇ ਕਹਿੰਦੇ ਨੇ। ਇਹ ਵੀ ਬੜੀ ਮਾੜੀ ਗੱਲ ਦੇਖਣ ਨੂੰ ਮਿਲੀ ਆ। ਬੜੀਆਂ ਮਤਲਬ ਹੁਣ ਹਰਮਨ ਚੀਮੇ ਦੀ ਗੱਲ ਕਰਦੇ ਆ, ਇਹਨਾਂ ਦੇ ਸਿੰਗਰਾਂ ਦੀ ਗੱਲ ਕਰਦੇ ਆ, ਇੱਦਾਂ ਦੇ ਪੇਸ਼ ਕੀਤੇ ਜਾਂਦੇ ਨੇ, ਇੱਦਾਂ ਦੇ ਇਹਨਾਂ ਨੂੰ ਪੇਸ਼ ਕੀਤਾ ਜਾਂਦਾ ਅਸਲ ਦੇ ਵਿਚ ਇੱਦਾਂ ਦਿਆਂ ਨੂੰ, ਉਹਨਾਂ ਦੇ ਪਿੱਛੇ ਜਿਹੜੇ ਆ ਬੰਦੇ ਬੈਠੇ ਹੋਰ ਹੁੰਦੇ ਨੇ। ਇੱਦਾਂ ਹੀ ਜਿਹੜੇ ਲਿਖਾਰੀ ਨੇ ਨਾ ਇਹਨਾਂ ਦੇ ਵੀ ਪਿੱਛੇ ਹੋਰ ਬੈਠੇ ਨੇ, ਤਾਂ ਇਹਨਾਂ ਦੇ ਰਾਹੀਂ ਇਹ ਜਿਹੜੇ ਨਾਇਕ ਨੇ ਹੀਰੋ ਨੇ ਇਹਨਾਂ ਨੂੰ ਭੰਡਿਆ ਜਾਂਦਾ ਆ ਬਿਨਾਂ ਸਬੂਤਾਂ ਤੋਂ ਬਿਨਾਂ ਆਧਾਰਾਂ ਤੋਂ। ਪਰ ਚਲੋ ਇਸ ਜਿਹੜੀ ਇਹ ਆਏਗੀ ਮਹਾਰਾਜਾ ਮਤਲਬ ਪ੍ਰਿੰਸ ਆ ਜਿਹੜੇ ਯੁਵਰਾਜ ਦਲੀਪ ਸਿੰਘ ਦੇ ਬਾਰੇ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਸਨ ਜਿਹੜੇ ਇੰਗਲੈਂਡ ਦੇ, ਉਨ੍ਹਾਂ ਨੂੰ ਵੀ ਇੱਦਾਂ ਭੰਡਿਆ ਗਿਆ ਸੀ ਕਿ ਉਹ ਸ਼ਰਾਬੀ ਕਬਾਬੀ ਸੀ, ਬੜਾ ਕੁਛ ਸੀ ਤੇ ਇੱਦਾਂ ਨਹੀਂ ਸੀਗਾ ਉਹ ਮਤਲਬ ਉਹਦਾ ਬੜਾ ਨਾਮ ਸੀਗਾ, ਉਹਦੀ ਬੇਟੀ ਦਾ ਬੜਾ ਨਾਮ ਸੀਗਾ ਇੰਗਲੈਂਡ ਦੇ ਵਿਚ ਤੇ ਉਹਨਾਂ ਦੀ ਤਸਵੀਰਾਂ ਵੀ ਛੱਪੀਆਂ ਨੇ। ਸੋ ਮੈਨੂੰ ਲੱਗਦਾ ਇਸ ਫਿਲਮ ਦੇ ਰਾਹੀਂ ਇੱਕ ਸਹੀ ਪਿਕਚਰ ਜਿਹੜੀ ਆ ਯੂਥ ਨੂੰ ਮਿਲਣ ਦੀ ਪੂਰੀ ਮਤਲਬ ਮੈਨੂੰ ਆਸ ਹੈ, ਹਾਂ ਮੈਨੂੰ ਆਸ ਹੈ ਕਿ ਇਹਦੇ ਵਿਚ ਜਸਟਿਸ ਮਿਲੂਗਾ। ਠੀਕ ਹੈ, ਥੋੜੀਆਂ ਬਹੁਤੀਆਂ ਊਣਕਤਾਈਆਂ ਹੁੰਦੀਆਂ ਨੇ ਸਾਰਿਆਂ ਦੇ ਕਰੈਕਟਰਾਂ ਦੇ ਵਿਚ, ਸਾਡੇ ਚ ਕਿਹੜੇ ਨਹੀਂ ਹੈਗੀਆਂ, ਸਾਰਿਆਂ ਚ ਹੁੰਦੀਆਂ। ਤਾਂ ਇਹ ਮਤਲਬ ਕੋਈ ਐਡੀ ਗੱਲ ਨਹੀਂ ਹੈਗੀ, ਫਿਰ ਵੀ ਬੰਦਾ ਆ, ਸਰੀਰ ਰੂਪ ਦੇ ਵਿਚ ਆਇਆ, ਇੱਥੇ ਸਰੀਰ ਦੀਆਂ ਲੋੜਾਂ ਨੇ, ਖਾਣਾ ਪੀਣਾ ਪਹਿਨਣ ਸਾਰਾ ਕੁਛ ਕਰਨਾ ਆ। ਪਰ ਜਿਹੜੇ ਹੁਣ ਅੱਜ ਦਾਰੂ ਦੀ ਬੋਤਲ ਲੈ ਕੇ ਪੀ ਕੇ ਫੇਰ ਉਹਦੇ ਉਹਨਾਂ ਦੇ ਕਿਰਦਾਰ ਲਿਖਣ ਦੀ ਕੋਸ਼ਿਸ਼ ਕਰਦੇ ਨੇ, ਆਈ ਡੋਂਟ ਥਿੰਕ ਉਹ ਵੀ ਰਜਾਈ ਦੇ ਵਿਚ ਬੈਠ ਕੇ ਲਿਖਾਰੀ, ਤੇ ਅਸਲ ਦੇ ਵਿਚ ਉਹਨਾਂ ਦੇ ਅੰਦਰ ਜਿਹੜੀ ਨਫ਼ਰਤ ਹੈ ਉਹ ਫੈਲ ਰਹੀ ਹੁੰਦੀ ਆ। ਤੇ ਚਲੋ ਆਪਾਂ ਸੁਨੇਹੇ ਲੈਣੇ, ਆਪਾਂ ਹੋਰ ਵੀ ਗੱਲਾਂ ਕਰਨੀਆਂ ਤੁਹਾਡੀਆਂ ਥੋੜੀਆਂ ਤੁਹਾਡੇ ਨਾਲ, ਤੇ ਪਹਿਲਾਂ ਆਪਾਂ ਸਰੋਤਿਆਂ ਨੂੰ।
ਜੀ ਬਿਲਕੁਲ,
ਹਾਂਜੀ
ਹਾਂਜੀ, ਤੇ ਭਾਜੀ ਆਪਣੇ ਨਾਲ ਜੁਆਇਨ ਕੀਤਾ ਜੀ ਹਰਮੀਤ, ਜੋ ਸਾਡੀ ਰੇਡੀਓ 4 ਏਬੀ ਟੀਮ ਦੇ ਟੀਮ ਮੈਂਬਰ ਨੇ
ਜੀ,
ਉਹ ਵੀ ਪ੍ਰੋਗਰਾਮ ਸੁਣ ਰਹੇ ਨੇ, ਇੰਜੋਏ ਕਰ ਰਹੇ ਨੇ। ਸੋ ਉਹਨਾਂ ਤੋਂ ਅੱਗੇ ਜੀ ਕੁਲਦੀਪ ਕੌਰ ਬ੍ਰਿਸਬਨ ਤੋਂ ਜੁਆਇਨ ਕਰਦੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆਪਣੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ। ਤੇ ਉਹ ਕਹਿ ਰਹੇ ਨੇ, ਕਹਿੰਦੇ ਇਹ ਗੱਲ ਬਿਲਕੁਲ ਸੱਚ ਹੈ ਕਿ ਜੇਕਰ ਜਵਾਨੀ ਵਿਚ ਨੌਜਵਾਨਾਂ ਨੂੰ ਸ਼ੁਭ ਸੰਸਕਾਰ ਨਾ ਦਿੱਤੇ ਜਾਣ ਤਾਂ ਦੇਹ ਸੰਸਾਰ ਨੂੰ ਘੋਰ ਪਤਨ ਵੱਲ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਕਿਸੇ ਲੇਖਕ ਦਾ ਕਥਨ ਹੈ ਕਿ ਯੁਵਾ ਸ਼ਬਦ ਨੂੰ ਉਲਟਾ ਦਿੱਤਾ ਜਾਵੇ ਤਾਂ ਵਾਯੂ ਬਣਦਾ ਹੈ, ਵਾਯੂ ਜੋ ਪ੍ਰਾਣਦਾਇਕ ਵੀ ਹੈ ਅਤੇ ਪ੍ਰਾਣ ਘਾਤੀ ਵੀ ਹੈ। ਸੋ ਇਹ ਵਾਯੂ ਦਾ ਨਿਰੰਤਰ ਚ ਵਹਿਣਾ ਬਹੁਤ ਜ਼ਰੂਰੀ ਹੈ।
ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ ਕਹਿੰਦੇ ਨੇ ਕਿ ਮੇਰਾ ਤਾਂ ਨੋਕ ਵਾਲੇ ਬੂਟ ਵਾਲਾ ਪੰਮਾ ਹੈ ਜੀ, ਮੇਰਾ ਤਾਂ ਨੋਕ ਵਾਲੇ ਬੂਟ ਵਾਲਾ ਪੰਮਾ ਫੇਵਰੇਟ ਸਿੰਗਰ ਹੈ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ
ਜੀ,
ਧਨੀ ਸਾਹਿਬ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਚੀਮੇ ਦਾ ਨਵਾਂ ਟਰੈਕ ਰੈਡੀ ਹੈ ਜੀ, ਕਾਚੀ ਫੱਟੀ ਉਹ ਵੀ ਪ੍ਰਮੋਟ ਕਰਨਾ। ਦੇਖੋ ਕਿਆ ਬਾਤ ਹੈ। ਤੇ ਕੋਈ ਨੀ, ਸੁਖਜੀਤ ਸਿੰਘ ਛੱਪਟਨ ਵਾਲੇ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ, ਸਹੀ ਗੱਲ ਹੈ ਜੀ ਵੀਰ ਜੀ, ਆ ਜਿਹੜੇ ਪੜ੍ਹੇ ਲਿਖੇ ਸਾਨੂੰ ਅਨਪੜ ਬੈਕਵਰਡ ਦੱਸਦੇ ਨੇ ਜੇਕਰ ਆਪਾਂ ਝੋਲਾ ਲੈ ਕੇ ਜਾਂਦੇ ਹਾਂ। ਬਾਕੀ ਜਿਵੇਂ ਤੁਸੀਂ ਕਿਹਾ ਕਿ ਹੱਥ ਵਿਚ ਫੜ ਲੈਣਾ ਸਮਾਨ, ਤਾਂ ਕਈ ਵਾਰੀ ਇਹ ਦੁਨੀਆਂ ਕਹਿੰਦੀ ਹੈ ਕਿ ਆਹ ਕੀ ਗੱਲ, ਲਿਫਾਫਾ ਹੈ ਨੀ ਸੀ ਦੁਕਾਨ ਤੇ ਐਵੇਂ ਹੀ ਕਹਿੰਦੇ ਪੇਂਡੂਆਂ ਵਾਂਗ ਹੱਥ ਚ ਚੀਜ਼ ਫੜੀ ਆਉਣਾ, ਇਹ ਲੋਕ ਨੀ ਜੀਣ ਦਿੰਦੇ ਜੀ। ਪਰ ਆਪਾਂ ਆਪਣੀ ਜਿਹੜੀ ਮਰਜ਼ੀ ਆ ਉਹ ਸਹੀ ਕਰਨੀ ਆ, ਕੁਦਰਤ ਦੇ ਹਿਸਾਬ ਨਾਲ ਚੱਲਣਾ। ਤੇ ਕੁਲਜੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਸਾਡੀ ਪੰਜਾਬੀ ਗਾਇਕੀ ਨੇ ਕਿੱਥੋਂ ਸਫ਼ਰ ਸ਼ੁਰੂ ਕੀਤਾ ਤੇ ਅੱਜ ਚੀਮੇ ਦੇ ਰੂਪ ਦੇ ਵਿਚ ਵੀ ਦੇਖਣੇ ਦਿਨ ਦੇਖਣੇ ਸੀ। ਬਾਕੀ ਇਨ੍ਹਾਂ ਕਰਕੇ ਕਹਿੰਦੇ ਪੰਜਾਬੀ ਗੀਤਕਾਰਾਂ ਦਾ ਹੀਰਾ ਚਰਨ ਲਿਖਾਰੀ ਵੀ ਰੁਲ ਕੇ ਰਹਿ ਗਿਆ। ਭਾਜੀ ਚਰਨ ਲਿਖਾਰੀ ਬਾਰੇ ਜ਼ਰੂਰ ਗੱਲ ਕਰਿਓ, ਚੀਮੇ ਦਾ ਤਾਂ ਪਤਾ ਸਾਰਿਆਂ ਨੂੰ ਹੈ। ਤੇ ਹਾਂਜੀ, ਇਹ ਨਾ ਅਸਲ ਦੇ ਵਿਚ ਚੀਮੇ ਆਪਣੇ ਚਰਨ ਗਾਇਕ ਦੇ ਬਾਰੇ ਨਾ ਮਿੰਟੂ ਬਰਾੜ ਹੋਣਾ ਨਾਲ ਗੱਲ ਕਰਾਂਗੇ, ਉਹ ਜ਼ਿਆਦਾ ਜਾਣਦੇ ਨੇ ਇਨ੍ਹਾਂ ਬਾਰੇ। ਤਾਂ ਇਧਰ ਸਾਡੇ ਨਾਲ ਨਾ ਈਮੇਲ ਦੇ ਜ਼ਰੀਏ ਕੁਲਵਿੰਦਰ ਹੁਣੀ ਜੁੜੇ ਸਨ, ਕਹਿੰਦੇ ਸਿੱਧੂ ਸਾਹਿਬ ਫੇਸਬੁੱਕ ਵਾਲੇ ਉਂਗਲ ਨਾਲ ਬੰਦਾ ਚੁੱਕ ਦਿੰਦੇ ਆ ਤੇ ਉਂਗਲ ਨਾਲ ਬੰਦਾ ਸੁੱਟ ਲੈਂਦੇ ਆ,
ਬਾਕੀ ਸੁੱਟ ਲੈਂਦੇ ਆ।
ਮੈਨੂੰ ਨਾ ਯਾਦ ਆ ਗਿਆ, ਭੁੱਟੂ ਸ਼ਾਹ ਨੇ ਨੀ ਸੀ ਕਾਮੇਡੀ ਕੱਢੀ, ਮੇਰੇ ਖਿਆਲ 2003 ਜਾਂ 2004 ਦੇ ਵਿਚ ਉਹਦੀ ਇਕ ਐਲਬਮ ਆਈ ਸੀਗੀ, ਤੇ ਉਹਦੇ ਵਿਚ ਨੀ ਸੀਗਾ ਕੋਈ ਜਥੇਦਾਰ ਦਾ ਉਹ ਰੋਲ ਕਰਦਾ ਕਿ ਮੈਂ ਜਥੇਦਾਰ ਹਾਂ, ਉਂਗਲੀ ਨਾਲ ਬੰਦਾ ਚੱਕ
ਦਿੰਦਾ।
ਹਾਂ, ਮੈਂ ਨਾ ਉਹ ਕਲਿੱਪ ਕੱਢਿਆ ਹੋਇਆ ਤੇ ਆਪਾਂ ਸੁਣੇ ਲਈਏ, ਫਿਰ ਪੁਰਾਣੀ ਯਾਦ ਆਪਾਂ ਤਾਜ਼ੀ ਕਰ ਲਈਏ ਲਹਿਰਾਂ ਚ। ਲਓ ਜੀ,
ਬਿਲਕੁਲ ਨਾ ਟੁਕਦੀ ਹੈ ਜੀ,
ਟੁਕਦੀ ਹੈ। ਲਓ ਜੀ, ਵੀ ਤੁਹਾਨੂੰ ਸੁਣਾਉਂਦੇ ਆ ਜੀ, ਬੰਦਾ ਪ੍ਰਕਾਸ਼ ਤੋਂ ਨਾ ਸੀ, ਹਾਂ ਮੈਂ ਪ੍ਰਕਾਸ਼ ਤੋਂ ਹਾਂ, ਅਨਧੜਕ ਮੈਂ ਉਂਗਲੀ ਨਾਲ ਬੰਦਾ ਚੱਕ ਦਿੰਦਾ ਤੇ ਉਂਗਲੀ ਨਾਲ ਬੰਦਾ ਰੱਖ ਦਿੰਦਾ।
ਪੋਟੂ ਸ਼ਾਹ ਜੀ ਨਾ ਬਣੋ ਨਕਾਰੇ, ਓਏ ਸੁਣ ਲੋ ਤੁਹਾਡੇ ਕਰਕੇ ਲੱਗਦੇ ਨਾਰੇ। ਓਏ ਕਾਕੇ, ਇਹਨਾਂ ਨਾਰਿਆਂ ਨੇ ਇੱਕ ਵਾਰੀ ਜਗਾਤੀ ਸੀ ਮੇਰੀ ਆਤਮਾ ਸੁੱਤੀ, ਫਿਰ ਮੈਂ ਆਪਦਾ ਨਾਂ ਰੱਖ ਲਿਆ ਪ੍ਰਕਾਸ਼ਵਾਨ ਤੜਕ ਤੇ ਇੱਕ ਜਲਸੇ ਚ ਸੁਣਾਈ ਜੁੱਤੀ।
ਜੀ ਮੇਰਾ ਨਾਂ ਆ ਪ੍ਰਕਾਸ਼ਵਨ ਤੜਕੇ, ਤੇ ਮੈਂ ਉਂਗਲੀ ਨਾਲ ਬੰਦਾ ਚੱਕ ਦਿੰਨਾ ਤੇ ਉਂਗਲੀ ਨਾਲ ਬੰਦਾ ਰੱਖ ਦਿੰਨਾ। ਇਹ ਜੁੱਤੀ ਕਿੰਨੇ ਤਰ੍ਹਾਂ ਦੀ ਆ ਮੈਂ ਤੁਹਾਨੂੰ ਦੱਸ ਦਿੰਨਾ। ਅੱਜ ਕੱਲ ਇਹ ਜਹਾਨ ਤੇ ਥਾਂ ਕੀ ਪਾਏ ਜੁੱਤੀ, ਇਹ ਪੰਡਾਲ ਚ ਆ ਗਈ ਆ ਸ਼ਿਬੂ ਕੀ ਕੁੱਤੀ, ਦਲਾਓ 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 ਇਹ ਚੱਲ ਗਈ, ਤੇ ਜਿਨ੍ਹਾਂ ਨੇ ਦਲਾਈ ਉਹਨਾਂ ਨੇ ਸ਼ਾਬਾਸ਼। ਇਹ ਮੇਰਾ ਨਵਾਂ ਆ ਪ੍ਰਕਾਸ਼ ਸੁਨ ਤੜਕੇ, ਮੈਂ ਕਿਸੇ ਤੋਂ ਡਰਦਾ ਨਹੀਂ, ਭਾਵੇਂ ਲੀਡਰ ਮੋਹਰੇ ਬੈਠੇ ਆ, ਮੈਂ ਜੁੱਤੀ ਇਹਨਾਂ ਦੀ ਵੀ ਦੱਸ ਦੇਣੀ ਆ। ਰਾਜਨੀਤੀ ਦਾ ਚਸਕਾ ਪੈ ਜਾਂਦਾ, ਲੀਡਰ ਜਨਤਾ ਦੇ ਪਿੱਛੇ ਕਸਾਏ ਜੁੱਤੀ, ਵੋਟਾਂ ਜਿੱਤ ਕੇ ਲੀਡਰ ਬਣ ਜਾਂਦਾ, ਫਿਰ ਜਨਤਾ ਦੀ ਜਨਤਾ ਤੇ ਭਰਾਏ ਜੁੱਤੀ। ਇਹ ਜਿਹੜੇ ਵਿਆਹੇ ਮੁੰਡੇ ਮੇਰੇ ਵੱਲ ਦੇਖ ਕੇ ਹੱਸਦੇ ਆ, ਮੈਂ ਹੁਣ ਦੇਖਦਾ ਵੀ ਜੁੱਤੀ ਤੋਂ ਇਹ ਕਿੱਦਾਂ ਬਚਦੇ ਆ। ਜੁੱਤੀ 100 ਦੀ ਰੁਪਈਆ 500 ਮੰਗਦੀ, ਜਦੋਂ ਲਾੜੇ ਦੀ ਸਾਲੀ ਲੈ ਜਾਏ ਜੁੱਤੀ, ਵਿਆਹ ਕਰਾ ਕੇ ਪਤਾ ਉਦੋਂ ਲੱਗਦਾ ਜਦੋਂ ਮੇਕਅਪ ਦਾ ਸਮਾਨ ਮੰਗਵਾਏ ਜੁੱਤੀ। ਮੇਰਾ ਨਵਾਂ ਪ੍ਰਕਾਸ਼ ਸੁਨ ਤੜਕ, ਮੈਂ ਆਪਣੇ ਹੱਕਾਂ ਨਾਲ ਲੜਦਾ, ਮੈਨੂੰ ਹੋਰ ਕਿਸੇ ਨਾਲ ਕੋਈ ਨੀ, ਮੈਂ ਆਪਣੀ ਤੀਵੀਂ ਕੋਲੋਂ ਡਰਦਾ। ਇਹ ਲੈ ਲੈ ਇੱਥੇ ਵੀ ਆ ਗਈ ਆ, ਇੱਥੇ ਵੀ ਆ ਗਈ ਆ, ਪਾਉਣ ਫੇਰਾ ਨੀ, 500 ਦੌਰ ਫਿੱਟੇ ਮੂੰਹ ਤੇਰਾ। ਇਹ ਮੈਨੂੰ ਲੱਗਦਾ ਵੀ ਇਹ ਜਲਸੇ ਚ ਆਸ਼ਕਾਂ ਦੇ ਪ੍ਰਧਾਨ ਵੀ ਸੱਦੇ ਆ, ਇਹਨਾਂ ਦਾ ਹੇਅਰ ਸਟਾਈਲ ਦੇਖੋ ਜਿੱਦਾਂ ਖੋਤੇ ਤੇ ਪੱਠੇ ਲੱਦੇ ਆ। ਜੁੱਤੀ ਤੁਹਾਡੀ ਵੀ ਮੇਰੇ ਕੋਲ ਹੈਗੀ ਆ, ਆਸ਼ਕ ਮਸ਼ੂਕ ਦੇ ਭੁਲੇਖੇ ਕਿਸੇ ਹੋਰ ਨੂੰ ਛੇੜ ਬੈਠਾ, ਬਸ ਤੇ ਚਾਰ ਛਪੇਰੇ ਹੋ ਸਿਰ ਦੇ ਵਿੱਚ ਆਏ ਜੁੱਤੀ, ਹੱਥ ਜੋੜ ਕੇ ਦੋਵੇਂ ਆਖਦਾ ਏ ਰੱਬਾ ਭੁਲੇਖਾ ਨਾ ਕਿਸੇ ਨੂੰ ਪਾਏ ਜੁੱਤੀ। ਮੂੰਹ ਕਾਲਾ ਤੇ ਖੋਤੇ ਤੇ ਸਵਾਰ ਕਰਦੀ, ਜਦੋਂ ਗਲੇ ਦਾ ਹਾਰ ਬਣ ਜਾਏ ਜੁੱਤੀ, ਮਾੜੇ ਕਲਾਕਾਰ ਸਟੇਜਾਂ ਤੇ ਗਾਉਣ ਕਿੱਦਾਂ ਜਦੋਂ ਨਾਲ ਟਮਾਟਰਾਂ ਦੇ ਆਏ ਜੁੱਤੀ। ਮੇਰਾ ਨਵਾਂ ਪ੍ਰਕਾਸ਼ ਸੁਨ ਤੜਕ, ਤੇ ਮੈਂ ਉਂਗਲੀ ਨਾਲ ਬੰਦਾ ਚੱਕ ਦਿੰਨਾ ਤੇ ਉਂਗਲੀ ਨਾਲ ਬੰਦਾ ਰੱਖ ਦਿੰਨਾ।
ਵਾਹ ਬਾਈ ਪੋਟੂ ਸ਼ਾਹ, ਓਏ ਜੁੱਤੀ ਤਾਂ ਤੂੰ ਸਿਰੇ ਲਾਤੀ।
ਲੈ ਜੁੱਤੀ ਤਾਂ ਮੈਂ ਸਿਰੇ ਲਾਤੀ ਤੇ ਕਲਾਕਾਰ ਨੇ ਰੌਲੀ ਪਾਤੀ, ਲਾਪੇ ਮੈਨੂੰ ਮਾੜਾ ਕਹਿਣ, ਗੱਲ ਪਹੁੰਚੀ ਐਸੋਸੀਏਸ਼ਨ ਤੱਕ, ਉਹਨਾਂ ਨੇ ਚੱਕ ਕੇ ਲਾਤਾ ਮੇਰੇ ਤੇ ਬੈਨ।
ਓ ਯਾਰ, ਪਰ ਹੁਣ ਤੂੰ ਕੀ ਕਰਦਾ?
ਹੁਣ ਨਾ ਰਹੇ ਮੇਰੇ ਤੋਂ ਵਿਆਹਾਂ ਦੇ ਪ੍ਰੋਗਰਾਮ, ਨਾ ਹੀ ਸੱਭਿਆਚਾਰਕ ਮੇਲੇ ਨੇ, ਦੁਨੀਆਂ ਸਾਰੀ ਕੰਮ ਤੇ ਲੱਗੀ, ਭੋਟੂ ਸ਼ਾਹ ਜੀ ਵਿਹਲੇ ਨੇ, ਭੋਟੂ ਸ਼ਾਹ ਜੀ ਵਿਹਲੇ ਨੇ
ਜੀ।
ਵਾਹ ਜੀ, ਭੋਟੂ ਸ਼ਾਹ ਜੀ ਵਿਹਲੇ ਨੇ, ਵਾਕਿਆ
ਹੁਣ ਚੰਗੇ ਸਿੰਗਰ ਜਿਹੜੇ ਕਲਾਕਾਰ ਜਿਹੜੇ ਚੰਗੇ ਕਲਾਕਾਰ ਹੁਣ ਵਿਹਲੇ ਰਹਿਣੇ ਆ ਨਾ, ਠੀਕ ਹੈ। ਤੇ ਉਂਗਲੀ ਨਾਲ ਬੰਦਾ ਚੱਕ ਦਿੰਦਾ ਤੇ ਉਂਗਲੀ ਨਾਲ ਬੰਦਾ ਰੱਖ ਦਿੰਦੇ, ਕਿਆ ਬਾਤ
ਹੈ। ਇਹੀ ਕੰਮ ਅੱਜ ਕੱਲ ਫੇਸਬੁੱਕ ਕਰ ਰਹੀ ਹੈ ਨਾ,
ਬਿਲਕੁਲ,
ਸੋਸ਼ਲ ਮੀਡੀਆ ਦੇ ਜ਼ਰੀਏ ਹੋ ਰਿਹਾ ਹੈ।
ਹਾਂਜੀ ਹਾਂਜੀ, ਬਿਲਕੁਲ। ਸੋ ਉਮੀਦ ਰੱਖਦੇ ਆ ਜੀ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਰਿਹਾ ਹੋਵੇਗਾ, ਤੇ ਦਲਵੀਰ ਹਲਵਾਰਵੀ ਜੀ ਵੀ ਸਾਡੇ ਨਾਲ ਜੁੜੇ ਨੇ, ਤੇ ਇਨ੍ਹਾਂ ਦਾ ਮੈਸੇਜ ਤੁਸੀਂ ਪੜੋਗੇ ਜਾਂ ਮੈਂ ਪੜਾਂ?
ਜੀ ਪੜਦਾ ਜੀ ਮੈਂ। ਕੋਈ
ਜੀ ਜੀ
ਦਲਵੀਰ ਸਾਹਿਬ ਜੀ ਕਹਿ ਰਹੇ ਨੇ ਜੀ, ਸਾਡੇ ਸ਼ਹਿਰ ਦੇ ਜੀ ਪ੍ਰਮੁੱਖ ਬੰਦੇ ਆ, ਪ੍ਰਸਿੱਧ ਬੰਦੇ ਨੇ, ਤੇ ਕਹਿੰਦੇ ਪਹਿਲਾਂ ਫਤਿਹ ਸਾਂਝੀ ਕਰ ਰਹੇ ਨੇ ਜੀ, ਤੇ ਕਹਿੰਦੇ ਗੌਤਮ ਦੇ ਵਿਚਾਰ ਦੀ ਬਲੈਕ ਪ੍ਰਿੰਸ ਕਹਿੰਦੇ ਫਿਲਮ ਬਾਰੇ ਮੇਰੀ ਉਤਸੁਕਤਾ ਉਸੇ ਦਿਨ ਤੋਂ ਹੈ ਜਦੋਂ ਇਹ ਫਿਲਮ ਇਹ ਸਿਰਫ ਸਕ੍ਰਿਪਟ ਸੀ। ਅੱਛਾ ਜੀ, ਫਾਲੋ ਕਰ ਰਹੇ ਨੇ ਜੀ ਫੇਸ ਕਾਫੀ ਚਿਰ ਤੋਂ?
ਗੌਤਮ ਹੁਣੀ ਕਹਿ ਰਹੇ ਨੇ ਨਾ?
ਹਾਂਜੀ, ਗੌਤਮ ਦੇ ਵਿਚਾਰ ਨੇ, ਗੌਤਮ ਜੀ ਉਹਨਾਂ ਨੂੰ ਸੰਬੋਧਿਤ ਕਰਕੇ ਗੱਲ ਕਰ ਰਹੇ ਜੀ। ਕਹਿੰਦੇ ਜੀ ਫਿਲਮ ਦੇ ਸਕ੍ਰਿਪਟ ਰਾਈਟਰ ਤੇ ਐਗਜ਼ੀਕਿਊਟਿਵ ਪ੍ਰੋਡਿਊਸਰ ਜਸਜੀਤ ਸਿੰਘ, ਦਲਜੀਤ ਸਿੰਘ ਸਰਾਂ ਭਾਜੀ ਨਾਲ ਹਮੇਸ਼ਾ ਗੱਲਬਾਤ ਹੁੰਦੀ, ਜਦ ਫਿਲਮ ਨਾਲ ਸਤਿੰਦਰ ਸਰਤਾਜ ਦਾ ਨਾਮ ਜੁੜਿਆ ਉਹਨਾਂ ਨਾਲ ਵੀ ਮੁਲਾਕਾਤ ਹੁੰਦੀ ਰਹੀ, ਨਿਰਦੇਸ਼ਕ ਕਵੀਰਾਜ ਨਾਲ ਪ੍ਰੋਡਕਸ਼ਨ ਬਾਰੇ ਕਈ ਵਾਰ ਚੈਟ ਹੋਈ, ਤੇ ਆਖਰ 4 ਸਾਲ ਦੀ ਉਡੀਕ ਮਗਰੋਂ ਹੁਣ 21 ਜੁਲਾਈ ਆ ਗਈ ਹੈ, ਤੇ ਕਰੀਬ 5 ਮਿਲੀਅਨ US ਡਾਲਰ ਦੀ ਲਾਗਤ ਨਾਲ ਬਣੀ ਦੀ ਬਲੈਕ ਪ੍ਰਿੰਸ ਹੁਣ ਸਿਰਫ ਇਕ ਫਿਲਮ ਨਹੀਂ, ਇਹ ਇਕ ਅਹਿਮ ਦਸਤਾਵੇਜ਼ ਹੈ, ਸਮੂਹ ਪੰਜਾਬੀਆਂ ਖਾਸ ਕਰਕੇ ਸਿੱਖ ਜਗਤ ਦੇ ਨੌਜਵਾਨਾਂ ਲਈ ਆਪਣੇ ਗੁਆਚੇ ਵਿਰਸੇ ਤੇ ਇਤਿਹਾਸ ਤੋਂ ਜਾਣੂ ਹੋਣ ਦਾ ਬੇਹਤਰੀਨ ਮੌਕਾ ਹੈ। ਜਿਹੜੇ ਫੇਸਬੁੱਕੀ ਵਿਦਵਾਨ ਚੰਗੀਆਂ ਫਿਲਮਾਂ ਦੀ ਹਾਲ ਦੁਹਾਈ ਪਾਉਂਦੇ ਹਨ ਉਹਨਾਂ ਦੇ ਵੀ ਇਮਤਿਹਾਨ ਦੀ ਘੜੀ ਹੈ, ਹਾਲੀਵੁੱਡ ਤੇ ਭਾਰਤੀ ਸਿਨੇਮੇ ਨੂੰ ਇੰਗਲਿਸ਼, ਹਿੰਦੀ, ਪੰਜਾਬੀ ਤੇ ਉਰਦੂ ਭਾਸ਼ਾ ਚ ਇਹ ਇਤਿਹਾਸਕ ਦਸਤਾਵੇਜ਼ ਦੇਣ ਲਈ ਸਮੁੱਚੀ ਟੀਮ ਦਾ ਦਿਲੋਂ ਧੰਨਵਾਦ ਤੇ ਮੁਬਾਰਕਬਾਦ।
ਬਿਲਕੁਲ ਜੀ, ਤੇ ਬਹੁਤ ਵਧੀਆ ਇਨ੍ਹਾਂ ਨੇ ਜਾਣਕਾਰੀ ਭੇਜੀ ਹੈ, ਤੇ ਅਸੀਂ ਵੀ ਚਲੋ ਕਰ ਰਹੇ ਹਾਂ ਪ੍ਰਮੋਟ ਵਧੀਆ ਚੀਜ਼ਾਂ ਨੂੰ, ਵਧੀਆ ਗਾਇਕਾਂ ਨੂੰ ਵੀ ਕਰਦੇ ਹਾਂ, ਸਿੰਗਰਸ ਨੂੰ ਵੀ ਕਰਦੇ ਹਾਂ, ਤੇ ਅਕਸਰ ਹਰਮਨ ਰੇਡੀਓ ਤੇ ਅਸੀਂ ਰੂਬਰੂ ਕਰਦੇ ਰਹਿੰਦੇ ਉਨ੍ਹਾਂ ਦੇ ਨਾਲ, ਪਰ ਨਾਲ ਦੀ ਨਾਲ ਚਿੰਤਨ ਵੀ ਕਰਨਾ ਬਣਦਾ ਹੈ ਕਿ ਜਿਹੜਾ ਨਿਘਾਰ ਵੱਲ ਨੂੰ ਦੁਨੀਆਂ ਜਾ ਰਹੀ ਹੈ, ਅਸਲ ਦੇ ਵਿਚ ਜੇ ਨਾ ਅਸੀਂ ਆਪਣੇ ਸਮਾਜ ਦੇ ਵਿਚ ਆਪ ਨੂੰ ਹੀ ਸੁਧਾਰ ਲਈਏ ਤਾਂ ਬਹੁਤ ਚੰਗਾ ਹੋਵੇਗਾ, ਅਸੀਂ ਵਧੀਆ ਚੀਜ਼ਾਂ ਨੂੰ ਲੱਭੀਏ, ਗੁਣੀਏ, ਉਨ੍ਹਾਂ ਨੂੰ ਪੜ੍ਹੀਏ ਤਾਂ ਜ਼ਿਆਦਾ ਵਧੀਆ ਹੋਵੇਗਾ, ਦੇਖੀਏ ਵੀ। ਤੇ ਆਪ ਨੂੰ ਹੰਡਾਈਏ ਵੀ ਤੇ ਆਪ ਉਹ ਚੀਜ਼ਾਂ ਨੂੰ ਇੰਪਲੀਮੈਂਟ ਵੀ ਕਰੀਏ, ਪ੍ਰੈਕਟੀਕਲ ਵੀ ਕਰੀਏ। ਤੇ ਧਨੀ ਸਾਹਿਬ ਵੀ ਖੁਸ਼ ਹੋ ਰਹੇ ਨੇ ਪੋਟੂ ਸ਼ਾਹ ਦੀ ਕਾਮੇਡੀ ਸੁਣ ਕੇ। ਵੈਸੇ ਬੜਾ ਚੰਗਾ ਲੱਗਿਆ, ਬਹੁਤ ਦੇਰ ਬਾਅਦ ਇਹ ਸੁਣੀ ਹੈ। ਕੁਦਰਤੀ ਕੁਲਵਿੰਦਰ ਹੁਣਾਂ ਨੇ ਚੇਤੇ ਕਰਾਤਾ ਇਸ ਦੇ ਬਾਰੇ। ਸੋ ਉਮੀਦ ਰੱਖਦੇ ਹਾਂ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ। ਤੇ ਇੱਕ ਨਾ ਕੁਲਦੀਪ ਕੌਰ ਉਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਸੀ, ਉਹ ਗੀਤ ਮੈਨੂੰ ਨਹੀਂ ਲੱਭ ਰਿਹਾ, ਪਰ ਉਹਨਾਂ ਉਸ ਦੇ ਥਾਂ ਮੈਂ ਇੱਕ ਹੋਰ ਗੀਤ ਐਮੀ ਵਿਰਕ ਦਾ ਉਹਨਾਂ ਨੂੰ ਸੁਣਾਉਣਾ ਚਾਹਾਂਗਾ। ਤੇ ਸ਼ਮਸ਼ੇਰ ਢਿੱਲੋਂ ਈਮੇਲ ਪਾਈ ਹੈ ਜੀ, ਤੇ ਸਤਿ ਸ੍ਰੀ ਅਕਾਲ ਬੁਲਾਈ, ਕਹਿੰਦੇ ਸਿਮਰਨ ਕਰੀਏ ਤਾਂ ਮਨ ਸਵਰ ਜਾਵੇ, ਸੇਵਾ ਕਰੀਏ ਤਾਂ ਤਨ ਸਵਰ ਜਾਵੇ, ਕਿੰਨੀ ਮਿੱਠੀ ਸਾਡੇ ਗੁਰੂ ਦੀ ਬਾਣੀ ਹੈ, ਅਮਲ ਕਰੀਏ ਤਾਂ ਜ਼ਿੰਦਗੀ ਸਵਰ ਜਾਵੇ। ਫਤਿਹ ਬੁਲਾਈ ਆ, ਬਹੁਤ ਸੋਹਣਾ ਵਿਚਾਰ ਕੀਤਾ। ਤੇ ਮੈਨੂੰ ਦਿਓ ਇਜਾਜ਼ਤ ਜੀ, ਹੁਣ ਇਹ ਪ੍ਰੋਗਰਾਮ ਪੋਡਕਾਸਟ ਦੇ ਵਿਚ ਪਾਉਣਾ ਮੈਂ ਇਸ ਪ੍ਰੋਗਰਾਮ ਤੋਂ ਬਾਅਦ ਫਿਨਿਸ਼ ਹੋਣ ਤੋਂ, ਤੇ ਮੈਂ ਮਾਫੀ ਚਾਹੁੰਦਾ ਅਗਰ ਗੱਲ ਕੋਈ ਵੱਧ ਘੱਟ ਕਹਿ ਗਈ ਹੋਵੇ। ਸੋ ਗੁਰਸੇਵਕ ਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਤੁਹਾਨੂੰ।
ਸਤਿ ਸ੍ਰੀ ਅਕਾਲ ਅਮਨਦੀਪ ਭਾਜੀ, ਤੇ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਆਪਣੀ ਸਾਂਝ ਬਣਾਉਣ ਦੇ ਲਈ। ਤੇ ਵੈਸੇ ਸ਼ਮਸ਼ੇਰ ਢਿੱਲੋਂ ਜੀ ਦੇ ਵਿਚਾਰ ਨੇ, ਕਹਿੰਦੇ ਪ੍ਰੋਗਰਾਮ ਦਾ ਸਾਰ ਕੜਤਾ, ਕਹਿੰਦੇ ਸਿਮਰਨ ਕਰੀਏ ਤਾਂ ਮਨ ਸਵਰ ਜਾਵੇ, ਸੇਵਾ ਕਰੀਏ ਤਾਂ ਤਨ ਸਵਰ ਜਾਵੇ, ਕਿੰਨੀ ਮਿੱਠੀ ਹੈ ਗੁਰਾਂ ਦੀ ਬਾਣੀ, ਅਮਲ ਕਰੀਏ ਤਾਂ ਜ਼ਿੰਦਗੀ ਸਵਰ ਜਾਵੇ। ਬਿਲਕੁਲ, ਜਿਹੜੀ ਅੱਜ ਗੱਲਾਂ ਬਾਤਾਂ ਵੀ ਚੱਲ ਰਹੀਆਂ ਸੀ ਇਸੇ ਬਾਬਤ ਸੀ ਕਿ ਹੋ ਰਿਹਾ ਆ ਤੇ ਕੀ ਅਸੀਂ ਕਰ ਸਕਦੇ ਹਾਂ। ਸਾਡੀ ਆਪਣੀ ਕੋਸ਼ਿਸ਼ ਹੀ ਮੇਰੇ ਹਿਸਾਬ ਨਾਲ ਕੋਸ਼ਿਸ਼ ਹੀ ਹੁੰਦੀ ਆ, ਕਿਉਂਕਿ ਆਪਾਂ ਬਾਣੀ ਤੇ ਜਿੰਨਾ ਅਮਲ ਕਰ ਲਈਏ ਜ਼ਿੰਦਗੀ ਵਿਚਰਦੇ ਗਲਤੀਆਂ ਹੁੰਦੀਆਂ, ਪਰ ਸਾਨੂੰ ਕੋਸ਼ਿਸ਼ ਜ਼ਰੂਰ ਕਰਦੇ ਰਹਿਣਾ ਚਾਹੀਦਾ ਕਿ ਗਲਤੀਆਂ ਨਾ ਹੋਣ। ਤੇ ਜੇਕਰ ਇਹਨਾਂ ਸਿੰਗਰਸ ਦੀ ਗੱਲ ਕਰ ਰਹੇ ਹਾਂ, ਤੇ ਹੁਣ ਗੀਤਕਾਰ ਕਿਹੜੇ ਨੇ ਇਹਨਾਂ ਪਿੱਛੇ, ਤੇ ਕਿਹੜੇ ਪ੍ਰੋਡਕਸ਼ਨ ਹਾਊਸ ਨੇ, ਉਹ ਹੋਰ ਨੇ, ਨਾ ਕਿ ਇੱਕ ਬੰਦੇ ਨੇ ਹੀ ਗੀਤ ਲਿਖ ਕੇ ਕੱਢਤਾ, ਤੇ ਉਹ ਤਾਂ ਇੱਕ ਫੇਸ ਵਰਤਿਆ ਜਾ ਰਿਹਾ, ਇੱਕ ਸਾਖੀ ਨੂੰ ਵਰਤਿਆ ਜਾ ਰਿਹਾ। ਸੋ ਜੇਕਰ ਉਹ ਏਦਾਂ ਕਰ ਸਕਦੇ ਨੇ, ਤੇ ਸਾਡੇ ਸਰੋਤਿਆਂ ਚ ਵੀ ਹੋਣਗੇ ਜਿਹੜੇ ਇੰਨੀ ਕੁ ਪਹੁੰਚ ਰੱਖਦੇ ਆ, ਕਿਸੇ ਵਧੀਆ ਰਾਈਟਰ ਨੂੰ ਪ੍ਰਮੋਟ ਕਰ ਸਕਦੇ ਨੇ, ਗੀਤਕਾਰ ਨੂੰ ਪ੍ਰਮੋਟ ਕਰ ਸਕਦੇ, ਜਾਂ ਸਿੰਗਰ ਨੂੰ। ਅਸੀਂ ਅਕਸਰ ਵੀਡੀਓ ਦੇਖਦੇ ਰਹਿੰਦੇ ਕਿ ਬਹੁਤ ਵਧੀਆ ਤੋਂ ਵਧੀਆ ਲੋਕ ਤੱਥ ਗਾਏ ਜਾ ਰਹੇ ਨੇ ਆਪਣੇ ਗਾਇਕਾਂ ਵੱਲੋਂ ਸਟਰੀਟ ਤੇ ਰਸਤਿਆਂ ਦੇ ਵਿੱਚ, ਅਸੀਂ ਉਹਨਾਂ ਨੂੰ ਪ੍ਰਮੋਟ ਕਰ ਸਕਦੇ ਹਾਂ। ਨਾ ਕੱਲਾ ਕਿਸੇ ਵੀ ਗੱਲ ਨੂੰ ਪ੍ਰੈਕਟੀਕਲ ਜਾਮਾ ਜ਼ਰੂਰ ਪਹਿਨਾਈਏ, ਨਾ ਸਿਰਫ ਗੱਲਾਂ ਤਾਂ ਸੀਮਤ ਰੱਖ ਲਈਏ ਕਿ ਇੱਕ ਦੂਜੇ ਨਾਲ ਸਾਂਝੀ ਕਰ ਲਈ। ਹਾਂ, ਗੱਲਾਂ ਕਰਾਂਗੇ ਤਾਂ ਅੱਗੇ ਵਧਣਗੀਆਂ, ਜਦੋਂ ਕੋਈ ਗੱਲ ਕਰਦੇ ਆ, ਮਤਲਬ ਕਿ ਕਹਿੰਦੇ ਹੁੰਦੇ ਪਾਰਲੀਮੈਂਟ ਦੇ ਵਿੱਚ ਜੋ ਤੁਸੀਂ ਬੋਲੋਗੇ ਉਹ ਲਿਖਿਆ ਜਾਂਦਾ ਆ, ਤੇ ਉਹਨੂੰ ਅਮਲੀ ਜਾਮਾ ਫਿਰ ਸਹਿਜੇ ਸਹਿਜੇ ਪਹਿਨਾਇਆ ਜਾਂਦਾ ਆ। ਏਦਾਂ ਹੀ ਆ, ਜੇ ਗੱਲ ਕਰਾਂਗੇ ਉਹ ਫਿਰ ਚਲੋ ਵਿਚਾਰ ਅੱਗੇ ਚੱਲਦਾ ਆ, ਪਰ ਕੋਸ਼ਿਸ਼ ਕਰੀਏ ਅਮਲੀ ਜਾਮਾ, ਕਿਉਂਕਿ ਅੱਜ ਕੱਲ ਗੱਲਾਂ ਬਹੁਤ ਜ਼ਿਆਦਾ ਹੋ ਰਹੀਆਂ ਆ, ਗੱਲਾਂ ਨੂੰ ਅਮਲੀ ਜਾਮਾ ਨਹੀਂ ਬਣਾਇਆ ਜਾ ਰਿਹਾ। ਸੋ ਜੇਕਰ ਕੁਛ ਬੰਦੇ ਗਲਤ ਪਾਸੇ ਨੂੰ ਲਿਜਾ ਰਹੇ ਨੇ ਆਪਣੇ ਸਭਿਆਚਾਰ ਨੂੰ, ਤੇ ਅਸੀਂ ਰਲ ਮਿਲ ਕੇ ਕੋਸ਼ਿਸ਼ ਕਰੀਏ ਕਿ ਇਸ ਨੂੰ ਸਿੱਧੇ ਪਾਸੇ ਲਿਜਾਈਏ। ਸੋ ਜੇਕਰ ਅੱਜ ਪ੍ਰੋਗਰਾਮ ਕਰਦੇ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਤੁਸੀਂ ਫੀਡਬੈਕ ਦੇ ਸਕਦੇ ਹੋ, ਤਾਂ ਜੋ ਕਿ ਅਸੀਂ ਅਗਲੇ ਪ੍ਰੋਗਰਾਮਾਂ ਚ ਸੁਧਾਰ ਲਿਆ ਸਕੀਏ। ਸੋ ਫੀਡਬੈਕ ਜ਼ਰੂਰ ਦਿਓ ਤੇ ਸੁਣਦੇ ਰਹੋ ਹਰਮਨ ਰੇਡੀਓ, ਤੇ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।